ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ਕਬੀਰ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰਿਆਏ ਕਹਾ ਤੁਮ ਕੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿਤਨੇਮ ਅਨੁਸਾਰ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਆਪ ਸਾਰੀਆਂ ਸੰਗਤਾਂ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚੇ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਧੰਤਾ ਦੇ ਯੋਗ ਸਤਸੰਗਤ ਹੈ ਜਿੱਥੇ ਆਪ ਜੀ ਬੈਠੇ ਹੋ। ਸੋ ਆਓ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਸੂਹੀ ਰਾਗ ਦੀ, ਜੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਬਾਰ ਸੀਸ, ਉਹ ਬਾਰ ਕੱਲ ਸਮਾਪਤ ਹੋ ਗਈ ਹੈ। ਅੱਜ ਹੁਣ ਭਗਤਾਂ ਦੀ ਬਾਣੀ ਵਿੱਚੋਂ ਜਿਸ ਪ੍ਰਕਾਰ ਪਾਵਨ ਅੰਮ੍ਰਿਤ ਬਚਨ ਆ ਰਹੇ ਨੇ, ਸੁਣਨਾ ਕਰੋ ਜੀ।
ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ।
ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਜਿੱਥੇ ਜਿੱਥੇ ਭਗਤਾਂ ਦੇ ਸ਼ਬਦਾਂ ਨੂੰ ਯੋਗ ਸਮਝਿਆ ਉੱਥੇ ਉੱਥੇ ਮਹਾਰਾਜ ਸਾਹਿਬ ਜੀ ਨੇ ਅੰਕਿਤ ਕੀਤੇ। ਤੇ ਰਾਗ ਸੂਹੀ ਦੇ ਵਿੱਚ ਸ੍ਰੀ ਨਾਮ ਸੋਭਾ ਦਾ ਮਾਲਕ ਸੁਭਾਇਮਾਨ ਤੇ ਕੌਣ ਸ਼੍ਰੋਮਣੀ ਭਗਤ ਕਬੀਰ ਸਾਹਿਬ ਹੈ ਤੇ ਉਹਨਾਂ ਨੇ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਪਹਿਲਾਂ ਆਉਣਗੇ, ਪਰ ਇਹਦੇ ਨਾਲ ਇੱਕ ਹੋਰ ਸੂਚਨਾ ਦਿੱਤੀ ਹੈ।
ਤਥਾ ਸਭਨਾ ਭਗਤਾ ਕੀ ਕਬੀਰ ਕੇ।
ਤਥਾ ਇਸੇ ਤਰ੍ਹਾਂ ਜਿਵੇਂ ਕਬੀਰ ਦੀ ਬਾਣੀ ਹੈ, ਕਹਿੰਦੇ ਹੋਰਾਂ ਭਗਤਾਂ ਦੀ ਬਾਣੀ ਦੇ ਵਿੱਚੋਂ ਇਹਦੇ ਵਿੱਚ ਜਿਵੇਂ ਬਾਣੀ ਇਹ ਭਗਤ ਕਬੀਰ ਸਾਹਿਬ ਜੀ ਦੀ ਹੈ, ਕਿਉਂਕਿ ਸਤਿਕਾਰ ਦੇ ਨਾਲ ਮਹਾਰਾਜ ਨੇ ਕਿਹਾ ਬਾਣੀ ਸ੍ਰੀ ਕਬੀਰ ਜੀ ਹੋ। ਸ੍ਰੀ ਸੁਭਾਇਮਾਨ ਕਬੀਰ ਸਾਹਿਬ ਜੀ ਦੀ ਬਾਣੀ ਪਹਿਲਾਂ ਆਏਗੀ। ਇਹਦੇ ਨਾਲ ਅੱਖਰ ਕਿਹਾ ਤਥਾ ਸਭਨਾ ਭਗਤਾਂ ਕੀ। ਹੁਣ ਸ਼ੰਕਾਵਾਦੀ ਨੂੰ ਇਹ ਸ਼ੰਕਾ ਹੋ ਸਕਦੀ ਹੈ ਵੀ ਸਭਨਾ ਭਗਤਾਂ ਦੀ ਬਾਣੀ ਲਿਖੀ ਹੈ, ਇਹਦਾ ਭਾਵ ਇਹ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਆਈ ਹੈ ਉਹਨਾਂ ਸਭਨਾ ਭਗਤਾਂ ਦੀ ਬਾਣੀ ਦੇ ਵਿੱਚੋਂ ਸੂਹੀ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦੇ ਸ਼ਬਦ ਪਹਿਲਾਂ ਆਏ ਹੈ। ਸਭਨਾ ਦਾ ਭਾਵ ਇਹ ਵੀ ਸਮਝਣਾ, ਸਮਝ ਲਓ ਵੀ ਕਿਤੇ ਤਿੰਨ ਬੰਦੇ ਖੜੇ ਹੈ, ਉਹਨਾਂ ਨੂੰ ਕੋਈ ਬੰਦਾ ਕਹਿੰਦਾ ਵੀ ਤੁਸੀਂ ਸਾਰੇ ਚਲੋ, ਉਹ ਤਿੰਨ ਖੜੇ ਆ, ਤਿੰਨਾਂ ਨੂੰ ਵੀ ਸਾਰੇ ਕਿਹਾ ਜਾਏਗਾ। ਬਾਣੀ ਤਾਂ ਰਵਿਦਾਸ ਜੀ ਦੀ ਆਉਣੀ ਹੈ ਜਾਂ ਬਾਬਾ ਫਰੀਦ ਸਾਹਿਬ ਦੀ ਹੈ, ਕਬੀਰ ਸਾਹਿਬ ਦੀ ਹੈ, ਤਿੰਨਾਂ ਦੀ ਹੋਈ ਹੈ। ਇਹ ਸੂਹੀ ਰਾਗਣੀ ਦੇ ਅੰਦਰ ਸਭਨਾ ਤਾਂ ਆ ਕੇ ਵੀ ਇਹਨਾਂ ਤਿੰਨਾਂ ਸਭਨਾ ਦੀ, ਤਿੰਨ ਸ਼ਬਦ ਨਹੀਂ ਲਿਖਿਆ ਤੇ ਇਹਨਾਂ ਦੀ ਬਾਣੀ ਹੈ, ਉਹਨਾਂ ਦੇ ਵਿੱਚੋਂ ਕਬੀਰ ਕੇ ਇਹ ਸੂਚਨਾ ਦਿੱਤੀ ਹੈ ਵੀ ਕਬੀਰ ਸਾਹਿਬ ਜੀ ਦੇ ਸ਼ਬਦ ਪਹਿਲਾਂ ਆਉਣਗੇ, ਇਸ ਕਰਕੇ ਇੱਥੋਂ ਇਹ ਸ਼ਬਦ ਆਰੰਭ ਕਰਦੇ ਹੈ। ਆਓ ਜਿਸ ਪ੍ਰਕਾਰ ਅੱਗੇ ਫਰਮਾਨ ਕਰਦੇ ਮੰਗਲ ਕਰਨਗੇ ਸਤਿਗੁਰੂ ਜੀ, ਕਿਉਂਕਿ ਮੰਗਲ ਤਾਂ ਸਤਿਗੁਰੂ ਮਹਾਰਾਜ ਸਾਹਿਬ ਦੇ ਕੀਤੇ ਹੋਏ ਹਨ ਇਹ, ਉਦੋਂ ਬਾਅਦ ਫਿਰ ਕਬੀਰ ਸਾਹਿਬ ਦੇ ਬਚਨ ਚੱਲਣਗੇ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ, ਪ੍ਰਸਾਦ ਆਨੰਦ ਸਰੂਪ ਜਿਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਤੇ ਅੱਗੇ ਹੁਣ ਭਗਤ ਕਬੀਰ ਸਾਹਿਬ ਜੀ ਦਾ ਕੋਈ ਸੰਗੀ ਸੀ, ਉਹ ਜਿਸ ਦਾ ਕੁਸੰਗਤ ਦਾ ਅਸਰ ਉਹਤੇ ਐਸਾ ਪਿਆ, ਬਾਹਰੋਂ ਕੁਸੰਗਤ ਕਰਦਾ ਰਿਹਾ ਉਹਦਾ ਅਸਰ ਪੈ ਗਿਆ ਕੁਸੰਗਤ ਦਾ, ਉਹਦਾ ਮਨ ਵਿਗੜ ਗਿਆ ਸਤਸੰਗੀ ਦਾ। ਇਹ ਹੁੰਦਾ ਰਹਿੰਦਾ ਐਸਾ, ਵਿਗੜੇ ਹੋਏ ਮਨ ਸੰਗਤ ਵਿੱਚ ਆ ਜਾਂਦੇ, ਸੁਧਰ ਜਾਂਦੇ, ਤੇ ਕਈ ਵਾਰ ਸਤਸੰਗੀ ਵੀ ਗਲਤ ਉਹਨਾਂ ਨੂੰ ਸੰਗਤ ਹੋ ਜਾਏ, ਕੁਸੰਗਤ ਹੋ ਜਾਏ, ਉਹਨਾਂ ਤੇ ਵੀ ਅਸਰ ਪੈ ਜਾਂਦਾ। ਉਹ ਵਿਗੜੇ ਹੋਏ ਮਨ ਨੂੰ ਸੁਧਾਰਨ ਲਈ ਕਬੀਰ ਸਾਹਿਬ ਨੇ ਸਾਂਝਾ ਉਪਦੇਸ਼ ਕਥਨ ਕੀਤਾ ਹੈ, ਕਿਉਂਕਿ ਦੋ ਚੀਜ਼ਾਂ ਨੇ ਇਹ, ਵਿਗੜਨ ਤੇ ਸਿਮਰਨ ਦੇ ਵਿੱਚ ਦੋ ਚੀਜ਼ਾਂ ਨੇ। ਸਮਝ ਲਓ ਕੋਈ ਬੰਦਾ ਵਿਗੜਨਾ ਨਹੀਂ ਚਾਹੁੰਦਾ ਤੇ ਪਰ ਉਹਨੂੰ ਵਾਤਾਵਰਨ ਇਹੋ ਜਿਹਾ ਮਿਲ ਜਾਵੇ ਵਿਗੜਨ ਵਾਲਾ ਵਿਗਾੜਨ ਵਾਲਾ ਤੇ ਉਹ ਵਿਗੜ ਜਾਂਦਾ। ਜੇ ਉਹਨੂੰ ਵਾਤਾਵਰਨ ਨਾ ਮਿਲੇ ਵਿਗਾੜਨ ਵਾਲਾ ਉਹ ਵਿਗੜਦਾ ਨਹੀਂ, ਵਾਤਾਵਰਨ ਦਾ ਇੰਨਾ ਅਸਰ ਪੈਂਦਾ। ਇੱਕ ਬੰਦਾ ਵਿਗੜਿਆ ਹੋਇਆ ਸੁਧਰਨਾ ਚਾਹੁੰਦਾ ਹੈ, ਉਹਨੂੰ ਵਾਤਾਵਰਨ ਨਹੀਂ ਮਿਲਿਆ ਸੁਧਰਨ ਦਾ, ਉਹ ਸੁਧਰਦਾ ਨਹੀਂ। ਪਾਣੀ ਉਹੀ ਹੈ ਫਰਿੱਜ ਦੇ ਵਿੱਚ ਰੱਖਦੇ ਉਹ ਬਰਫ਼ ਬਣ ਜਾਂਦੀ ਹੈ, ਉਹਦੀ ਪਾਣੀ ਤਾਂ ਉਹੀ ਹੈ, ਬਾਹਰ ਰੱਖਦੇ ਉਹ ਪਿਘਲ ਜਾਂਦਾ। ਘੀ ਉਹੀ ਹੈ ਫਰਿੱਜ ਰੱਖਦੇ ਜਮਿਆ ਰਹੂਗਾ, ਅੱਗ ਦੇ ਕੋਲ ਰੱਖ ਦੋ ਪਿਘਲ ਜਾਊਗਾ। ਕਿਆ ਹੈ ਇਹ? ਇਹ ਵਾਤਾਵਰਨ ਦੀ ਬਾਤ ਹੈ। ਵਾਤਾਵਰਨ ਦਾ ਅਸਰ ਪ੍ਰਕਿਰਤੀ ਦੀਆਂ ਚੀਜ਼ਾਂ ਤੇ ਪੈਂਦਾ, ਸਾਡਾ ਮਨ ਵੀ ਪ੍ਰਕਿਰਤੀ ਦਾ ਬਣਿਆ ਹੋਵੇ, ਇਹ ਵੀ ਇੱਕ ਉਹਦਾ ਹਿੱਸਾ ਹੀ ਹੈ। ਹੁਣ ਸ਼ਾਂਤ ਵਾਤਾਵਰਨ ਚ ਬੈਠੇ ਹੋ, ਇੱਥੇ ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਹੰਕਾਰ, ਇਹ ਪੰਜਾਂ ਦਾ ਕੋਈ ਬਲ ਪੈ ਨਹੀਂ ਸਕਦਾ ਇੱਥੇ, ਇਹ ਵਾਤਾਵਰਨ ਹੈ। ਤੇ ਇਸ ਵਾਤਾਵਰਨ ਦੇ ਵਿੱਚ ਮਨ ਸੁਧਰਦਾ। ਕਬੀਰ ਸਾਹਿਬ ਜੀ ਦੇ ਜਦੋਂ ਕੋਲ ਆਇਆ ਉਹਨੂੰ ਸੁਧਾਰਨ ਵਾਸਤੇ, ਫਿਰ ਉਪਦੇਸ਼ ਦੇਣ ਲੱਗੇ ਹਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਸਿੱਖਿਆ ਚਾਹੇ ਇੱਕ ਦੇ ਪ੍ਰਥਾਏ ਹੋਵੇ ਸਾਰੇ ਜਹਾਨ ਦੀ ਸੰਸਾਰ ਦੀ ਸਾਂਝੀ ਹੁੰਦੀ ਹੈ। ਸੋ ਆਓ ਜਿਸ ਪ੍ਰਕਾਰ ਕਥਨ ਕਰਦੇ ਨੇ ਸੁਣੋ ਜੀ।
ਅਵਤਰ ਆਏ ਕਹਾਂ ਤੁਮ ਕਿਨਾ,
ਇਹ ਜਿਹੜਾ ਅਵਤਰ ਪਾਠ ਹੈ ਅਵਤਰ ਨਹੀਂ ਕਰਨਾ ਇਸ ਨੂੰ, ਅਵਤਰ ਪੋਲੀ ਅੱਖਰ ਬੋਲਣੇ ਨੇ ਸਾਰੇ, ਤੇ ਇਸ ਕਰਕੇ ਕਹਿੰਦੇ ਹੇ ਭਾਈ ਮਨੁੱਖਾ, ਅਵਤਰ ਦਾ ਅਰਥ ਹੈ ਅਵਤਾਰ, ਇਹਦੇ ਵਿੱਚ ਆ ਕਰਕੇ ਤੁਮ ਤੁਸਾਂ ਨੇ ਕਹਾਂ ਭਾਵ ਕੀਨਾ ਕੀ ਕੀਤਾ ਹੈ ਆ ਕੇ ਇਹਦੇ ਵਿੱਚ। ਇਸ ਕਰਕੇ ਮਨੁੱਖਾ ਸਰੀਰ ਜਿਹੜਾ ਮਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ, ਐਸਾ ਕਥਨ ਕੀਤਾ ਹੈ ਰਵਿਦਾਸ ਜੀ ਨੇ। ਅਵਤਾਰ ਨਾਮ ਉਤਰਨ ਦਾ ਹੈ। ਜੀਵ ਆਤਮਾ 84 ਲੱਖ ਜੋਨਾਂ ਦੇ ਵਿੱਚੋਂ ਚੱਕਰ ਖਾ ਕੇ ਮਨੁੱਖ ਸਰੀਰ ਵਿੱਚ ਉਤਰੀ ਹੈ, ਇਸ ਕਰਕੇ ਮਨੁੱਖ ਸਰੀਰ ਨੂੰ ਵੀ ਅਵਤਾਰ ਕਿਹਾ ਹੈ। ਅਵਤਾਰ ਉਤਰਨ ਦੀ ਕਿਰਿਆ ਤੋਂ ਇਨਾਮ ਪਏ। ਜਿਹੜੇ ਰੱਬੀ ਅਵਤਾਰ ਨੇ, ਕਿਸੇ ਦੇਵਤੇ ਦਾ ਮਨੁੱਖੀ ਜਾਮੇ ਚ ਆਉਣਾ ਉਹਨੂੰ ਵੀ ਅਵਤਾਰ ਕਹਿੰਦੇ ਹੈ। ਉੱਚਾ ਪਰਮੇਸ਼ਰ ਹੈ ਨੀਵੇਂ ਥਾਂ ਨੂੰ, ਕੋਈ ਬੰਦਾ ਉੱਚੇ ਥਾਂ ਤੋਂ ਨੀਵੇਂ ਥਾਂ ਨੂੰ ਆ ਰਿਹਾ ਉਹਨੂੰ ਉਤਰਨਾ ਕਹਿੰਦੇ, ਨੀਵੇਂ ਥਾਂ ਤੋਂ ਉੱਪਰ ਨੂੰ ਜਾਣਾ ਉਹਨੂੰ ਚੜ੍ਹਨਾ ਕਹਿੰਦੇ, ਉਹ ਚੜ੍ਹਾਈ ਉਤਰਾਈ। ਉਹ ਆਉਣ ਤੋਂ ਇਸ ਕਰਕੇ ਅਵਤਰ ਆਏ, ਤੂੰ ਮਨੁੱਖਾ ਸਰੀਰ ਚ ਅਵਤਾਰ ਦੀ ਤਰ੍ਹਾਂ ਆਇਆ, ਜਾਣੀ ਅਵਤਰ ਆਉਣਾ ਹੋਇਆ, ਇਹ ਆ ਕੇ ਕਿਆ ਕੀਤਾ ਕੀ ਹੈ? ਅਵਤਰ ਆਏ ਕਹਾਂ ਤੁਮ ਕੀਨਾ, ਹੇ ਅਵਤਰ ਔਤਰਿਆ ਪੁਰਸ਼ਾ। ਔਤਰਾ ਕਿਹਨੂੰ ਕਹਿੰਦੇ ਨੇ? ਜਿਹਦੇ ਸੰਤਾਨ ਨਾ ਹੋਵੇ। ਇਹ ਫਿਰ ਕਬੀਰ ਸਾਹਿਬ ਨੇ ਔਤਰਾ ਕਿਉਂ ਕਹਿ ਦਿੱਤਾ ਜਿਹਨਾਂ ਦੇ ਔਲਾਦ ਹੈ? ਉਹ ਕਹਿੰਦੇ ਭਾਈ ਇਹ ਔਲਾਦ ਤਾਂ ਕੁੱਤਿਆਂ ਬਿੱਲਿਆਂ ਦੇ ਵੀ ਹੈ, ਪਸ਼ੂਆਂ ਦੇ ਵੀ ਹੈਗੀ, ਇਸ ਔਲਾਦ ਦੀ ਤਾਂ ਗੱਲ ਹੀ ਨਹੀਂ ਕੀਤੀ ਹੈ। ਸ਼ੁਭ ਗੁਣਾਂ ਦੀ ਔਲਾਦ, ਸਤ ਸੰਤੋਖ ਦਇਆ ਧਰਮ ਵਿਚਾਰ, ਜੇ ਇਹਨਾਂ ਗੁਣਾਂ ਨੇ ਪੁੱਤਰ ਰੂਪ ਦੇ ਵਿੱਚ ਸੰਤਾਨ ਰੂਪ ਦੇ ਵਿੱਚ ਜਨਮ ਨਹੀਂ ਲਿਆ ਤਾਂ ਫਿਰ ਉਹ ਮਨੁੱਖ ਔਤਰਾ ਹੀ ਹੈ ਜਿਹੜਾ ਭਜਨ ਸਿਮਰ ਨਹੀਂ ਕਰਦਾ। ਹੇ ਔਤਰੇ ਪੁਰਸ਼ਾ, ਤੇ ਅਵਤਰ ਆਏ ਕਹਾਂ ਤੁਮ ਕੀਨਾ, ਅਵ ਤੇ ਤਰ ਦੋਨਾਂ ਨੂੰ ਅਲੱਗ ਕਰ ਲਈਏ। ਅਵ ਨਾਮ ਦੁਸਤਰ ਦਾ ਕਠਿਨਤਾਈ ਦੇ ਨਾਲ ਤਰ ਤਰਨ ਵਾਲੇ ਸੰਸਾਰ ਸਮੁੰਦਰ ਵਿੱਚ ਆ ਕੇ ਤੁਸੀਂ ਕੀ ਕੀਤਾ ਹੈ? ਅਵਤਰ ਤਰਨ ਤੋਂ ਅਵ ਰਹਿਤ ਡੁੱਬਣ ਯੋਗ ਪੁਰਸ਼ਾ, ਕਹਿੰਦਾ ਉਹ ਮਰ ਜਾਣਿਆ ਉਹ ਡੁੱਬਣ ਯੋਗਿਆ, ਇਹ ਆਮ ਸਾਡੀ ਬੋਲੀ ਹੈ। ਕਹਿੰਦੇ ਡੁੱਬਣ ਯੋਗ ਪੁਰਸ਼ਾ ਤੂੰ ਹੋਰਨਾਂ ਜੂਨਾਂ ਵੱਲੋਂ ਮਨੁੱਖਾ ਜਨਮ ਵਿੱਚ ਉਤਰ ਕੇ ਕੀ ਲਾਭ ਤੈਨੂੰ ਪ੍ਰਾਪਤ ਹੋਇਆ, ਕਿਹੜਾ ਲਾਭ ਵਾਲਾ ਕੰਮ ਕਰ ਲਿਆ ਤੈਂ? ਅਵਤਰ ਆਏ ਤੂੰ ਅਬ ਅਤਸੇ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਮਨੁੱਖਾ ਜਨਮ ਵਿੱਚ ਆਇਆ ਹੈ, ਪਰ ਤੂੰ ਤਰਨ ਦੇ ਲਈ ਕਹਾਂ ਤੂੰ ਮਕੀਨਾ ਕਿਹੜਾ ਉਪਾਅ ਕਰ ਲਿਆ ਤੈਂ? ਜੇ ਨਹੀਂ ਕੀਤਾ ਤਾਂ ਹੁਣ ਤੂੰ ਹੀ ਕਰਨਾ ਸ਼ੁਰੂ ਕਰ ਦੇ। ਇਹ ਕਥਨ ਕੀਤਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਜਿੱਥੋਂ ਆਰੰਭ ਹੋ ਜਾਂਦੀ ਹੈ ਉੱਥੇ ਅਰਥ ਭਾਵ ਦੇ ਵਿੱਚ ਕਠਨਤਾਈ ਗਹਿਰਾਈ ਵਾਲੀ ਹੁੰਦੀ ਹੈ। ਭਗਤਾਂ ਚ ਕਬੀਰ ਸਾਹਿਬ ਦੀ ਬਾਣੀ ਗਹਿਰਾਈ ਵਾਲੀ ਹੈ, ਔਰ ਭਗਤਾਂ ਦੀ ਬਾਣੀ ਵੈਸੇ ਵੀ ਸਿਧਾਂਤਕ ਤੌਰ ਤੇ ਕਾਫੀ ਗਹਿਰਾਈ ਰੱਖਦੀ ਹੈ। ਇਸੇ ਕਰਕੇ ਸੰਥਾ ਲੈਣ ਵਾਲੇ ਵਿਦਿਆਰਥੀਆਂ ਵਾਸਤੇ ਕਲਗੀਧਰ ਪਾਤਸ਼ਾਹ ਦੇ ਵੇਲੇ ਤੋਂ ਟਕਸਾਲ ਦੇ ਵਿੱਚ ਇਹ ਨਿਯਮ ਚੱਲਿਆ ਆ ਰਿਹਾ ਵੀ ਜਿਹਨੇ ਪੜ੍ਹਨਾ ਪਹਿਲਾਂ ਤਾਂ ਨਿਤਨੇਮ ਦੀ ਸੰਥਿਆ ਕਰਾਓ, ਜੇ ਉਹਦੀ ਅੱਖਰ ਠੀਕ ਨਹੀਂ ਹੈ ਮਹਾਰ ਨਹੀਂ ਪੜ੍ਹਾਓ, ਉਹਨੂੰ ਮਾਤਰਾ ਦੱਸੋ, ਮਾਤਰਾ ਦਾ ਗਿਆਨ ਹੋਵੇ। ਫਿਰ ਉਹ ਜਦੋਂ ਨਿਤਨੇਮ ਦੀ ਸੰਥਿਆ ਹੋ ਜਾਵੇ ਫਿਰ ਪਹਿਲਾਂ ਪੰਜ ਗ੍ਰੰਥੀ ਉਹ ਵੀ ਜੁੜਵੇਂ ਅੱਖਰਾਂ ਵਾਲੀ ਪੜ੍ਹਾਈ ਜਾਵੇ, ਫਿਰ ਜੁੜਵੇਂ ਅੱਖਰਾਂ ਵਾਲੀ 22-12 ਪੜ੍ਹਾਈ ਜਾਵੇ, ਫਿਰ ਭਗਤਾਂ ਦੀ ਬਾਣੀ ਪੜ੍ਹਾਈ ਜਾਵੇ, ਉਦੋਂ ਬਾਅਦ ਫਿਰ ਜਿਹੜੇ ਭਾਗ ਹੈ ਦੋ ਭਾਗ ਪਹਿਲਾ ਅਤੇ ਦੂਜਾ ਉਹਦੇ ਵਿੱਚ ਦਿੱਕਤ ਨਹੀਂ ਆਉਂਦੀ। ਇਹ ਹੈ ਤਰਤੀਬ, ਜਿਵੇਂ ਕੋਈ ਪਹਿਲੀ ਕਲਾਸ ਤੋਂ ਨੰਬਰਵਾਰ ਉਹ ਦਸਵੀਂ ਕਲਾਸ ਤੱਕ ਪਹੁੰਚਦਾ, ਫਿਰ ਉਸ ਤੋਂ ਅਗਲੀਆਂ ਜਮਾਤਾਂ ਜਾਂਦਾ, ਇਸੇ ਤਰ੍ਹਾਂ ਹੈ ਇਹ। ਤੇ ਮਹਾਰਾਜ ਸਾਹਿਬ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਤੂੰ ਆ ਕੇ ਕੀ ਕੀਤਾ ਹੈ, ਇਹ ਮਨੁੱਖਾ ਜਨਮ ਤੈਨੂੰ ਮਿਲਿਆ ਹੈ, ਇਹਦੇ ਵਿੱਚ ਤੂੰ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਬਿਆਰਥੀ ਚਲੀ ਗਈ ਹੈ, ਤੇਰੀ ਉਮਰ ਜਾ ਰਹੀ ਹੈ।
ਰਾਮ ਕੋ ਨਾਮ ਨਾ ਕਬਹੁ ਲੀਨਾ,
ਰਮੇ ਹੋਏ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਤੈਨੂੰ ਚਾਹੀਦਾ ਸੀ, ਪੈ ਤੈ ਰਾਮ ਦਾ ਜਿਹੜਾ ਨਾਮ ਹੈ ਉਹ ਤਾਂ ਕਦੇ ਵੀ ਨਹੀਂ ਲਿਆ, ਜਦੋਂ ਕਿ ਹਰ ਵੇਲੇ ਜਪਣਾ ਚਾਹੀਦਾ ਸੀ, ਤੂੰ ਤਾਂ ਸੁਬਹ ਸ਼ਾਮ ਬਣੀ ਜਪਦਾ। ਇਸ ਕਰਕੇ ਹੁਣ ਤੂੰ ਦੇਖ ਲੈ ਵੀ ਤੇਰਾ ਕੀ ਹਾਲ ਹੋਏਗਾ, ਤੇਰਾ ਮਨੁੱਖਾ ਜਨਮ ਉਹ ਜਾ ਰਿਹਾ ਵਿਅਰਥ, ਕਦੇ ਵੀ ਨਾਮ ਨਹੀਂ ਲੈਣਾ ਕਰਦਾ। ਕਿੱਥੇ ਇਹ ਸੀ ਵੀ ਹਰ ਵੇਲੇ ਨਾਮ ਜਪਣਾ, ਤੇ ਤੂੰ ਕਦੇ ਸੁਬਹ ਸ਼ਾਮ ਵੀ ਨਹੀਂ ਲੈਂਦਾ ਨਾਮ।
ਰਾਮ ਨਾ ਜਪੋ ਕਵਨ ਮਤ ਲਾਗੇ,
ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਨੂੰ ਤਾਂ ਜਪਦਾ ਨਹੀਂ ਹੈ, ਕਵਨ ਕਿਹੜੀ ਖੋਟੀ ਮਤ ਜਿਹੜੀ ਸਿੱਖਿਆ ਉਹਦੇ ਚ ਲੱਗਿਆ ਹੋਇਆ, ਕਿਸ ਪਾਸੇ ਲੱਗ ਗਿਆ ਤੂੰ? ਜੇ ਬੱਚਾ ਨਾ ਪੜ੍ਹੇ ਉਹਨੂੰ ਕਹਿੰਦਾ ਵੀ ਤੂੰ ਪੜ੍ਹਦਾ ਨਹੀਂ, ਕਿਹੜੇ ਪਾਸੇ ਤੇਰੇ ਖਿਆਲ ਲੱਗੇ ਹੋਏ? ਕਿਉਂ ਕਥਨ ਕੀਤਾ ਤੇ ਕਵਨ ਮਤ ਲਾਗੇ, ਮਤ ਨਾਮ ਸਿੱਖਿਆ ਦਾ, ਕਿਹੜੀ ਸਿੱਖਿਆ ਵਿੱਚ ਲੱਗ ਗਿਆ? ਖੋਟੀ ਵਿੱਚ ਮੰਨ ਰਹੇ ਕੌਣ ਕੁਮਤ ਤੈ ਲੈਣੀ, ਇਹ ਖੋਟੀ ਮਤ ਕਿੱਥੋਂ ਲੈ ਲਈ?
ਮਰ ਜੈਬੇ ਕਹੋ ਕਿਆ ਕਰੋ ਅਭਾਗੇ,
ਅਭਾਗੇ ਹੁੰਦਾ ਭਾਗਾਂ ਤੋਂ ਰਹਿ ਜਿਹੜਾ ਹੋਵੇ, ਖੋਟੇ ਭਾਗਾਂ ਵਾਲਾ, ਭਾਗਾਂ ਤੋਂ ਹੀਣੇ ਮਨੁੱਖਾ। ਫਿਰ ਜਦੋਂ ਮਰ ਕੇ ਪਰਲੋਕ ਨੂੰ, ਮਰ ਕੇ ਜਦੋਂ ਪਰਲੋਕ ਨੂੰ ਜਾਏਗਾ ਨਾ, ਤਾਂ ਫਿਰ ਮਰਨ ਵੇਲੇ ਤੇ ਕਿਆ ਕਰੋ ਅਭਾਗੇ, ਖੋਟੇ ਭਾਗਾਂ ਵਾਲਿਆ ਕੀ ਕਰੇਗਾ ਜਦੋਂ ਮੌਤ ਆ ਗਈ? ਫਿਰ ਤੇਰੇ ਕੋਲੋਂ ਕੁਛ ਨਹੀਂ ਹੋਣਾ ਹੈ। ਸਤਾਈ ਦੇ ਕੇ ਫਰਮਾਨ ਕਰਦੇ ਹਨ,
ਦੁੱਖ ਸੁੱਖ ਕਰਕੇ ਕੁਟੰਬ ਜੀ ਆਇਆ।
ਤੇ ਇਹਦੇ ਵਿੱਚ ਜਿਹੜਾ ਕਿਹਾ ਵੀ ਚਲੋ ਦੁੱਖ ਕਰਕੇ ਤਾਂ ਹੁੰਦਾ ਵੀ ਜਦੋਂ ਕਮਾਈ ਕਰਦਾ ਸਰੀਰ ਨੂੰ ਕਸ਼ਟ ਦੇ ਕੇ ਦੂਰ ਜਾਣਾ ਪੈਂਦਾ, ਕੋਈ ਨੌਕਰੀ ਕਰਦਾ, ਕੋਈ ਵਣਜ ਕਰਦਾ, ਕੋਈ ਖੇਤੀ ਕਰਦਾ, ਦੁਕਾਨ ਕਰਦਾ, ਬੜੇ ਕਸ਼ਟ ਚੱਲਣਾ ਪੈਂਦਾ ਵੀ ਦੁੱਖ ਕਰਕੇ ਕੁਟੰਬ ਪਰਿਵਾਰ ਨੂੰ ਜੀਵਾਇਆ, ਪਾਲਣਾ ਕਰਦਾ ਜੀਵ, ਪਰ ਫਿਰ ਨਾਲ ਸੁੱਖ ਲਿਖਿਆ ਹੋਇਆ ਦੁੱਖ ਸੁੱਖ ਕਰਕੇ। ਇਹਦਾ ਭਾਵ ਇਹ ਹੈ ਵੀ ਪਰਿਵਾਰ ਨੂੰ ਸੁੱਖ ਸਰੂਪ ਸਮਝ ਕੇ ਤੇ ਫਿਰ ਪਰਿਵਾਰ ਨੂੰ ਸੁੱਖ ਦੇਣ ਵਾਸਤੇ ਦੁੱਖ ਕਰਕੇ ਧਨ ਕਮਾਉਂਦਾ, ਦੁਖੀ ਹੋ ਕੇ ਕਮਾਉਂਦਾ। ਸੌਖੇ ਤਰੀਕੇ ਨਾਲ ਤਾਂ ਰਿਸ਼ਤਾਂ ਵਾਲਿਆਂ ਨੂੰ ਭਾਵੇਂ ਮਿਲ ਜਾਂਦਾ ਹੋਵੇ, ਧਰਮ ਦੀ ਕਮਾਈ ਤਾਂ ਔਖੇ ਹੋ ਕੇ ਹੁੰਦੀ। ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ, ਉਹਨੂੰ ਪਾਲਣ ਵਾਸਤੇ ਤੋਂ ਬੜੇ ਕਸ਼ਟ ਕਰਦਾ, ਦੁਖਦਾਇਕ ਪਰਿਵਾਰ ਨੂੰ ਸੁਖਦਾਇਕ ਮੰਨ ਕੇ ਪਾਲਦਾ ਹੈ। ਇਹ ਵੀ ਇਹਦਾ ਅਰਥ ਕੀਤਾ ਹੈ।
ਮਰਤੀ ਬਾਰ ਇੱਕ ਸਰ ਦੁੱਖ ਪਾਇਆ,
ਇਹ ਇੱਕ ਸਰ ਇਕੱਠਾ ਹੀ ਪਾਠ ਜਿਹੜਾ ਮੁੱਖ ਹੈ, ਇੱਕ ਤੇ ਸਰ ਅਲੱਗ ਅਲੱਗ ਦੂਜਾ ਪਾਠ ਵੀ ਹੈਗਾ, ਪਰ ਪਾਠ ਕਰਨ ਵੇਲੇ ਪਾਠਕ ਨੇ ਤਾਂ ਇੱਕੋ ਹੀ ਕਰਨਾ ਹੈ, ਦੂਜਾ ਤਾਂ ਸਮਝਣ ਵਾਸਤੇ ਜਾਂ ਅਰਥ ਕਰਨ ਵਾਲਿਆਂ ਵਾਸਤੇ ਹੁੰਦਾ ਹੈ। ਮਰਤੀ ਵਾਰ, ਮਰਨ ਦੇ ਵਾਰ ਨਾ ਸਮੇਂ ਦਾ, ਵੇਲੇ ਦਾ, ਮਰਨ ਵੇਲੇ। ਇੱਕ ਸਰ ਦਾ ਮਤਲਬ ਹੈ ਇੱਕ ਸਾਰ, ਇੱਕ ਰਸ, ਤੈਂ ਇਕੱਲੇ ਨੇ ਦੁੱਖ ਨੂੰ ਪ੍ਰਾਪਤ ਹੋਣਾ, ਉਦੋਂ ਤੇਰੇ ਪਰਿਵਾਰ ਨੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਇਸ ਕਰਕੇ ਇੱਕ ਰਸ ਇਕੱਠਾ ਹੀ, ਇੱਕ ਤੇਰੇ ਜਾਣਦੇ, ਇੱਕ ਤੇ ਸਰ ਅਲੱਗ ਅਲੱਗ ਵੀ ਕਰਦੇ ਨੇ। ਇਹ ਫਿਰ ਪਾਠ ਜਿਹੜਾ ਦੂਸਰਾ ਅਲੱਗ ਅਲੱਗ ਹੈ ਉਹਦੇ ਅਨੁਸਾਰ ਅਰਥ ਅਲੱਗ ਹੈ। ਇੱਕ ਤੇਰੇ ਹੀ ਸਰ ਨਾਮ ਸਿਰ ਦਾ, ਫਾਰਸੀ ਦੇ ਸਰ ਸਿਰ ਨੂੰ ਕਹਿੰਦੇ। ਇੱਕ ਤੇਰੇ ਸਿਰ ਦੇ ਉੱਤੇ ਸਾਰਾ ਦੁੱਖ ਆ ਪਵੇਗਾ, ਉਸ ਵੇਲੇ ਇਸਤਰੀ ਪੁਰਸ਼ ਆਦਕੇ ਦੇ ਕਿਸੇ ਵੀ ਸੰਬੰਧ ਨੇ ਤੇਰੀ ਰੱਖਿਆ ਨਹੀਂ ਕਰਨੀ ਹੈ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਤੇਰੇ ਕੋਲੋਂ ਲੇਖਾ ਲਿਆ ਜਾਣਾ ਹੈ।
ਕੰਠ ਗਹਿਣ ਤਬ ਕਰਨ ਪੁਕਾਰਾ,
ਜਦੋਂ ਜਮਾਂ ਨੇ ਆ ਕੇ ਕੰਠ ਗਲੇ ਤੋਂ ਗਹਿਣ ਫੜ ਲਿਆ, ਪਹਿਲਾਂ ਸੰਗੀ ਦਬਦੇ, ਯਾਨੀ ਆਵਾਜ਼ ਬੰਦ ਕਰਦੇ ਆ। ਜਮਦੂਤਾਂ ਦਾ ਪਹਿਲਾ ਕੰਮ ਇਹ ਹੈ, ਜਦੋਂ ਪੁਲਿਸ ਵਾਲੇ ਆਉਂਦੇ ਨੇ ਪਹਿਲਾਂ ਹੱਥਕੜੀ ਹੱਥਾਂ ਨੂੰ ਲਾਉਂਦੇ ਨੇ, ਪਿੱਛੇ ਨੂੰ ਕਰ, ਬਾਹਰ ਤਾਂ ਬਾਹਰਲੇ ਮੁਲਕ ਖੜਦੇ, ਪਿੱਛੇ ਨੂੰ ਕਰਕੇ ਬੰਨਦੇ ਵੀ ਕਿਤੇ ਹੱਥ ਪੈਰ ਨਾ ਮਾਰੇ। ਜਮਦੂਤ ਇਸ ਕਰਕੇ ਆਵਾਜ਼ ਦਬਦੇ ਆ ਵੀ ਬੋਲ ਕੇ ਦੱਸ ਨਾ ਦੇਵੇ, ਰੱਬੀ ਭੇਜ ਹੈ, ਸਾਡੇ ਵਾਲੇ ਦੱਸ ਨਾ ਦੇਵੇ। ਫਿਰ ਕਿਤੇ ਕਿਤੇ ਜਮਦੂਤਾਂ ਤੋਂ ਗਲਤੀ ਹੋ ਜਾਂਦੀ ਆ, ਉਹ ਸੰਘੀ ਨਹੀਂ ਦਬਦੇ, ਫਿਰ ਉਹ ਦੱਸ ਵੀ ਦਿੰਦਾ ਵੀ ਆ ਖੜੇ ਹੈ। ਅੰਤ ਦੇ ਵੇਲੇ ਇੱਕ ਮਿਲਣ ਵਾਲੇ ਗੁਰਮੁਖ ਨੇ ਸਰੀਰ ਜਦੋਂ ਤਿਆਗਣ ਲੱਗਿਆ, ਮੈਨੂੰ ਦੱਸਿਆ ਉਹਨੇ, ਕਹਿੰਦਾ ਵੀ ਤੁਸੀਂ ਪਰੇ ਚਲੇ ਜਾਓ। ਕਹਿੰਦਾ ਵੀ ਮੈਨੂੰ ਲੈਣ ਵਾਲੇ ਆ ਗਏ, ਕਿਤੇ ਲੜਨਾ ਪੈ, ਉਹਨੂੰ ਇਹ ਨਹੀਂ ਸੀ ਪਤਾ ਵੀ ਇਹਨੂੰ ਨਹੀਂ ਦਿਖਦੇ। ਕਹਿੰਦਾ ਵੀ ਤੁਹਾਡੇ ਨਾਲ ਕਿਤੇ ਇਹ ਹੱਥੋਂ ਪਾਈ ਨਾ ਹੋ ਜਾਣ, ਇਹ ਜ਼ਿਆਦੇ ਨੇ, ਤੁਸੀਂ ਇਕੱਲੇ ਹੋ। ਮੈਂ ਫਿਰ ਦੋ ਚਾਰ ਗੱਲਾਂ ਪੁੱਛੀਆਂ ਵੀ ਚਲੋ ਇਹ ਕੰਮ ਆਉਣ ਵਾਲੀਆਂ, ਉਦੋਂ ਬਾਅਦ ਚੜ੍ਹਾਈ ਕਰ ਗਿਆ ਸੀ। ਇਸ ਕਰਕੇ ਪਹਿਲਾਂ ਭਾਈ ਕੰਠ ਦਬਦੇ ਆ, ਕੰਠ ਗਹਿਣ ਤਬ ਕਰਨ ਪੁਕਾਰਾ, ਉਸ ਵੇਲੇ ਫਿਰ ਜੀਵ ਨਾ ਪੁਕਾਰ ਨਾਮ ਫਰਿਆਦ, ਦੁੱਖ ਭਰੀ ਆਵਾਜ਼ ਜਿਹੜੀ ਹੋਵੇ ਉਹਨੂੰ ਫਰਿਆਦ ਕਹਿੰਦੇ ਹੈ, ਪੁਕਾਰ ਕਹਿੰਦੇ ਨੇ, ਜਿਹੜਾ ਉੱਚੇ ਉੱਚੇ ਦੁੱਖ ਦੀ ਆਵਾਜ਼ ਦੇਣੀ ਹੈ, ਇਉਂ ਫਰਿਆਦਾਂ ਕਰਨ ਲੱਗੇਗਾ। ਫਿਰ ਤੂੰ ਜਮਾਂ ਤੋਂ ਡਰਦਾ ਹੋਇਆ ਬਚਾਅ ਵਾਸਤੇ ਆਵਾਜ਼ਾਂ ਮਾਰੇਗਾ। ਅਜਾ ਮੱਲ ਆਪਣੇ ਪੁੱਤਰ ਨੂੰ ਆਵਾਜ਼ਾਂ ਨਹੀਂ ਸੀ ਮਾਰਦਾ, ਇਹ ਨਾਰਾਇਣ ਮੇਰੇ ਅੱਗੇ ਨਾਰਾਇਣ ਨਾਂ ਰੱਖਿਆ ਸੀ ਪੁੱਤਰ ਦਾ, ਉਸ ਵੇਲੇ ਕਿਸੇ ਨੇ ਵੀ ਆਵਾਜ਼ ਨਹੀਂ ਸੁਣਨੀ ਤੇਰੀ, ਐਸੀ ਤੇਰੀ ਹਾਲਤ ਹੋ ਜਾਣੀ ਹੈ।
ਕਹਿ ਕਬੀਰ ਆਗੇ ਤੇ ਨਾ ਸੰਭਾਰਾ,
ਤਾਂ ਉਸ ਵੇਲੇ ਕਬੀਰ ਸਾਹਿਬ ਜੀ ਕਹਿੰਦੇ ਨੇ ਉਸ ਵੇਲੇ ਦਾ ਵਾਤਾਵਰਨ, ਉਹ ਜਦੋਂ ਸਮਾਂ ਆ ਗਿਆ ਨਾ, ਤੇ ਉਸ ਵੇਲੇ ਇਹ ਕਹਿੰਦਾ ਵੀ ਮੈਂ ਹੁਣ ਭਜਨ ਕਰ ਲੈ। ਕਹਿੰਦੇ ਪਹਿਲਾਂ ਕਿਉਂ ਨਾ ਤੇ ਨਾਮ ਜਪਿਆ, ਜਮਦੂਤ ਇਹ ਕਹਿੰਦੇ ਨੇ ਫਿਰ ਉਸ, ਤੇ ਜਾਂ ਫਿਰ ਕਬੀਰ ਸਾਹਿਬ ਜੀ ਕਹਿੰਦੇ ਉਹ ਸਮਾਂ ਆਗੇ ਤੇ ਆਉਣ ਤੋਂ ਪਹਿਲਾਂ ਹੀ, ਇਹ ਮਾੜਾ ਸਮਾਂ ਹੀ ਨਾ ਆਉਂਦਾ ਤੇਰੇ ਤੇ, ਕਿਉਂ ਪਰਮੇਸ਼ਵਰ ਦੇ ਨਾਮ ਨੂੰ ਸੰਭਾਰਾ ਚੇਤੇ ਕਿਉਂ ਨਹੀਂ ਕਰਦਾ? ਜੇ ਤੂੰ ਨਾਮ ਚੇਤੇ ਕਰੇਗਾ, ਜਮਦੂਤ ਤੇਰੇ ਨੇੜੇ ਵੀ ਨਹੀਂ ਆਉਣਗੇ, ਦੁੱਖ ਦੇਣਾ ਤਾਂ ਇੱਕ ਪਾਸੇ ਰਿਹਾ, ਉਹ ਤਾਂ ਨੇੜੇ ਵੀ ਨਹੀਂ ਆਉਣਗੇ। ਤੇ ਉਹ ਅੱਗੇ ਦੱਸਦੇ ਹਨ, ਹੁਣ ਅੱਗੇ ਇੱਥੇ ਕਬੀਰ ਸਾਹਿਬ ਦਾ ਸ਼ਬਦ ਪਹਿਲਾਂ ਪੂਰਾ ਹੋਇਆ, ਅੱਗੇ ਸਾਧ ਸਿੰਘ ਜੀ ਫਰਮਾਨ ਕਰਦੇ ਹਨ ਜੇ
ਸੂਹੀ ਕਬੀਰ ਜੀ,
ਤੇ ਸੂਹੀ ਰਾਗੜੀਆਂ ਦੇ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੇ ਇਸਤਰੀ ਦੇ ਅਲੰਕਾਰ ਦੁਆਰਾ ਜਗਿਆਸੂ ਨੂੰ ਇਸਤਰੀ ਰੂਪ ਮੰਨ ਕੇ ਇਹ ਵਰਣਨ ਕਰਦੇ ਹਨ ਜੇ
ਹਰ ਹਰ ਕੰਪੈ ਬਾਲਾ ਜੀ,
ਤੇ ਕਥਨ ਕੀਤਾ ਹੈ ਮੌਤ ਦੇ ਭੈ ਕਰਕੇ, ਮੌਤ ਦੇ ਡਰ ਕਰਕੇ ਮੇਰੀ ਬਾਲਾ, ਮੇਰਾ ਜਿਹੜਾ ਬਾਲਾ ਅਗਿਆਤ ਜੀਓ ਜਿੰਦ ਹੈ, ਜਿਹੜੀ ਮੇਰੀ ਬੇਸਮਝ ਹੈ, ਉਹ ਥਰ ਹਰ ਥਰ ਥਰ ਕੰਬਦੀ ਹੈ। ਜਾਂ ਫਿਰ ਦੂਸਰਾ ਅਰਥ ਹੈ ਜਿਵੇਂ ਥਰ ਹਰ, ਥਰ ਨਾਮ ਥਾਲੀ ਦਾ, ਥਾਲੀ ਦੇ ਪਿਆ ਹੋਇਆ ਹਰ ਨਾਮ ਜਲ ਹੈ ਪਾਣੀ ਦਾ, ਧਰਤੀ ਨੂੰ ਥੋੜਾ ਥੋੜਾ ਧਮਕਾ ਲੱਗੇ ਪਾਣੀ ਹਿਲਦਾ ਹੈ। ਹਰ ਨਾਮ ਮੋਤੀ ਦਾ ਵੀ ਹੈ ਤੇ ਮੋਤੀ ਵੀ ਹਿਲਦਾ ਹੈ ਮੋਤੀ ਨ ਤੇ ਇਉਂ ਮੋਤੀ ਫੌਜਾਂ ਦੀ ਖੜਖੜਾਹਟ ਦੀ ਆਵਾਜ਼ ਦੇ ਨਾਲ ਕੰਬਣ ਲੱਗ ਜਾਂਦਾ ਹੈ। ਇਸੇ ਪ੍ਰਕਾਰ ਅੰਤਸ਼ਕਰਨ ਰੂਪੀ ਥਾਲ ਦੇ ਵਿੱਚ ਦਿਲ ਰੂਪੀ ਮੋਤੀ ਮੌਤ ਦੀ ਖੜਖੜਾਹਟ ਸੁਣ ਕੇ ਪਾਣੀ ਦੀ ਤਰ੍ਹਾਂ ਜਾਂ ਮੋਤੀ ਦੀ ਤਰ੍ਹਾਂ ਕੰਬਣ ਲੱਗ ਜਾਂਦਾ। ਫਿਰ ਇਹਦੇ ਉੱਤੇ ਸਾਧ ਸਿੰਘ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਤੇ ਉਹ ਇਸ ਤਰ੍ਹਾਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਲਵੇ ਦੇ ਵਿੱਚ ਜਿਹੜਾ ਗੁਰਸਰ ਮਹਿਰਾਜ ਦਾ ਜਿਹੜਾ ਜੰਗ ਸੀ ਮਹਾਰਾਜ ਨੇ ਇਹ ਲੜਨਾ ਸੀ। ਉਸ ਵੇਲੇ ਫੌਜ ਚੜ ਕੇ ਆ ਗਈ ਸੀ ਲਲਾ ਬੇਗ ਔਰ ਕਰਮ ਬੇਗ 35,000 ਫੌਜ ਸ਼ਾਹਜਹਾਂ ਨੇ ਭੇਜੀ ਸੀ ਲਾਹੌਰ ਤੋਂ। ਉਸ ਸਮੇਂ ਸਾਧ ਸਿੰਘ ਜੀ ਜਿਹੜਾ ਰਾਏ ਜੋਧ ਸੀ ਇਹਦੇ ਘਰ ਵਾਲੀ ਬੀਬੀ ਸੀ ਰਾਜ ਕੌਰ। ਰਾਜ ਕੌਰ ਬਹੁਤ ਗੁਰਮੁਖ ਸੁਭਾਅ ਦੀ ਬੀਬੀ ਸੀ। ਇਹ ਉਹਨੇ ਕਿਹਾ ਇਹ ਪਤੀ ਆਹ ਸੇਵਾ ਹੈ ਇਸ ਵੇਲੇ ਬਹੁਤ ਵੱਡੀ ਮੌਕਾ ਹੈ ਇੱਕ ਸੇਵਾ ਕਰਨ ਦਾ ਵੀ ਹੁਣ ਗੁਰੂ ਸਾਹਿਬ ਨੂੰ ਲੋੜ ਹੈ ਫੌਜਾਂ ਦੀ। ਤੇਰੇ ਕੋਲ ਫੌਜ ਵੀ ਹੈ ਤੇਰੇ ਕੋਲ ਸ਼ਸਤਰ ਵੀ ਨੇ ਤੂੰ ਖੁਦ ਵੀ ਸੂਰਮੈ ਤੇ ਕਿੱਡਾ ਵੱਡਾ ਜਿਗਰਾ ਹੈ। ਕੀ ਬੀਬੀ ਨੂੰ ਪਤਾ ਨਹੀਂ ਸੀ ਵੀ ਮੇਰਾ ਪਤੀ ਜੰਗ 'ਚ ਮਾਰਿਆ ਵੀ ਜਾ ਸਕਦਾ ਹੈ ਪਰ ਕਹਿੰਦੀ ਗੁਰੂ ਵਾਸਤੇ ਨਿਸ਼ਾਵਰ ਹੋ ਜਾ ਵੀ ਮੈਂ ਜੇ ਵਿਧਵਾ ਵੀ ਹੋ ਗਈ ਤਾਂ ਵੀ ਸਾਰ ਲੂੰ ਵੀ ਪਰ ਮੈਨੂੰ ਮਾਣ ਹੋਊਗਾ ਵੀ ਗੁਰੂ ਦੇ ਕੰਮ ਆਇਆ ਮੇਰਾ ਪਤੀ ਵੀ ਤੂੰ ਜਾ। ਰਾਜ ਕੌਰ ਤੋਂ ਸੁਣ ਕੇ ਰਾਏ ਜੋਧ ਕਹਿਣ ਲੱਗਾ ਵੀ ਕੋਈ ਬਾਤ ਨਹੀਂ ਮੈਂ ਤੇ ਜਾਣ ਨੂੰ ਤਿਆਰ ਹਾਂ ਪਰ ਜਦੋਂ ਫੌਜ ਨੇੜੇ ਤਾਂ ਆ ਜਾਵੇ ਜਦੋਂ ਫੌਜ ਨੇੜੇ ਆ ਗਈ ਮੈਂ ਚਲਿਆ ਜਾਊਂਗਾ। ਉਹਦੀ ਪਤਨੀ ਕਹਿਣ ਲੱਗੀ ਫੌਜ ਤਾਂ ਫਿਰ ਆ ਗਈ ਨੇੜੇ। ਕਹਿੰਦਾ ਤੈਨੂੰ ਕਿਵੇਂ ਪਤਾ? ਉਹਨੇ ਸਾਧ ਸਿੰਘ ਜੀ ਥਾਲ ਦੇ ਵਿੱਚ ਮੋਤੀ ਪਾ ਕੇ ਜ਼ਮੀਨ ਤੇ ਰੱਖ ਕੇ ਦਿਖਾ ਦਿੱਤਾ ਉਹ ਮੋਤੀ ਜਿਹੜੇ ਨੇ ਹਿੱਲਣ ਫੌਜ ਦੇ ਧਮਕ ਨਾਲ। ਫੌਜ ਲੰਘ ਰਹੀ ਸੀ ਨੇੜੇ ਤੋਂ ਕਹਿੰਦੀ ਆਹ ਦੇਖ ਮੋਤੀ ਹਿਲਦੇ ਮੈਨੂੰ ਪਲਕ ਹੈ। ਐਡੀ ਸਿਆਣੀ ਬੀਬੀ ਸੀ। ਇਸ ਕਰਕੇ ਸਾਧ ਸਿੰਘ ਜੀ ਉਹ ਫੌਜ ਦੇ ਪੈਰਾਂ ਦੀ ਖੜਖੜਾਹਟ ਨਾਲ ਹਾਥੀਆਂ ਦੇ ਚੱਲਣ ਨਾਲ ਕਿਹੜਾ ਇੱਕ ਹਾਥੀ ਸੀ ਇਸ ਤਰ੍ਹਾਂ ਇਹਦੇ ਨਾਲ ਫਿਰ ਇਹ ਥਰ ਹਰ ਕੰਪ ਹੈ ਬਾਲਾ ਜੀ ਉਹਦਾ ਪ੍ਰਮਾਣ ਹੀ ਲਿਆ ਇਹ। ਉਹ ਜਲਦੀ ਫਿਰ ਗਿਆ ਸੀ ਰਾਏ ਜੋਧ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੋਇਆ ਜੰਗ ਜਿੱਤਿਆ। ਫਿਰ ਮਹਾਰਾਜ ਸਾਹਿਬ ਨੇ ਇਹਨੂੰ ਇਨਾਮ ਦਿੱਤਾ ਸੀ ਉਹਨੇ ਕਿਹਾ ਮਹਾਰਾਜ ਸਿੱਖੀ ਬਖਸ਼ੋ। ਰਾਏ ਜੋਧ ਗੁਰੂ ਸਾਹਿਬ ਦਾ ਵੀ ਸਿੱਖ ਬਣਿਆ। ਇਹਦੀ ਗਾਹਾਂ ਫਿਰ ਪੋਤਰੇ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਚੌਧਰੀ ਸ਼ਮੀਰ ਆਦਿ ਇਹ ਜਿਹੜੇ ਸਨ ਤਿੰਨ ਭਰਾ ਸਨ ਇਹਨਾਂ ਨੇ ਵੀ ਬੜੀ ਸੇਵਾ ਕੀਤੀ ਵੀ ਤੁਹਾਡੇ ਦਾਦੇ ਦੀ ਸੰਗਤ ਕਰਨ ਵਾਲੇ ਸਾਡੇ ਦਾਦਾ ਜੀ ਰਾਏ ਜੋਧ ਸਨ ਗੁਰੂ ਹਰਗੋਬਿੰਦ ਸਾਹਿਬ ਦੀ ਹੁਣ ਤੁਸੀਂ ਮਹਾਰਾਜ ਗੁਰੂ ਹੋ ਅਸੀਂ ਵੀ ਉਸੇ ਦੀ ਔਲਾਦ ਹਾਂ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਇਹ ਵੀ ਨਹੀਂ ਸੀ ਡਰੇ ਔਰੰਗਜ਼ੇਬ ਤੋਂ ਸੂਬਾ ਸਰਹੰਦ ਤੋਂ। ਇਉਂ ਸਾਧ ਸਿੰਘ ਜੀ ਇਹ ਥਰ ਹਰ ਕੰਪ ਹੈ ਬਾਲਾ ਜੀ ਜਿਵੇਂ ਮੋਤੀ ਕੰਬਦੇ ਹੈ ਇਉਂ ਮੇਰਾ ਮਨ ਜਿਹੜਾ ਸੀ ਦਿਲ ਉਹ ਫਿਰ ਮੌਤ ਦੀ ਖੜਖੜਾਗ ਸੁਣ ਕੇ ਵੀ ਮੌਤ ਆ ਗਈ ਕੰਬ ਜਾਂਦਾ। ਬੜੇ ਬੜੇ ਸੂਰਮੇ ਕੰਬਦੇ ਮੌਤ ਦੀਆਂ ਮੌਤ ਦੇ ਪਲ ਸੌਖੇ ਜੇ ਨਹੀਂ ਹੈ। ਇਹ ਤਾਂ ਹਾਲੇ ਆਪਾਂ ਨੂੰ ਅਹਿਸਾਸ ਨਹੀਂ ਹੈ ਇਹਦਾ ਪਤਾ ਤਾਂ ਉਦਣ ਲੱਗਣਾ ਜਦੋਂ ਮੌਤ ਹੋਏਗੀ ਅਜੇ ਤਾਂ ਲੋਕਾਂ ਦੀ ਹੋ ਰਹੀ ਹੈ ਨਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅਗਰ ਤੁਸੀਂ ਪਹਿਲਾਂ ਹੀ ਨਾਮ ਜਪ ਕੇ ਆਪਣੇ ਆਪ ਨੂੰ ਤਿਆਰ ਕਰ ਲਓ ਤਾਂ ਫਿਰ ਮਰਨਾ ਸੌਖਾ ਹੋਏਗਾ। ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਮਰਨਾ ਜਿਹੜਾ ਹੈ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਫਿਰ ਉਹੀ ਮਰਨਾ ਸੌਖਾ ਹੁੰਦਾ। ਅੱਗੇ ਦੱਸਦੇ ਹਨ ਜੀ
ਨਾ ਜਾਣੋ ਕਿਆ ਕਰਸੀ ਪੀਓ
ਤੇ ਇਹ ਨਹੀਂ ਜਾਣੋ ਜਾਣਦੀ ਹਾਂ ਮੈਂ ਕਿ ਪੀਓ ਪਤੀ ਪਰਮੇਸ਼ਰ ਸਾਡੇ ਨਾਲ ਕਿਆ ਕੀ ਸਲੂਕ ਕਰਸੀ ਕਰੇਗਾ। ਜਦੋਂ ਸਾਧ ਸਿੰਘ ਜੀ ਔਰਤ ਨੇ ਗੁਨਾਹ ਕੀਤਾ ਹੋਵੇ ਉਹ ਪਤੀ ਦੇ ਸਾਹਮਣੇ ਜਾਣ ਤੋਂ ਡਰਦੀ ਹੈ ਕਹਿੰਦੀ ਵੀ ਪਤਾ ਨਹੀਂ ਕੀ ਕਰ ਦਊਗਾ ਅੱਜ ਮੈਨੂੰ ਕਿਉਂਕਿ ਗੁਨਾਹ ਕੀਤਾ ਹੁੰਦਾ ਹੈ। ਤੋ ਇਸ ਕਰਕੇ ਪਤੀ ਨਾਰਾਜ਼ ਹੈ। ਇਸੇ ਤਰ੍ਹਾਂ ਜਦੋਂ ਨਾਮ ਨਹੀਂ ਜਪਿਆ ਬੁਰੇ ਕੰਮ ਕੀਤੇ ਨੇ ਰੱਬ ਦੇ ਦੁਆਰੇ ਤੇ ਜਾਣ ਵੇਲੇ ਫਿਰ ਆਤਮਾ ਕੰਬਦੀ ਹੈ ਵੀ ਪਤਾ ਨਹੀਂ ਕੀ ਕਰੇਗਾ ਪਤੀ ਪਰਮੇਸ਼ਵਰ ਵਾਹਿਗੁਰੂ।
ਰਹਿਣ ਗਈ ਮਤ ਦਿਨ ਪੀ ਜਾਏ
ਤੇ ਕਹਿੰਦੇ ਭਾਈ ਰਹਿਣ ਗਈ ਰਾਤ ਸੁੱਤਿਆਂ ਪਿਆਂ ਹੀ ਬਤੀਤ ਹੋ ਗਈ ਮਤ ਮਤਾਂ ਕਿਤੇ ਦਿਨ ਵੀ ਨਾ ਭਜਨ ਸਿਮਰਨ ਤੋਂ ਬਿਨਾਂ ਹੀ ਲੰਘ ਜਾਵੇ ਰਾਤ ਤਾਂ ਸੌਣ ਕਰਕੇ ਨਾਮ ਭੁੱਲ ਗਿਆ ਇਹ ਦਿਨੇ ਵਿੱਚ ਤੂੰ ਤਾਂ ਜਾਗਦਾ ਹੈ, ਦਿਨੇ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣਾ ਕੰਮ ਧੰਦਾ ਵੀ ਕਰੀ ਚੱਲ। ਤੇ ਇਸੇ ਕਰਕੇ ਕਥਨ ਕੀਤਾ, ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਈ ਜਾ ਰਿਹਾ ਹੈ। ਇਸ ਕਰਕੇ ਰਹਿਣ ਗਈ ਮਤ ਦਿਨ ਪੀ ਜਾਏ, ਬਾਲਕ ਅਵਸਥਾ ਰੂਪੀ ਰਾਤ ਹੈ ਜਿਹੜੀ, ਇਹ ਤਾਂ ਬਾਲਪਨ ਅਗਿਆਨ, ਅਗਿਆਨ ਦੇ ਹਨੇਰੇ ਦੇ ਵਿੱਚ ਨਿਸਫਰ ਗੁਜ਼ਰ ਗਈ, ਬੱਚੇ ਨੂੰ ਪਤਾ ਨਹੀਂ ਹੁੰਦਾ ਜ਼ਿਆਦੇ। ਹੁਣ ਜਵਾਨੀ ਰੂਪੀ ਦਿਨ ਵੀ ਨਾ ਕਿਤੇ ਤੇਰਾ ਵਿਅਰਥ ਹੀ ਚੱਲਿਆ ਜਾਵੇ, ਮਤ ਦਿਨ ਪੀ ਜਾਏ। ਜੇ ਬਚਪਨ ਦੇ ਵਿੱਚ ਨਾਮ ਨਹੀਂ ਜਪਿਆ, ਜਵਾਨੀ 'ਚ ਜਪ ਲੈ। ਅਤੇ ਇਹ ਵੀ ਭਾਵ ਹੈ ਕਿ ਹੁਣ ਜਵਾਨੀ ਰੂਪੀ ਦਿਨ ਹੈ, ਇਹਦੇ ਹੀ ਨਾਮ ਜਪ ਲੈ, ਜਾਂ ਫਿਰ ਇਹ ਅਰਥ ਹੈ ਵੀ ਜਵਾਨੀ ਰੂਪੀ ਰਾਤ ਜਿਹੜੀ ਵਿਸ਼ੇ ਵਿਕਾਰਾਂ ਵਿੱਚ ਤੇਰੀ ਲੰਘ ਗਈ, ਗੁਜ਼ਰ ਗਈ ਹੈ, ਅਤੇ ਹੁਣ ਬੁਢਾਪਾ ਰੂਪੀ ਦਿਨ ਚੜ ਗਿਆ। ਦਿਨ ਚੜ੍ਹੇ ਹਨੇਰਾ ਜਾਂ ਦੂਰ ਹੋ ਜਾਂਦਾ, ਚਾਨਣਾ ਹੋ ਜਾਂਦਾ। ਇਸੇ ਤਰ੍ਹਾਂ ਚਿੱਟੇ ਤੇਰੇ ਵਾਲ ਨੇ ਜਿਹੜੇ, ਇਹ ਵੀ ਇੱਕ ਨਿਸ਼ਾਨੀ ਮੌਤ ਦੀ ਹੋਈ ਹੈ, ਵੀ ਦਿਨ ਚੜ੍ਹਨ ਵਾਲੀ ਆ, ਹੁਣ ਸੂਰਜ ਚੜ੍ਹਨ ਦੀ ਨਿਸ਼ਾਨੀ ਹੈ, ਪਾਓ ਫਟਾਲਾ। ਇਸ ਕਰਕੇ ਵੀ ਜਵਾਨੀ ਰੂਪ ਰਾਤ ਤੇਰੀ ਉਹ ਤਾਂ ਵਿਸ਼ੇ ਵਿਕਾਰਾਂ ਚ ਲੰਘ ਗਈ, ਹੁਣ ਬੁਢਾਪਾ ਰੂਪੀ ਦਿਨ ਚੜਿਆ, ਇਹਦੇ ਚ ਜਪ ਲੈ। ਕਾਲੀਦਾਸ ਜੇ ਵਿਗੜ ਗਈ ਕਾਲਿਆਂ ਤੋਂ ਤਾਂ ਧੌਲਿਆਂ ਨਾਲ ਸਵਾਰ ਭਾਈ, ਅਜੋ ਕੁਛ ਵਿਗੜਿਓ ਨਹੀਂ। ਜੋ ਪ੍ਰਭ ਗੁਣ ਗਾਵੈ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ, ਐਸਾ ਹੈ। ਤੋ ਇਸ ਕਰਕੇ ਇਹ ਮਤ ਦਿਨ ਪੀ ਜਾਏ, ਮਤਾਂ ਕਿਤੇ ਤੇਰਾ ਬੁਢਾਪਾ ਰੂਪੀ ਦਿਨ ਵੀ ਐਵੇਂ ਨਾ ਚੱਲਿਆ ਜਾਵੇ, ਬੁਢਾਪਾ ਰੂਪ ਦਿਨ ਤੇਰਾ ਐਵੇਂ ਲੰਘ ਨਾ ਜਾਵੇ, ਏਸੇ ਨੂੰ ਸਾਂਭ ਲੈ ਤੂੰ।
ਭਵਰ ਗਏ ਬਗ ਬੈਠੇ ਆਏ,
ਭਵਰ ਭੌਰਾ ਜਿਹੜਾ ਕਾਲਾ ਹੁੰਦਾ ਹੈ, ਜਿਹੜੇ ਕਾਲੇ ਕੇਸ ਸੀ ਇਹ ਤਾਂ ਸੀ ਭੌਰੇ। ਬਗ ਨਾਮ ਹੈ ਬਗਲਿਆਂ ਦਾ, ਬਗਲਿਆਂ ਦੀ ਨਿਆਈ ਚਿੱਟੇ ਕੇਸ ਸਿਰ ਦੇ ਹੋ ਗਏ, ਤੇ ਇਹ ਸਮਝ ਲਓ ਵੀ ਬਗਲੇ ਬੈਠ ਗਏ ਨਾ ਆ ਕੇ। ਭੌਰਿਆਂ ਦੀ ਨਿਆਈ ਸਾਰਗ੍ਰਾਹੀ ਸੁਭਾਅ ਅੰਦਰੋਂ ਚਲਿਆ ਗਿਆ, ਬਗਲਿਆਂ ਦੀ ਨੇ ਪਖੰਡ ਹਿਰਦੇ ਵਿੱਚ ਆ ਕੇ ਸਥਿਤ ਹੋ ਗਿਆ, ਇਹ ਵੀ ਇਸ ਦਾ ਸੰਪਰਦਾ ਚ ਅਰਥ ਹੈ। ਤੋ ਇਸ ਕਰਕੇ ਭਵਰ ਗਏ ਬਗ ਬੈਠੇ ਆਏ, ਤੂੰ ਹੁਣ ਦੇਖ ਲੈ ਵੀ ਤੇਰਾ ਬਣਨਾ ਕੀ ਹੈ। ਧੌਲੇ ਜਿਹੜੇ ਸੀ ਉਹ ਆ ਗਏ ਹੈ, ਕਾਲੇ ਵਾਲ ਜਿਹੜੇ ਚਲੇ ਗਏ ਹੈ, ਫਿਰ ਕੀ ਕਰਦਾ ਹੈ, ਫਿਰ ਇਹਨੂੰ ਰੰਗ ਲਾਉਂਦਾ ਹੈ, ਉਹਨੂੰ ਕਲਫ ਕਹਿੰਦੇ ਆ, ਪੁਰਾਣੇ ਸਮੇਂ ਦਾ ਤਾਂ ਇਹੀ ਸ਼ਬਦ ਹੈ। ਹੁਣ ਕਹਿੰਦੇ ਆਖੇ ਜੀ ਕੇਸ ਡਾਈ ਕੀਤੇ ਹੋਏ ਆ, ਕੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਰੰਗ ਬੀਬੀਆਂ ਦੇ ਕੇਸਾਂ ਚ ਵੀ ਦੇਖੇ ਗਏ ਹੈ, ਅੱਜ ਮੈਂ ਤੋਤਿਆਂ ਦੇ ਕਈ ਪੰਛੀਆਂ ਦੇ ਰੰਗ ਕਈ ਕੀ ਰੰਗ ਹੁੰਦੇ ਆ, ਜਿਵੇਂ ਗਾਵਾਂ ਮੱਝਾਂ ਦੀਆਂ ਪੂਛਾਂ ਹੇਠਾਂ ਦੇ ਚਿੱਟੀਆਂ ਤੇ ਉੱਪਰ ਤੋਂ ਕਾਲਾ ਰੰਗ ਹੈ, ਇਸ ਤਰ੍ਹਾਂ ਦਾ ਇਹ ਵੀ ਪਤਾ ਨਹੀਂ ਕੀ ਕੀ ਬੀਬੀਆਂ ਵੀ, ਇਹ ਵੀ ਪਿੱਛੇ ਨਹੀਂ ਹੈ, ਭਾਈ ਵੀ ਪਿੱਛੇ ਨਹੀਂ ਹੈ। ਪਰ ਮਹਾਰਾਜ ਕਹਿੰਦੇ ਜੇ ਜਰਵਾਣਾ ਪਰ ਹਰੈ ਜਰਵੇਸ਼ ਕਰਿੰਦੀ ਆਏ, ਜੇ ਤੂੰ ਕਲਫ ਦੇ ਨਾਲ ਤੂੰ ਬੁਢਾਪੇ ਨੂੰ ਤਾਂ ਨਹੀਂ ਰੋਕ ਸਕਦਾ, ਇਹ ਕਾਹਦੇ ਲਈ ਕਰਦਾ ਹੈ। ਮੈਂ ਕਈਆਂ ਨੂੰ ਪੁੱਛਿਆ ਵੀ ਭਾਈ ਤੁਹਾਨੂੰ ਪਤਾ ਹੈ ਵੀ ਇਹਦਾ ਬਾਡੀ ਦੇ ਉੱਤੇ ਸਿਹਤ ਦੇ ਉੱਤੇ ਅਸਰ ਕਿੰਨਾ ਮਾੜਾ ਪੈਂਦਾ, ਆਖੇ ਜੀ ਨਹੀਂ। ਮੈਂ ਕਿਹਾ ਇਹਦੇ ਵਿੱਚ ਇਹੋ ਜਿਹੇ ਭਿਆਨਕ ਕੈਮੀਕਲ ਜਿਹੜੇ ਵਾਲਾਂ ਦਾ ਸਹਾਰਾ ਲੈ ਕੇ ਸਕਿਨ 'ਚ ਉਤਰਦੇ ਆ, ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੈਦਾ ਹੁੰਦੀਆਂ ਨੇ ਜਿਸਮ ਦੇ ਵਿੱਚ, ਹੋਰ ਪਤਾ ਨਹੀਂ ਭਿਆਨਕ ਕਿੰਨੇ ਰੋਗਾਂ ਨੂੰ ਜਨਮ ਦਿੰਦੇ ਆ। ਇਹ ਜਿਹੜਾ ਕਲਫ ਜਿਹੜੀ ਲਾਉਂਦੀ ਹੈ ਜਿਹਨੂੰ ਕਹਿੰਦੇ ਜੀ ਡਾਈ ਕੀਤੇ ਹੈ, ਅਤੇ ਇਸ ਤਰ੍ਹਾਂ ਦੇ ਇਹ ਹੈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਕ ਵਾਰੀ ਉਹਨਾਂ ਨੂੰ ਨਾ ਰਾਜੇ ਗੁਆਂਢੀ ਰਾਜਿਆਂ ਨੇ ਇੱਧਰ ਉੱਧਰ ਕੁਛ ਸਲਾਹ ਦੇਣ ਵਾਲੇ ਇਹੋ ਜਿਹੇ ਹੁੰਦੇ ਆ, ਕਈ ਵਾਰੀ ਕਹਿੰਦੇ ਦੇਖੋ ਮਹਾਰਾਜ ਵੀ ਤੁਸੀਂ ਸਰੀਰ ਤਾਂ ਤੁਹਾਡਾ ਤਿਆਰ ਪਰ ਤਿਆਰ ਹੈ, ਕੋਈ ਬੁਢਾਪੇ ਦਾ ਚਿੰਨ੍ਹ ਤੁਹਾਡੇ ਚਿਹਰੇ 'ਤੇ ਹੈ ਨਹੀਂ, ਸਕਿਨ ਬਹੁਤ ਵਧੀਆ ਸੀ ਮਹਾਰਾਜੇ ਦੀ। ਕਹਿੰਦੇ ਪਰ ਧੌਲੇ ਵਾਲ ਆ ਗਏ ਵੀ ਤੁਸੀਂ ਜੇ ਕਿਤੇ ਥੋੜ੍ਹਾ ਜਿਹਾ ਇਹਨੂੰ ਡਾਈ ਕਰ ਲਵੋ, ਉਹਦੇ ਫਿਰ ਸਾਡਾ ਇਹ ਹੋਏਗਾ ਵੀ ਦੇਖੋ ਜੀ ਸਿੱਖਾਂ ਦਾ ਰਾਜਾ ਨੌਜਵਾਨ ਹੈ, ਨਹੀਂ ਕਹਿੰਦੇ ਸਿੱਖਾਂ ਦਾ ਰਾਜਾ ਬੁੱਢਾ ਹੈ। ਉਹ ਰਾਜੇ ਜਿਹੜੇ ਹੁੰਦੇ ਨੇ ਇਹੋ ਜਿਹੇ ਹੁੰਦੇ ਨੇ, ਕਹਿੰਦਾ ਵੀ ਚਲੋ ਠੀਕ ਹੈ ਮੈਂ ਕਰ ਲੈਂਦਾ। ਪਰ ਫਿਰ ਉਹਦੇ ਚੇਤੇ ਆ ਗਿਆ, ਕਹਿੰਦਾ ਵੀ ਗੱਲ ਸੁਣ ਲਓ, ਇੱਕ ਵਾਰੀ ਮੈਨੂੰ ਇਮਲੀ ਨਾਲ ਵੱਢ ਕੇ ਕੁੱਟਿਆ ਸੀ ਅਕਾਲ ਤਖ਼ਤ ਦੇ ਜਥੇਦਾਰ ਨੇ, ਬਈ ਮੈਂ ਉਦੋਂ ਦਾ ਡਰਿਆ ਵਾ ਬਹੁਤ ਹਾਂ ਵੀ ਮੈਨੂੰ ਇੱਕ ਵਾਰੀ ਨਾ ਸਿੰਘ ਸਾਹਿਬ ਨੂੰ ਪੁੱਛ ਲੈਣ ਦਿਓ, ਜੇ ਅਕਾਲ ਤਖ਼ਤ ਤੋਂ ਮਨਜ਼ੂਰੀ ਮਿਲੇਗੀ ਤਾਂ ਫਿਰ ਮੈਂ ਵਾਲ ਡਾਈ ਕਰ ਲੈਣੇ, ਕਾਲੇ ਕਰ ਲੈਣੇ, ਨਹੀਂ ਤਾਂ ਬਈ ਮੈਨੂੰ ਤਾਂ ਬਹੁਤ ਉਸ ਵੇਲੇ ਸਾਰੇ ਲੋਕਾਂ ਦੇ ਸਾਹਮਣੇ ਇਹ ਬਹੁਤ ਔਖਾ ਕੰਮ ਹੈ ਇਹ। ਪਹਿਲਾਂ ਤਾਂ ਥੋੜ੍ਹਾ ਜਿਹਾ ਬਾਗੀਪਣ ਵੀ ਦਿਖਾਇਆ ਸੀ ਇਸ ਨੇ। ਇਹ ਤਾਂ ਫਿਰ ਜਿਸ ਵੇਲੇ ਉਸ ਵੇਲੇ ਸਿੱਖਾਂ ਦਾ ਕਿਸ ਤਰ੍ਹਾਂ ਦਾ ਹਿਰਦਾ ਜੁੜਿਆ ਸੀ ਅਕਾਲ ਤਖ਼ਤ ਦੇ ਨਾਲ, ਇਹਦੀ ਰੋਜ਼ ਅਰਦਾਸ ਹੋਇਆ ਕਰਦੀ ਸੀ ਰਾਜ ਦੀ ਸਲਾਮਤੀ ਵਾਸਤੇ। ਹਰਿਮੰਦਰ ਸਾਹਿਬ ਚ ਦੇਗ ਇਹਦੇ ਵੱਲੋਂ ਹੁੰਦੀ ਸੀ। ਇਹ ਜਦੋਂ ਇਸ ਨੇ ਇਸ ਦੀ ਗਲਤੀ ਕੀਤੀ ਜਿਹੜੀ, ਅਤੇ ਮੋਹਰਾ ਨਾਮ ਦੀ ਬੇਸਵਾ ਜਿਹੜੀ ਸੀ ਮੁਸਲਮਾਨੀ, ਅਤੇ ਉਹ ਇਸ ਨੇ ਸਾਧ ਸਿੰਘ ਜੀ ਐਸਾ ਇਹ ਉਹਦੇ 'ਤੇ ਇਸ ਦੀ ਗਲਤੀ ਜਦੋਂ ਪੰਥ ਦੇ ਪਤਾ ਲੱਗਿਆ, ਇਹਨਾਂ ਨੇ ਅਕਾਲ ਤਖ਼ਤ 'ਤੇ ਸੱਦਿਆ ਉਸਨੂੰ ਸਿੰਘ ਸਾਹਿਬ ਨੇ। ਇਹ ਆਇਆ ਨਹੀਂ, ਨਾ ਆਉਣ 'ਤੇ ਸਿੰਘ ਸਾਹਿਬ ਨੇ ਕਿਹਾ ਇਹਦਾ ਅਰਦਾਸਾ ਬੰਦ ਕਰੋ, ਸਾਰਿਆਂ ਗੁਰਦੁਆਰਿਆਂ 'ਚ ਅਰਦਾਸਾ ਬੰਦ ਕਰੋ, ਕਿਤੇ ਵੀ ਇਹਦੀ ਦੇਗ ਨਹੀਂ ਹੋਏਗੀ, ਕਿਉਂਕਿ ਇਹ ਕ੍ਰਹਿਤੀਆ ਹੈ, ਭੁੱਲ ਬਖਸ਼ਾਏਗਾ ਫਿਰ ਦੇਖੀ ਜਾਏ। ਅਕਾਲ ਤਖ਼ਤ ਵੱਲੋਂ ਹੁਕਮ ਹੋ ਗਿਆ ਅਤੇ ਸਾਰੇ ਪੰਥ ਦੇ ਵਿੱਚ ਹੁਕਮ ਇਹ। ਇਹ ਜਦੋਂ ਸਾਧ ਸਿੰਘ ਜੀ ਆਪਣੇ ਤਿਆਰ ਤਿਆਗ ਹੋ ਕੇ ਲਾਹੌਰ ਜਦੋਂ ਨਿਕਲਿਆ, ਇਹਦੇ ਸਾਹਮਣੇ ਜਿਹੜਾ ਨੌਕਰ ਖੜਾ ਸੀ ਨਾ ਇਹਦਾ, ਉਹਨੇ ਫਤਿਹ ਨਹੀਂ ਬੁਲਾਈ, ਖੜਾ ਰਿਹਾ। ਉਹ ਹੈਰਾਨ ਹੋ ਗਿਆ ਵੀ ਇਹਦੀ ਮਿਸਾਲ ਬੜੇ ਬੜੇ ਅਵਸਰ ਫਤਿਹ ਬੁਲਾਉਂਦੇ ਆ ਅੱਜ। ਉਹਨੇ ਕਿਹਾ ਕੋਈ ਨਹੀਂ, ਫਿਰ ਵੀ ਇਹਦੀ ਨਿਮਰਤਾ ਹੈ ਸੀ ਇਹਦੇ 'ਚ। ਇਹ ਉਹਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਬੋਲਿਆ ਹੀ ਨਹੀਂ। ਅਤੇ ਭਾਈ ਉਸ ਵੇਲੇ ਭਾਈ ਦੇਖੋ ਕਿਸ ਤਰ੍ਹਾਂ ਦਾ, ਅਤੇ ਸ਼ੇਰੇ ਪੰਜਾਬ ਕਹਿਣ ਲੱਗਾ ਸਿੰਘ ਜੀ ਮੈਂ ਫਤਿਹ ਬੁਲਾਈ ਸੀ, ਤੁਸੀਂ ਉੱਤਰ ਨਹੀਂ ਦਿੱਤਾ। ਕਹਿੰਦੇ ਜੀ ਜਦੋਂ ਅਕਾਲ ਤਖ਼ਤ ਤੁਹਾਨੂੰ ਬਖਸ਼ ਦੂਗਾ ਉਦੋਂ ਫਤਿਹ ਫਿਰ ਮੈਂ ਬੁਲਾਇਆ ਕਰੂੰ ਤੁਹਾਨੂੰ, ਹੁਣ ਮੈਂ ਨਹੀਂ ਤੁਹਾਡੀ ਫਤਿਹ ਮੰਨਣੀ ਵੀ ਨਹੀਂ, ਕਿਉਂਕਿ ਤੁਸੀਂ ਕਰਹਿਤੀ ਹੋ, ਤੁਸੀਂ ਅਕਾਲ ਤਖ਼ਤ 'ਤੇ ਸ਼ੇਕੇ ਗਏ ਹੋ। ਉਸ ਵੇਲੇ ਕਹਿੰਦਾ ਓਹੋ, ਜੇ ਅੱਜ ਮੇਰਾ ਇੱਕ ਨੌਕਰ ਜਿਹੜਾ ਮੇਰਾ ਦਰਬਾਨ 'ਚ ਹੀ ਮੈਨੂੰ ਫਤਿਹ ਨਹੀਂ ਬੁਲਾ ਰਿਹਾ ਤਾਂ ਸਾਰੀ ਫੌਜ ਬਾਗੀ ਹੋ ਜਾਏਗੀ। ਸਿੱਧਾ ਫਿਰ ਅਕਾਲ ਤਖ਼ਤ 'ਤੇ ਆਇਆ ਹੈ ਅਤੇ ਉੱਥੇ ਫਿਰ ਨੂੜ ਲਿਆ, ਇਮਲੀ ਦੇ ਨਾਲ ਬੰਨਿਆ ਉੱਥੇ, ਹੁਣ ਵੀ ਯਾਦਗਾਰ ਦੇ ਵਿੱਚ ਲਾਈ ਹੋਈ ਹੈ ਨਾ, ਪਹਿਲੇ ਸੁੱਕ ਗਈ ਸੀ, ਹੁਣ ਬਾਬਾ ਠਾਕਰ ਸਿੰਘ ਸਾਹਿਬ ਨੇ ਉੱਥੇ ਲਾਈ ਹੈ। ਇਹ ਹੁਣ ਸਾਂਭਦੇ ਨਹੀਂ ਹੈਗੇ, ਜਾਣ ਕੇ ਸਕਾ ਰਹੇ ਨੇ ਉਸ ਨੂੰ, ਅਤੇ ਇਹਨਾਂ ਨੂੰ ਇਹ ਹੈ ਵੀ ਇਮਲੀ ਦੇ ਨਾਲ ਇਤਿਹਾਸ ਜੁੜਿਆ ਹੋਇਆ ਵੀ ਹੁਣ ਵਾਲੇ ਜਿਹੜੇ ਨੇ ਉਹ ਬਚੇ ਰਹਿਣ, ਪਤਾ ਨਹੀਂ ਤਾਂ ਇਹ ਹੈ ਇਹਨਾਂ ਦੇ ਮਨ ਦੇ, ਵਾਹਿਗੁਰੂ ਜਾਣੇ। ਉਹ ਕਹਿੰਦਾ ਵੀ ਮੈਂ ਇੱਕ ਵਾਰੀ ਆਗਿਆ ਲੈ ਲਾਂ। ਕਹਿੰਦੇ ਜੀ ਲੈ ਲਓ। ਉਹਨਾਂ ਨੇ ਜਾ ਕੇ ਜੀ ਸ਼ੇਰੇ ਪੰਜਾਬ ਨੇ ਸੁਨੇਹਾ ਭੇਜਿਆ ਸਿੰਘ ਸਾਹਿਬ ਨੂੰ ਅਕਾਲ ਤਖ਼ਤ 'ਤੇ, ਅਖੇ ਜੀ ਮੈਨੂੰ ਇਹ ਮੇਰੇ ਨਾਲ ਦੇ ਕਹਿੰਦੇ ਆ ਵੀ ਥੋੜ੍ਹਾ ਜਿਹਾ ਵਾਲ ਕਾਲੇ ਕਰ ਲੈ, ਕਲਫ ਲਾ ਲੈ, ਵੀ ਸਿੱਖਾਂ ਦਾ ਰਾਜਾ ਨੌਜਵਾਨ ਲੱਗੂਗਾ, ਵੀ ਮੈਨੂੰ ਜੇ ਆ ਗਿਆ ਹੋਵੇ ਮੈਂ ਕਰ ਲਵਾਂ ਇਸ। ਅਤੇ ਉਹ ਗਿਆ ਜੀ ਜਾ ਕੇ, ਕਹਿੰਦਾ ਵੀ ਐਂ ਕਰੀ ਸਿੰਘ ਸਾਹਿਬ ਦੇ ਕੋਲ ਜਦੋਂ ਜਾਏਗਾ ਐਂ ਨਾ ਕਹੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਅਖੇ ਜੀ ਪੰਥ ਦੇ ਸੇਵਕ ਰਣਜੀਤ ਸਿੰਘ ਦਾ ਸੁਨੇਹਾ, ਐਂ ਸੁਨੇਹਾ ਦੇਣਾ। ਕਹਿੰਦੇ ਜੀ ਠੀਕ ਹੈ। ਉਹ ਗਿਆ ਕਹਿਣ ਲੱਗੇ ਹਾਂ ਬਈ ਸਿੰਘਾਂ ਫਤਿਹ ਬੁਲਾਈ, ਅਤੇ ਕਹਿਣ ਲੱਗੇ ਜੀ ਪੰਥ ਦੇ ਸੇਵਕ ਰਣਜੀਤ ਸਿੰਘ ਨੇ ਇੱਕ ਆਪ ਜੀ ਨੂੰ ਗੁਜ਼ਾਰਿਸ਼ ਕੀਤੀ ਹੈ। ਕਹਿੰਦੇ ਬੋਲ ਕਿਆ ਗੱਲ ਹੈ, ਕੀ ਲੋੜ ਪੈ ਗਈ ਹੈ ਸ਼ੇਰੇ ਪੰਜਾਬ ਨੂੰ? ਕਹਿੰਦੇ ਜੀ ਆਹ ਗੱਲ ਹੈ ਵੀ ਕਿਸੇ ਉਹਨਾਂ ਨੂੰ ਲੋਕਾਂ ਨੇ ਕਹਿ ਦਿੱਤਾ ਵੀ ਬਾਲ ਥੋੜੇ ਜਿਹੇ ਕਾਲੇ ਕਰ ਲੈ, ਵੀ ਉਹ ਆਗਿਆ ਚਾਹੁੰਦਾ ਹੈ, ਵੀ ਤੁਸੀਂ ਦੱਸੋ ਕੀ ਹੁਕਮ ਹੈ। ਉਹ ਕਹਿੰਦਾ ਐਂ ਕਰ, ਆਹ ਦੋ ਅੱਖਰ ਮੇਰੇ ਵੱਲੋਂ ਲਿਖ ਦੇ, ਤੂੰ ਜਾ ਕੇ ਫੜਾ ਦੀ ਉਹਨੂੰ, ਮੈਂ ਇਹ ਰੁੱਝਿਆ ਇਸ ਵੇਲੇ ਕੰਮ ਕਰਦਾ। ਆਪਣੀ ਰੋਟੀ ਆਪ ਪਕਾਉਂਦੇ ਹੁੰਦੇ ਸੀ ਸਿੰਘ ਸਾਹਿਬ, ਵਿਵੇਕ ਦਾ ਪੈਰਾ ਸੀ। ਕਹਿੰਦਾ ਦੱਸੋ ਜੀ। ਉਹਨੇ ਕਲਮ ਚੁੱਕੀ ਵੀ ਮਹਾਰਾਜ ਨੂੰ ਸੁਨੇਹਾ ਦੇਣਾ। ਕਹਿੰਦਾ ਉਹਨੂੰ ਕਹਿ ਦਿਓ ਕਾਣੇ ਢੱਗੇ ਨੂੰ। ਸਿੰਘ ਸਾਹਿਬ ਬੋਲੇ ਕਾਣਾ ਢੱਗਾ, ਉਹਦੀ ਇੱਕ ਅੱਖ ਚਲੀ ਗਈ ਮਾਤਾ ਦੇ ਵਿੱਚ, ਢੱਗਾ ਕਿਹਾ ਰਾਜੇ ਨੂੰ। ਉਦੋਂ ਸੀ ਪੰਥ ਦੀ ਚੜ੍ਹਦੀ ਕਲਾ ਜਦੋਂ ਜ਼ੁਰਤ ਸੀ ਅਕਾਲ ਤਖ਼ਤ ਦੇ ਜਥੇਦਾਰ ਵਿੱਚ ਇੱਕ ਗੁਨਾਹਗਾਰ ਨੂੰ ਕਾਣਾ ਕਹਿਣ ਦੀ ਅਤੇ ਢੱਗਾ ਕਹਿਣ ਦੀ। ਇਹ ਹੁਣ ਵਾਲੇ ਵਿਚਾਰੇ ਨੌਕਰਾਂ ਦੀ ਕਿੰਨੀ ਕੁ ਹੈਸੀਅਤ ਹੁੰਦੀ ਹੈ। ਨੌਕਰ ਨੂੰ ਤਾਂ ਮਾਲਕ ਦਾ ਖਿਆਲ ਰੱਖਣਾ ਪੈਂਦਾ, ਉਹਨੂੰ ਚਾਪਲੂਸੀ ਕਰਨੀ ਪੈਂਦੀ ਹੈ, ਉਹਨਾਂ ਚਿਰ ਪੰਥ ਦੀ ਚੜ੍ਹਦੀ ਕਲਾ ਹੋ ਕਿਵੇਂ ਜਾਊਗੀ? ਸੁਤੰਤਰ ਚਾਹੀਦੀ ਹੈ ਇਹ ਹਸਤੀ ਅਕਾਲ ਤਖ਼ਤ ਸਾਹਿਬ ਦੀ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢੱਗੇ ਨੂੰ, ਉਹ ਨਾ ਕਾਲਾ ਕਰਨਾ ਹੀ ਬੱਗੇ ਨੂੰ, ਉਹ ਅੰਤ ਨੂੰ ਜੇ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ? ਜੇ ਅੰਤ ਨੂੰ ਮਰਨਾ ਹੈ ਮੂੰਹ ਕਾਲਾ ਕਰਕੇ ਮਰਨਾ? ਸ਼ੇਰੇ ਪੰਜਾਬ ਦੇ ਕੋਲ ਢਿੱਲੇ ਜੇ ਬੁੱਲ ਕਰਕੇ ਗਿਆ, ਕਹਿੰਦਾ ਜੀ ਕੀ ਗੱਲ ਹੈ? ਕਹਿੰਦਾ ਜੀ ਆਹ ਤੁਸੀਂ ਆਪ ਹੀ ਪੜ੍ਹ ਲਓ, ਮੇਤੇ ਤਾਂ ਨਹੀਂ ਪੜ੍ਹ ਹੁੰਦਾ। ਕਹਿੰਦੇ ਨਹੀਂ ਨਹੀਂ ਪੜ੍ਹ ਕੇ ਸੁਣਾ, ਦਰਬਾਰ 'ਚ ਵੀ ਸੁਣ ਲੈਣ। ਕਹਿੰਦਾ ਮਹਾਰਾਜਾ ਔਖਾ ਸ਼ਾਦਾ। ਕਹਿੰਦੇ ਨਹੀਂ ਸੁਣਾ ਦੇ। ਕਹਿੰਦਾ ਐਂ ਲਿਖਿਆ ਵੀ ਉਹ ਕਹਿ ਦਿਓ ਕਾਣੇ ਢੱਗੇ ਨੂੰ, ना काला करना ही बगे नू अंत नू जे मरना है तो फिर मूह काला क्यों करना है। कहिंदा फसाता सी मैनू दुबारे फिर तुसी। इस करके साध सिंह जी जे किते काल सलाउण दे नाल ही बुढ़ापा टल जाए फिर तो मेरा ख्याल कोई बुढ़ा ही ना होवे। जे जरवाणा कर हरै कर वेस करेंदी आई है को रहे न परिया पाई है। इस करके साध जी अगे फिर फरमान कर दे भी काले तो वाल चले गए चिट्टे आ गए। जदों तेन काले दते सी काले हंडाले ते हुण चिट्टे दते कड़ा किसी गुआढ़ी ने हंडाने हैं। यह प्रकृति का निजम है ओदे अनुसार है। गुरु गोबिंद सिंह साहब महाराज दे कहिंदे ने सभा दे विच एक बहुत सुंदर चेहरे वाला बड़ी सुंदर दस्तार बड़ा सुंदर चेहरा ते कई बारी कई पुन प्रताप ऐसे होंदे है। महाराज साहब ने बहुत ओहदा सत्कार किया ते नौजवान सी ते उन्हों महाराज साहब सच्ची पातशाह ने बड़ा आदर दिता। उन्हें कहा भी सारे सिंघा तो मैं सोहना ता मैनू आदर दिता है। शीशे दे मूहरे बह गया अपने चेहरे नूं देखदा रहा एक तौला बाल सी उन्हें पुट दिता कहिंदा होर ज्यादा सोहना लगूंगा। जदों आया महाराज कहिंदे इहदे फड़के ना इस तरह करो इहनूं डन दिओ। कहिंदा महाराज कल तां तुसीं प्यार करदे सी कहिंदे कल हीरे सी तेरे कोल अज हीरा नहीं है। अगे जी वह किहड़ा हीरा कहिंदे तौला बाल तू सांभ के रखिया नहीं तो मोह तेरे नाल कढ दिंदे आ कहिंदे हुण तां कढ गए हुण तू करहती आ चल उधर कहिंदे डन दिता महाराज ने फिर। सो इस करके भाई पवर गए बग बैठे आए कहिंदे हुण तां सुधर जा तौले बाल तेरे आ गए काले चले गए हन
रहाउ।
अस्थाई दे के फरमान करदे हन जी
काचै करवै रह न पानी।
जिवें काचै कच्चे करवै कुजे विच ए जिहड़ा ना आम साडे देश दे विच इह कुजे दे नां ते इक थित आउंदी है ਉਹ ਸਾਲ ਬਾਅਦ ਆਉਂਦੀ ਹੈ ਬੀਬੀਆਂ ਦੀ ਇੱਥੇ ਸੱਲੇ ਵਿੱਚ ਉਹ ਕੀ ਕਹਿੰਦੇ ਨੇ ਕਰਵਾ ਚੌਥ। ਉਹ ਕਰਵਾ ਕੁੱਜੇ ਦੇ ਵਿੱਚ ਸਾਧ ਸਿੰਘ ਜੀ ਪਾਣੀ ਪਾ ਕੇ ਉਹ ਦਿੰਦੀਆਂ ਸੀ ਇਹ ਤੇ ਇਸ ਪ੍ਰਕਾਰ ਦਾ ਇਹ ਇਹਨਾਂ ਦਾ ਪੁਰਾਣਾ ਇੱਕ ਇਸ ਤਰ੍ਹਾਂ ਦਾ ਮਨਮਤ ਦਾ ਧੰਦਾ ਸੀ ਇਹ ਤੇ ਪਰ ਕਬੀਰ ਸਾਹਿਬ ਨੇ ਇੱਥੇ ਇਹ ਪ੍ਰਮਾਣ ਦਿੱਤਾ ਕੱਚੇ ਕੁੱਜੇ ਵਿੱਚ ਪਾਣੀ ਨਹੀਂ ਠਹਿਰਦਾ ਕਾਚੇ ਕਰਵੇ ਰਹੇ ਨਾ ਪਾਣੀ ਪਾਣੀ ਗਾਲ ਦਿੰਦਾ ਉਸ ਨੂੰ ਤੇ ਇਸ ਕਰਕੇ ਇਹ ਪੰਜੇ ਤੱਤਾਂ ਦੇ ਰਚੇ ਹੋਏ ਕੱਚੇ ਸਰੀਰ ਰੂਪੀ ਕੁੱਜੇ ਦੇ ਵਿੱਚ ਸਵਾਸਾਂ ਰੂਪੀ ਪਾਣੀ ਜਿਹੜਾ ਉਹ ਬਹੁਤੀ ਦੇਰ ਨਹੀਂ ਰਹਿਣਾ। ਇਸ ਕਰਕੇ ਤੇ ਫਰੀਦ ਸਾਹਿਬ ਨੇ ਕਿਹਾ ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰਤ ਆਈ ਨੀਰ ਪਾਣੀ ਕਿੰਨੇ ਚ ਰੱਖੇਗਾ ਕੱਚੇ ਭਾਂਡੇ ਵਿੱਚ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਵਡਾਈ। ਇਹ ਤਾਂ ਕੱਚੇ ਭਾਂਡੇ ਵਿੱਚ ਪਾਣੀ ਪਾ ਕੇ ਰੱਖਿਆ ਹੋਇਆ ਉਹਨੇ ਖੜ ਜਾਣਾ। ਸਵਾਸ ਜਿਹੜੇ ਪਾਣੀ ਦੀ ਨਿਆਈ ਨਾ ਤੇ ਸਰੀਰ ਸਾਡਾ ਕੱਚੇ ਭਾਂਡੇ ਦੀ ਨਹੀਂ ਆਈ ਹੈ। ਇਸ ਕਰਕੇ ਇਹਨੇ ਰਹਿਣਾ ਨਹੀਂ ਸਵਾਸਾਂ ਦੇ ਪਾਣੀ ਨੇ।
ਹੰਸ ਚੱਲਿਆ ਕਾਇਆ ਕੁਮਲਾਨੀ।
ਜਦੋਂ ਹੰਸ ਜੀਵ ਆਤਮਾ ਤੁਰ ਜਾਏਗਾ ਇਹ ਕਾਇਆ ਦੇਹੀ ਜਿਹੜੀ ਹੈ ਇਹ ਕੁਮਲਾ ਜਾਣੀ ਹੈ। ਜਿਵੇਂ ਖੇਤੀ ਕੁਮਲਾ ਜਾਂਦੀ ਹੈ ਨਾ ਪਾਣੀ ਤੋਂ ਬਿਨਾਂ ਪੌਦੇ ਕੁਮਲਾ ਜਾਂਦੇ ਨੇ ਇਹ ਦੇਹ ਕੁਮਲਾ ਜਾਂਦੀ ਹੈ। ਨੱਕ ਬੀਂਗਾ ਜਿਹਾ ਹੋ ਜਾਂਦਾ ਹੈ ਚਿਹਰਾ ਜਿਹੜਾ ਪੀਲਾ ਹੋ ਜਾਂਦਾ ਹੈ ਹੱਥ ਪੈਰ ਜਿੱਥੇ ਉੱਥੇ ਮੁੜ ਜਾਂਦੇ ਨੇ ਸਾਜ ਇਹ ਹਾਲਤ ਹੋ ਜਾਂਦੀ ਹੈ। ਇਹ ਇਸ ਪ੍ਰਕਾਰ ਫਿਰ ਕਾਇਆ ਹੈ ਕੁਮਲਾ ਜਾਂਦੀ ਹੈ ਤੇ ਜਿਹੜਾ ਪੌਦਾ ਕੁਮਲਾ ਗਿਆ ਉਹਦਾ ਮਤਲਬ ਇਹ ਹੈ ਵੀ ਜੇ ਪਾਣੀ ਨਾ ਮਿਲਿਆ ਫਿਰ ਸੁੱਕੂਗਾ ਹੁਣ ਇਹ। ਇਸੇ ਤਰ੍ਹਾਂ ਕਾਇਆ ਕੁਮਲਾ ਜਾਂਦੀ ਹੈ ਵੀ ਉਸੇ ਵੇਲੇ ਪਤਾ ਲੱਗ ਜਾਂਦਾ ਵੀ ਹੁਣ ਤਾਂ ਥੋੜੇ ਸਵਾਸ ਨੇ ਇਸਦੇ ਸੰਸਾਰ ਤੋਂ ਚਲਾ ਜਾਂਦਾ।
ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ।
ਪੁਰਾਣੇ ਸਮੇਂ ਵਿੱਚ ਸਾਡਾ ਸਮਾਜ ਜਿਹੜਾ ਸੀ ਐਸਾ ਨਿਯਮਾਂ ਦੇ ਵਿੱਚ ਪੱਕਾ ਸੀ ਅੱਜ ਤਾਂ ਖਤਮ ਹੋ ਗਿਆ ਸਾਰੀ ਕਹਾਣੀ। ਉਹਦੇ ਪ੍ਰਮਾਣ ਸੀ ਜਿਹੜੀ ਕੁਆਰੀ ਕੁੜੀ ਹੈ ਨਾ ਅਜੇ ਵਿਆਹੀ ਨਹੀਂ ਹੈ ਜਿਹੜੀ ਉਹ ਸ਼ਿੰਗਾਰ ਨਹੀਂ ਸੀ ਕਰ ਸਕਦੀ। ਅੱਜ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਵਿਆਹੀ ਹੋਈ ਹੈ ਕਿ ਕੁਆਰੀ ਹੈ। ਜਿਹਾ ਜਿਹਾ ਹਾਰ ਸ਼ਿੰਗਾਰ ਵਿਆਹੀਆਂ ਹੋਈਆਂ ਕਰਦੀਆਂ ਉਹੋ ਜਿਹਾ ਕੁਆਰੀਆਂ ਕੁੜੀਆਂ ਕਰੀਦੀਆਂ ਫਿਰਦੀਆਂ ਨੇ ਤੇ ਉਸ ਵੇਲੇ ਮਾੜਾ ਸਮਝਿਆ ਜਾਂਦਾ ਸੀ। ਕਹਿੰਦੇ ਜੇ ਉਹਦੀ ਗਲਤੀ ਸਮਝੀ ਜਾਂਦੀ ਸੀ ਮਾਂ ਬਾਪ ਵੀ ਕਹਿੰਦੇ ਗੁਆਂਢੀ ਕਹਿੰਦੇ ਕੁੜੀਏ ਤੇਰਾ ਦਿਮਾਗ ਖਰਾਬ ਹੋ ਗਿਆ ਜੇ ਤੂੰ ਹਾਰ ਸ਼ਿੰਗਾਰ ਕਰ ਵੀ ਲਿਆ ਤਾਂ ਦੱਸ ਫਿਰ ਇਹ ਕਿਸ ਅਰਥ ਹੈ। ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ ਪਰ
ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ,
ਕੁਆਰੀ ਕੰਨਿਆ ਕੁਆਰੀ ਲੜਕੀ ਜਿਸ ਪ੍ਰਕਾਰ ਕਰਤ ਸੀ ਗਾਰਾ, ਉਹ ਸਿੰਗਾਰ ਕਰ ਲੈਂਦੀ ਹੈ, ਪਰ ਕਿਉਂ ਰਲੀਆ,
ਕਿਉਂ ਰਲੀਆ ਮਨ ਬਾਜ ਪਤਾਰਾ।
ਪਰ ਪਤੀ ਦੀਆਂ ਖੁਸ਼ੀ, ਪਤੀ ਤਾਂ ਹੈ ਹੀ ਨਹੀਂ, ਖੁਸ਼ੀਆਂ ਕਿੱਥੇ ਮਾਣੂਗੀ ਪਤੀ ਦੀਆਂ। ਇਸ ਕਰਕੇ ਇਹ ਪ੍ਰਮਾਣ ਦਿੱਤਾ ਹੈ, ਪਤੀ ਤੋਂ ਬਗੈਰ ਜਿਵੇਂ ਰਲੀਆਂ ਖੁਸ਼ੀਆਂ ਨਹੀਂ ਮਾਣ ਸਕਦੀ, ਨਿੰਦਿਤ ਕਰਮ ਕਰਮ ਬਣਦਾ ਹੈ। ਸਾਦਾ ਰਹਿੰਦੀਆਂ ਸੀ ਕੁੜੀਆਂ, ਹਾਰ ਸ਼ਿੰਗਾਰ ਨਹੀਂ ਸੀ ਕਰਦੀਆਂ, ਪਤਾ ਲੱਗਦਾ ਸੀ ਵੀ ਇਹ ਵਿਆਹੀ ਹੋਈ ਹੈ, ਇਹ ਕੁਆਰੀ ਕੁੜੀ ਹੈ। ਇਸੇ ਪ੍ਰਕਾਰ ਇਹ ਇੱਕ ਪ੍ਰਮਾਣ ਦਿੱਤਾ ਹੈ ਜੀ, ਇਸੇ ਪ੍ਰਕਾਰ ਜੀ ਕੁਆਰ
ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ।
ਕਬੀਰ ਸਾਹਿਬ ਜੀ ਕਹਿੰਦੇ ਨੇ, ਉਚਾਰਨ ਕਰਦੇ ਨੇ, ਸਿੱਖਿਆ ਧਾਰਨ ਕੀਤੇ ਤੋਂ ਬਗੈਰ ਨਿਗੁਰਾ ਪੁਰਸ਼, ਜੇ ਕੋਈ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਕਰਦਾ ਹੈ, ਉਹ ਕੁਆਰੀ ਕੁੜੀ ਦੀ ਨਿਆਈ ਹੋਈ ਹੈ, ਗੁਰੂ ਵਾਲਾ ਜੇ ਬਣਿਆ ਨਹੀਂ, ਤੇ ਫਿਰ ਉਹ ਜਪ ਤਪ ਦਾ ਸ਼ਿੰਗਾਰ ਕਰਦਾ ਹੈ। ਜਿਸ ਪ੍ਰਕਾਰ ਜੈਸੀ ਕਰਤ ਸ਼ਿੰਗਾਰਾ, ਹਾਂਜੀ ਅੱਗੇ ਕਿਉਂ ਰਲੀਆਂ,
ਕਿਉਂ ਰਲੀਆ ਮਨ ਬਾਜ ਪਤਾਰਾ।
ਪਰ ਉਹ ਗੁਰੂ ਸਾਹਿਬ ਨੂੰ ਧਾਰਨ ਕੀਤੇ ਤੋਂ ਬਗੈਰ ਕਿਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਮਾਣ ਸਕਦਾ, ਹੰਢਾ ਸਕਦਾ, ਨਹੀਂ ਹੰਢਾ ਸਕਦਾ ਹੈ, ਕਿਉਂਕਿ ਨਿਗੁਰਾ ਹੈ, ਗੱਲਾਂ ਬਥੇਰੀਆਂ ਜਾਣਦਾ ਹੈ। ਜਿਉਂ ਨਿਗੁਰਾ ਵਾ ਬਾਤਾਂ ਜਾਣਾ, ਉਹ ਹਰ ਦਰਗਾਹ ਹੈ ਭ੍ਰਸ਼ਟੀ, ਭ੍ਰਸ਼ਿਆ ਹੋਇਆ ਦਰਗਾਹ ਦੇ ਵਿੱਚ। ਇਸ ਪ੍ਰਕਾਰ ਹੈ ਜੀ,
ਕਾਗ ਉਡਾਵਤ ਭੁਜਾ ਪਿਰਾਨੀ,
ਜਿਵੇਂ ਪਤੀ ਦੀ ਉਡੀਕ ਵਿੱਚ ਪਤੀ ਵਰਤਾ ਔਰਤ, ਕਾਗ ਨਾਮ ਹੈ ਕਾਂ ਦਾ, ਕਾਂ ਨੂੰ ਉਡਾਵਤ ਉਡਾਉਂਦੀ, ਉਹ ਉਡਾਉਂਦੀ ਦੀ ਭੁਜਾ, ਭੁਜਾ ਨਾਮ ਹੈ ਬਾਹਾਂ ਦਾ, ਪਿਰਾਨੀ ਪੀੜਾ ਦੇ ਸਹਿਤ ਦੁੱਖ ਉਡਾਉਂਦੀ ਹੈ। ਇਹ ਸਾਧ ਸਿੰਘ ਜੀ ਅਸਲ ਦੇ ਵਿੱਚ ਨਾ ਇੱਕ ਇਹ ਪੁਰਾਣੇ ਸਮੇਂ ਦਾ, ਕਿਉਂਕਿ ਜਿਹੜੇ ਪ੍ਰਮਾਣ, ਜਿਨ੍ਹਾਂ ਚ ਪ੍ਰਮਾਣ ਨੂੰ ਹੀ ਨਹੀਂ ਸਮਝ ਲੈਂਦੇ, ਉਹਨਾਂ ਚ ਫਿਰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ ਪੂਰੀ। ਪਤੀ ਦੇ ਵਿਛੋੜੇ ਵਿੱਚ ਜਿਹੜੀ ਵਿਯੋਗਣ ਇਸਤਰੀ ਹੁੰਦੀ ਸੀ ਨਾ, ਪਤੀ ਨਾਲ ਸਨੇਹ ਹੁੰਦਾ ਜ਼ਿਆਦੇ, ਉਹ ਇਸਤਰੀ ਘਰ ਦੇ ਬਨੇਰੇ ਦੇ ਉੱਤੇ ਬੈਠੇ ਕਾਂ ਨੂੰ ਅਡਾਉਣ ਤੋਂ ਬਿਨਾਂ, ਅਡਾਉਣ ਤੋਂ ਬਿਨਾਂ ਮਨ ਦੇ ਵਿੱਚ ਪਤੀ ਦਾ ਧਿਆਨ ਧਰ ਕੇ, ਤੇ ਧਿਆਨ ਧਰ ਕੇ ਫਿਰ ਮੁੱਖ ਤੋਂ ਕਹਿੰਦੀ ਸੀ ਕਿ ਹੇ ਕਾਵਾ ਉੱਡ ਜਾ, ਜਵਾਨ ਨਾਲ ਕਹਿਣਾ। ਇਹ ਇਸਤਰੀਆਂ ਵਿੱਚ ਇੱਕ ਸ਼ੁਭ ਸ਼ਗਨ ਸਮਝਿਆ ਜਾਂਦਾ ਸੀ, ਜੇ ਤਾਂ ਕਾਂ ਕਹਿਣ ਤੋਂ ਉੱਡਿਆ ਤੇ ਉੱਡ ਗਿਆ ਸਮਝਿਆ ਜਾਂਦਾ ਸੀ, ਤਾਂ ਫਿਰ ਵਿਦੇਸ਼ ਗਿਆ ਪਤੀ ਛੇਤੀ ਆਉਣ ਦੀ ਉਮੀਦ ਹੁੰਦੀ ਸੀ ਵੀ ਹਾਂ ਕਾਂ ਉੱਡ ਗਿਆ ਜੀ, ਇਹ ਪਤੀ ਛੇਤੀ ਘਰ ਆਜੂਗਾ। ਜੇ ਕਾਂ ਨਾ ਉੱਡੇ ਤਾਂ ਸਮਝਿਆ ਜਾਂਦਾ ਸੀ ਪਤੀ ਦੇ ਆਉਣ ਦੇ ਵਿੱਚ ਅਜੇ ਦੇਰ ਹੈ। ਇਹ ਪੁਰਾਣੇ ਸਮੇਂ ਦਾ ਇੱਕ ਕਲਪਿਤ ਰਿਵਾਜ਼ ਸੀ, ਇਹ ਰਿਵਾਜ਼ ਸੀ ਕਲਪਿਤ, ਕਲਪਨਾ ਮਾਤਰ ਰਿਵਾਜ਼ ਸੀ, ਉਹਦਾ ਇਹ ਪ੍ਰਮਾਣ ਦਿੱਤਾ। ਹੁਣ ਜਿਹੜਾ ਕਾਂ ਹੈ, ਕਾਂ ਕੋਈ ਡਾਕੀਆ ਥੋੜਾ ਸੀ ਵੀ ਜਿਹੜਾ ਚਿੱਠੀ ਲੈ ਕੇ ਜਾਊਗਾ ਪਤੀ ਦੇ ਕੋਲ ਜਾ ਕੇ ਵੀ ਇਹ ਤੇਰੇ ਘਰ ਵਾਲੀ ਯਾਦ ਕਰਦੀ ਹੈ, ਉਹ ਇੱਕ ਇਹ ਰਿਵਾਜ਼ ਸੀ। ਦੂਸਰੀ ਐਸਾ ਵੀ ਹੈ, ਕਹਿੰਦੇ ਪਿਛਲੇ ਸਮੇਂ ਦੇ ਅੰਦਰ ਜਿਹੜੇ ਜਾਨਵਰ ਸੀ ਉਹਨਾਂ ਦੇ ਵਿੱਚ ਕਾਂ ਇੰਨਾ ਸਿਆਣਾ ਸੀ, ਕਹਿੰਦੇ ਬੋਲੀ ਸਮਝ ਲੈਂਦਾ ਸੀ ਮਨੁੱਖ ਦੀ, ਇਸ ਕਰਕੇ ਫਿਰ ਆਪਣੀ ਬੋਲੀ ਦੇ ਨਾਲ ਆਪਣੇ ਤਰੀਕੇ ਦੇ ਨਾਲ ਕਹਿੰਦੇ ਉਹ ਕਾਂ ਕਾਂ ਕਰਕੇ ਸੁਨੇਹਾ ਦਿੰਦਾ ਸੀ ਵੀ ਤੇਰੇ ਘਰ ਵਾਲੀ ਯਾਦ ਕਰਦੀ ਹੈ ਤੈਨੂੰ, ਐਸਾ ਵੀ ਮੰਨਦੇ ਹੈ। ਪਰ ਸਾਧ ਸਿੰਘ ਜੀ ਇਹ ਕਲਪਿਤ ਗੱਲਾਂ ਹਨ, ਇਹਦਾ ਤਾਂ ਪ੍ਰਮਾਣ ਦਿੱਤਾ, ਕਲਪਿਤ ਪ੍ਰਮਾਣ ਦੇ ਕੇ ਇਹਦੇ ਚੋਂ ਕੱਢਿਆ ਕੀ ਹੈ, ਇਹਦੇ ਚ ਸਮਝਾਇਆ ਹੈ। ਕਾਗ ਉਡਾਵਤ ਭੁਜਾ ਪਿਰਾਨੀ, ਪਹਿਲਾਂ ਬੋਲ ਦੋ ਜੀ ਸੈਰ ਸਾਰੀ, ਫਿਰ
ਕਾਗ ਉਡਾਵਤ ਭੁਜਾ ਪਿਰਾਨੀ,
ਤੇ ਜਿਵੇਂ ਪਤੀ ਦੀ ਉਡੀਕ ਪਤਨੀ ਨੇ ਕਾਂ ਨੂੰ ਉਡਾਉਂਦੀ ਹੋਈ ਭੁਜਾ ਪਿਰਾਨੀ ਪੀੜ ਦੇ ਸਹਿਤ ਦੁੱਖ ਉਠਾਉਂਦੀ ਹੈ ਵਿਛੋੜੇ ਵਿੱਚ।
ਕਹਿ ਕਬੀਰ ਇਹ ਕਥਾ ਸਿਰਾਨੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਪਰਮਾਰਥ ਦੀ ਕਥਾ ਕਹਾਣੀ ਸਿਰਾਨੀ ਬਤੀਤ ਹੁੰਦੀ ਜਾਂਦੀ ਹੈ, ਤੇਰੇ ਕੋਲੋਂ ਫਿਰ ਪਰਮਾਰਥ ਸਾਂਭਰੀ ਹੋਣਾ, ਪਰਮਾਰਥ ਦੀ ਕਥਾ ਜਿਹੜੀ ਕਹਾਣੀ ਹੈ ਨਾ ਇਹ ਤਾਂ ਬਤੀਤ ਹੁੰਦੀ ਜਾਂਦੀ ਹੈ। ਇਸ ਦਾ ਭਾਵ ਕੀ ਹੈ ਅੰਤਰੀ, ਇਸੇ ਪ੍ਰਕਾਰ ਜੀ ਕਾਗ ਉਡਾਵਤ,
ਕਾਗ ਉਡਾਵਤ ਭੁਜਾ ਪਿਰਾਨੀ,
ਇਸੇ ਪ੍ਰਕਾਰ ਕਾਮਾਂ ਦੀ ਨਿਆਈ ਕੀ ਹੈ, ਕਾਮ ਕ੍ਰੋਧ ਉਹਨਾਂ ਨੂੰ ਉਡਾਉਂਦਿਆਂ ਭਾਵ ਬੁੱਧੀ ਰੂਪ ਭੁਜਾ ਪੀੜਾ ਦੇ ਸਹਿਤ ਹੋ ਜਾਵੇ, ਪਰ ਇਹ ਉੱਡਦੇ ਨਹੀਂ, ਫਿਰ ਵੀ ਕਾਂ ਨਹੀਂ ਉੱਡਦੇ, ਕਾਂ ਬੜਾ ਬਸ਼ਰਮ ਜਾਨਵਰ ਹੈ, ਉਹ ਉੱਡਦਾ ਨਹੀਂ, ਜੇ ਉੱਡ ਜਾਊਗਾ ਦੁਬਾਰੇ ਫੇਰ ਬਹਿ ਜਾਂਦਾ ਆ ਕੇ ਬਨੇਰੇ 'ਤੇ। ਇਸੇ ਤਰ੍ਹਾਂ ਇਹ ਜਿਹੜੇ ਕਾਮ ਕ੍ਰੋਧ ਨੇ ਇਹ ਵੀ ਕਾਂ ਦੀ ਨਿਆਈ ਨੇ, ਇਹ ਵੀ ਬੁੱਧੀ ਰੂਪ ਭੁਜਾਂ ਪੀੜਾਂ ਦੇ ਸਹਿਤ ਹੋ ਜਾਂਦੇ ਪਰ ਉੱਡਦੇ ਨਹੀਂ ਹਨ।
ਕਹਿ ਕਬੀਰ ਇਹ ਕਥਾ ਸਿਰਾਨੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਵਿਛੋੜੇ ਦੀ ਕਥਾ ਹੈ, ਪਤੀ ਪਰਮੇਸ਼ਰ ਦੇ ਮਿਲਾਪ ਦੀ ਕਥਾ ਸਿਰਾਨੀ ਬਤੀਤ ਹੋ ਗਈ ਹੈ। ਅਥਵਾ ਕਾਗ ਉਡਾਵਤ ਭੁਜਾ ਪਿਰਾਨੀ, ਤੇ ਜਿਹੜੀ ਅਪਾਸ਼ ਬਿਰਤੀ ਕਾਮ ਕ੍ਰੋਧ ਰੂਪੀ ਕਾਮਾਂ ਨੂੰ ਉਡਾਉਂਦੀ ਹੈ ਉਸ ਨੂੰ ਪੇ ਰਾਨੀ, ਪੇ ਨਾਮ ਪੀਆ ਦਾ ਅਕਾਲ ਪੁਰਖ ਪਤੀ ਹੈ, ਆਪਣੇ ਸਰੂਪ ਵਿੱਚ ਮੇਲ ਕੇ ਰਾਨੀ ਰਾਣੀ ਬਣਾ ਲੈਂਦਾ ਹੈ ਜਦੋਂ ਮਿਲਾਪ ਹੁੰਦਾ ਹੈ। ਕਹਿ ਕਬੀਰ ਇਹ ਕਥਾ ਸਿਰਾਨੀ, ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਵਿਛੋੜੇ ਦੀ ਕਥਾ ਸਾਰੀ ਸਿਰਾਨੀ ਬਤੀਤ ਹੋ ਗਈ, ਭਾਵ ਮਿਲਾਪ ਹੋ ਗਿਆ, ਉਹਨਾਂ ਦਾ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਹੈ।
ਸੂਹੀ ਕਬੀਰ ਜੀਓ,
ਤੇ ਸੂਹੀ ਰਾਗਣੀ ਦੇ ਕਬੀਰ ਸਾਹਿਬ ਜੀ ਦਾ ਅੱਗੇ ਸ਼ਬਦ ਹੈ ਜੀ, ਭਗਤ ਕਬੀਰ ਸਾਹਿਬ ਜੀ ਦੇ ਗੁਆਂਢ ਵਿੱਚ ਤੇ ਕਿਸੇ ਪੁਰਸ਼ ਦੇ ਉੱਤੇ ਅੰਤ ਦਾ ਸਮਾਂ ਆ ਗਿਆ, ਚੜ੍ਹਾਈ ਕਰਨ ਲੱਗਿਆ ਉਹ ਜਦੋਂ ਮਰਨ ਲੱਗਾ ਜਮਦੂਤ ਆ ਕੇ ਸਾਹਮਣੇ ਦਿੱਤੇ ਦਿਖਾਈ, ਇਹ ਡਰਦਾ ਹੋਇਆ ਕੰਬਣ ਲੱਗਿਆ, ਕਹਿਣ ਲੱਗਿਆ ਜੀ ਵੀ ਤੁਸੀਂ ਮੈਨੂੰ ਲਿਜਾਣ ਵਾਸਤੇ ਆਏ ਹੋ? ਕਹਿੰਦੇ ਹੋਰ ਤੇਰੇ ਹਾਰ ਪਾਉਣ ਆਇਆ, ਲੈ ਲਿਜਾਣ ਵਾਸਤੇ ਆਇਆ ਹੁਣ ਤੈਨੂੰ? ਜੇ ਕੋਈ ਪੁਲਿਸ ਵਾਲਿਆਂ ਨੂੰ ਪੁੱਛੇ ਜੀ ਹੁਣ ਤੁਸੀਂ ਮੈਨੂੰ ਥਾਣੇ ਲਿਜਾਣ ਵਾਸਤੇ ਆ, ਉਹ ਹੁਣ ਕਿਤੇ ਬਰਾਤੀ ਆਏ ਨੇ ਜਿਹੜਾ ਤੈਨੂੰ ਸਿਗਾਰ ਕੇ ਲਿਜਾਣਗੇ, ਕਹਿੰਦੇ ਉਹ ਤੈਨੂੰ ਲੈਣ ਆਏ ਆ? ਉਹ ਕਹਿੰਦਾ ਮੇਰੇ ਕੋਲ ਧਨ ਬਹੁਤ ਹੈ, ਵੀ ਮੈਂ ਤੁਹਾਨੂੰ ਧਨ ਦੇ ਦਿੰਦਾ, ਜਿੰਨਾ ਧਨ ਮੇਰੇ ਕੋਲ ਪਿਆ ਚੌਥਾ ਹਿੱਸਾ ਤੁਹਾਨੂੰ ਦੇ ਦਿੰਦਾ। ਉਹ ਕਹਿੰਦੇ ਜੇ ਧਨ ਨੂੰ ਦੇ ਕੇ ਅਸੀਂ ਲੋਕਾਂ ਨੂੰ ਛੱਡਣ ਲੱਗੀਏ ਫਿਰ ਤਾਂ ਰਾਜੇ ਮਹਾਰਾਜੇ ਅਮੀਰ ਕੋਈ ਵੀ ਨਾ ਮਰੇ, ਸਾਰੇ ਜਿਉਂਦੇ ਰਹਿਣ। ਕਹਿੰਦਾ ਵੀ ਅੱਧਾ ਧਨ ਲੈ ਲਓ। ਕਹਿੰਦੇ ਨਹੀਂ। ਕਹਿੰਦੇ ਜੀ ਤਿੰਨ ਹਿੱਸੇ ਲੈ ਲਓ, ਮੈਂ ਇੱਕ ਹਿੱਸੇ 'ਚ ਗੁਜ਼ਾਰਾ ਕਰ ਲੂੰ। ਕਹਿੰਦੇ ਨਹੀਂ। ਕਹਿੰਦਾ ਚਲੋ ਸਾਰਾ ਹੀ ਲੈ ਲਓ, ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲੂੰ, ਪਰ ਮੈਨੂੰ ਲੈ ਕੇ ਨਾ ਜਾਓ। ਉਹ ਕਹਿੰਦੇ ਇਹ ਨਹੀਂ ਹੋ ਸਕਦਾ। ਤੇ ਕਹਿਣ ਲੱਗੇ ਚੰਗਾ ਫਿਰ ਜੇ ਇਹ ਨਹੀਂ ਹੋ ਸਕਦਾ, ਤੁਸੀਂ ਐਂ ਕਰੋ ਵੀ ਜਿੱਥੇ ਮੇਰਾ ਧਨ ਹੈ ਵੀ ਹੁਣ ਮੈਨੂੰ ਫੜਤਾ ਲਿਆ, ਵੀ ਮੈਨੂੰ ਧਨ ਦੇ ਨਾਲ ਮਾਇਆ ਨਾਲ ਦੋ ਗੱਲਾਂ ਕਰ ਲੈਣ ਦਿਓ। ਕਹਿੰਦੇ ਕਰ ਲੈ। ਫੜ ਕੇ ਉੱਥੇ ਲੈ ਗਏ ਜਿੱਥੇ ਟੋਆ ਪੱਟ ਕੇ ਧਰਤੀ ਬੜਾ ਸਾਰਾ ਚਵੱਚਾ ਬਣਾ ਕੇ ਉਹਦੇ ਵਿੱਚ ਐਨ ਚੰਗੀ ਤਰ੍ਹਾਂ ਚੂਨੇ ਦੇ ਨਾਲ ਇੱਟਾਂ ਚੁਣ ਕੇ ਭਰ ਕੇ ਰੱਖਿਆ ਹੋਇਆ ਸੀ। ਉੱਥੇ ਜਾ ਕੇ ਖੜਨਾ, ਹੇ ਲਕਸ਼ਮੀ, ਹੁਣ ਲਕਸ਼ਮੀ ਉਹ ਤਾਂ ਜੜ ਵਸਤੂ ਹੈ, ਉਹਨੇ ਕੀ ਬੋਲਣਾ? ਨਾਰਾਇਣ ਜੀ ਨੇ ਕਹਿਤਾ ਲਕਸ਼ਮੀ ਨੂੰ ਤੂੰ ਇਸਤਰੀ ਦਾ ਰੂਪ ਧਾਰਨ ਕਰਕੇ ਨਾ ਪ੍ਰਗਟ ਹੋ ਕੇ ਖੜੀ ਹੋ ਜਾ ਦੇ ਸਾਹਮਣੇ। ਪਰਮਾਤਮਾ ਦੀ ਇਹ ਕਲਾ ਹੈ, ਜਦੋਂ ਕਿਸੇ ਨੂੰ ਸਿਉਂ ਸਾਧਨੇ ਦਾ ਬੱਕਰਾ ਬੋਲਿਆ, ਆਮ ਬੱਕਰਾ ਕਿਸੇ ਦਾ ਬੋਲਿਆ ਹੀ ਨਹੀਂ ਅੱਜ ਤੱਕ, ਧੰਨੇ ਦੇ ਪੱਥਰ ਦੇ ਵਿੱਚੋਂ ਆਵਾਜ਼ ਆ ਗਈ, ਪੱਥਰ ਨੇ ਥੋੜੀ ਬੋਲਣਾ ਸੀ, ਭਗਵਾਨ ਬੋਲਿਆ ਪੱਥਰ ਚੋਂ, ਬੱਕਰੇ ਦੇ ਵਿੱਚ ਹੋ ਕੇ ਰੱਬ ਬੋਲਿਆ, ਤੇ ਉਹ ਲਕਸ਼ਮੀ ਦੇ ਰੂਪ 'ਚ ਪ੍ਰਗਟ ਹੋ ਕੇ ਰੱਬ ਦੀ ਸ਼ਕਤੀ। ਤੇ ਕਹਿਣ ਲੱਗੇ ਕੀ ਕਹਿ ਰਹੇ ਹਾਂ ਤੂੰ? ਉਹ ਕਹਿੰਦੇ ਹੇ ਲਕਸ਼ਮੀ, ਮੈਂ ਤੈਨੂੰ ਬਹੁਤ ਸਾਂਭ ਸਾਂਭ ਕੇ ਰੱਖਿਆ ਵੀ ਹੁਣ ਮੇਰਾ ਅੰਤ ਦਾ ਵੇਲਾ, ਹੁਣ ਮੇਰੀ ਸਹਾਇਤਾ ਕਰ। ਕਹਿੰਦੀ ਮੂਰਖਾ, ਤੂੰ ਮੈਨੂੰ ਸਾਂਭਿਆ ਨਹੀਂ, ਕੈਦ ਕਰਕੇ ਰੱਖਿਆ, ਇਸ ਕਰਕੇ ਜੇ ਤੂੰ ਦਾਨ ਪੁੰਨ ਕਰਦਾ, ਕਿਸੇ ਗਰੀਬਾਂ ਦੀ ਲੋੜ ਪੂਰੀ ਕਰਦਾ, ਪਰਉਪਕਾਰ ਕਰਦਾ, ਕਹਿੰਦੇ ਫਿਰ ਤੇਰੀ ਮੈਂ ਸਹਾਇਤਾ ਕਰਦੀ, ਵੀ ਹੁਣ ਮੈਂ ਤੇਰੀ ਸਹਾਇਤਾ ਨਹੀਂ ਕਰਦੀ, ਤੈਨੂੰ ਸ਼ਰਾਪ ਦੇਣੀ ਆ ਵੀ ਤੈਨੂੰ ਨਰਕਾਂ ਦੇ ਵਿੱਚ ਥਾਂ ਮਿਲੇ, ਨਰਕਾਂ 'ਚ ਜਾਵੇਂ ਤੂੰ। ਕਹਿੰਦਾ ਓਹੋ, ਐ ਮਾਇਆ ਪਿੱਛੇ ਕਹਿੰਦਾ ਜ਼ਿੰਦਗੀ ਗਵਾਈ ਮੈਂ, ਹੁਣ ਨਰਕਾਂ ਇਹਨੇ ਵੀ ਸ਼ਰਾਪ ਦੇ ਦਿੱਤਾ। ਤੇ ਉਸ ਵੇਲੇ ਸਾਧ ਸਿੰਘ ਦੀ ਸਾਰੀ ਉਮਰ ਗਵਾ ਕੇ ਤੇ ਉਹ ਨਰਕਾਂ ਦੇ ਵਿੱਚ ਜਾਣ ਵਾਸਤੇ ਜਮਦੂਤਾਂ ਨੇ ਫੜ ਲਿਆ, ਤੇ ਮਾਇਆ ਤਾਂ ਉੱਥੇ ਹੀ ਰਹਿ ਗਈ ਹੈ। ਉਸ ਵੇਲੇ ਫਿਰ ਭਗਤ ਕਬੀਰ ਸਾਹਿਬ ਜੀ ਨੇ ਉਹਨੂੰ ਨਜ਼ਰ ਵਿੱਚ ਰੱਖ ਕੇ ਇਹ ਅਵਸਥਾ ਦਾ ਕਥਨ ਕਰਦੇ ਨੇ, ਮਰਨ ਵੇਲੇ ਦੀ ਵਿਚਾਰ ਜਿਹੜੀ ਆ ਸੁਣਾਉਂਦੇ ਨੇ।
ਸੂਹੀ ਕਬੀਰ ਜੀਓ,
ਸੂਹੀ ਰਾਗਣੀ ਅੰਦਰ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਜੀ,
ਅਮਲ ਸਰਾਨੋ ਲੇਖਾ ਦੇਣਾ,
ਇਹਨੂੰ ਭਾਈ ਅਮਲ ਕਹਿਣਾ ਤੇ ਆੜਾ ਅਗੇਤਰ ਜੇ ਹੋ ਗਿਆ ਤਾਂ ਫਿਰ ਪਾਠ ਬਣੂਗਾ ਅਮਲ, ਮਲ ਤੋਂ ਆ ਰਹਿਤ, ਇਉਂ ਨਹੀਂ ਪਾਠ ਕਰਨਾ, ਅਮਲ ਨਹੀਂ ਕਰਨਾ ਅਮਲ। ਅਮਲ ਫਾਰਸੀ ਦੇ ਵਿੱਚ ਹੁਕਮ ਦਾ ਨਾਂ ਹੈ, ਫਾਰਸੀ ਦੇ ਵਿੱਚ ਉਸ ਹੁਕਮ ਨੂੰ ਅਮਲ ਕਹਿੰਦੇ ਹੈ ਜਿਹੜਾ ਨੌਕਰ ਨੂੰ ਮਾਲਕ ਨੇ ਕਿਹਾ ਹੋਵੇ ਵੀ ਇੰਨੇ ਸਮੇਂ ਦੇ ਅੰਦਰ ਇੰਨਾ ਕੰਮ ਤੈਅ ਕਰਨਾ ਤੇ ਇਹ ਤੇਰੀ ਜ਼ਿੰਮੇਵਾਰੀ, ਇਹਨੂੰ ਅਮਲ ਕਹਿੰਦੇ ਸੀ ਫਾਰਸੀ ਦੇ ਵਿੱਚ, ਐਸਾ ਸੀ ਇਹ ਮਾਲਕ ਵੱਲੋਂ ਮਿਲਿਆ ਹੋਇਆ ਕੰਮ ਤੇ ਮਿਲਿਆ ਹੋਇਆ ਸਮਾਂ, ਮਿਲਿਆ ਹੋਇਆ ਧਨ ਵੀ ਆਹ ਧਨ ਖਰਚ ਕੇ ਇੰਨਾ ਕੰਮ ਤੇਰੇ ਕੋਲੋਂ ਲੈਣਾ, ਇੰਨੇ ਸਮੇਂ 'ਚ ਲੈਣਾ, ਉਹਦਾ ਪ੍ਰਮਾਣ ਦਿੰਦੇ ਨੇ। ਕਹਿੰਦੇ ਅਮਲ ਸਿਰਾਨੋ ਲੇਖਾ ਦੇਣਾ, ਕਰਮਾਂ ਦੇ ਅਮਲ ਕਰਮਾਂ ਨੂੰ ਵੀ ਕਹਿੰਦੇ ਨੇ, ਕਰਮਾਂ ਦੇ ਸਿਰਾਨੋ ਬੀਤੀਆਂ ਭਾਵ ਪ੍ਰਾਵਲਤ ਪੂਰੀ ਹੋ ਗਈ, ਤੇ ਫਿਰ ਲੇਖਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਪਰਮੇਸ਼ੁਰ ਨੇ ਅਮਲ ਨਾਮ ਹੁਕਮ ਦਾ ਜਿਹੜਾ ਹੁਕਮ ਦਿੱਤਾ ਪ੍ਰਲਬਧ ਅਨੁਸਾਰ, ਤੇ ਇਹ ਸੀ ਸਾਧ ਜੀ ਜਿਹੜੀ ਪ੍ਰਲਬਧ ਮੁੱਕਣ ਤੋਂ ਬਾਅਦ ਇੰਨੇ ਸਾਲ ਇੰਨੇ ਮਹੀਨੇ ਇੰਨੇ ਦਿਨ ਇੰਨੇ ਘੜੀਆਂ ਪਲ ਜਿਉਂਦਾ ਰਹੇਗਾ, ਸਵਾਸ ਲੈਂਦਾ ਰਹੇਗਾ, ਉਹ ਮੁੱਕਣ ਤੋਂ ਜ਼ਿੰਦਗੀ ਦੇ ਕਰਮ ਕੀਤੇ ਹੋਏ ਅਨੁਸਾਰ ਲੇਖਾ ਦੇਣਾ। ਇਹ ਹਿਸਾਬ ਲੇਖਾ ਨਾਮ ਹਿਸਾਬ ਦਾ ਹੈ, ਹਿਸਾਬ ਦੇਣਾ ਪੈਂਦਾ ਹੈ।
ਆਏ ਕਠਨ ਦੂਤ ਜਮ ਲੈਣਾ,
ਇਸ ਲਈ ਕਠਨ ਕਰ ਰਹੇ ਸੁਭਾਅ ਵਾਲੇ ਜਮਦੂਤ ਧਰਮ ਰਾਜੇ ਦੇ ਭੇਜੇ ਹੋਏ ਲੈਣ ਵਾਸਤੇ ਆਉਂਦੇ ਨੇ, ਤੇ ਅਜ਼ਰਾਈਲ, ਮੇਕਾਈਸ, ਇਸਰਾਫੀਲ, ਇਹ ਇਸ ਦੇ ਵਿੱਚ ਇਸਲਾਮ ਦੇ ਵਿੱਚ ਐਸੇ ਇਹਨਾਂ ਦੇ ਨਾਂ, ਤੇ ਇਸ ਪ੍ਰਕਾਰ ਉਹ ਜਮਦੂਤ ਆਉਂਦੇ ਹੈ ਲੈਣ ਵਾਸਤੇ ਧਰਮ ਰਾਜ ਦੇ ਸੇਵਕ।
ਕਿਆ ਤੈ ਖੱਟਿਆ ਕਹਾ ਗਵਾਇਆ,
ਉਹ ਜਮਦੂਤ ਆ ਕੇ ਕਹਿਣਗੇ ਪਰਮੇਸ਼ੁਰ ਦੇ ਨਾਮ ਤਾਂ ਜਪਿਆ ਨਹੀਂ, ਪਰਮੇਸ਼ੁਰ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਬਈ, ਉਹਨਾਂ ਦੇ ਨਾਲ ਤੈ ਕੀ ਖੱਟਿਆ, ਪਰਲੋਕ ਵਾਸਤੇ ਕੀ ਕਮਾਈ ਕੀਤੀ, ਭਜਨ ਕਿੰਨਾ ਕੀਤਾ, ਸਤਸੰਗਤ ਕਿੰਨੀ ਕੀਤੀ, ਕਥਾ ਕੀਰਤਨ ਕਿੰਨਾ ਸੁਣਿਆ, ਤਾਂ ਉਹ ਫਿਰ ਇਹ ਕਹਾਂ ਗਵਾਇਆ, ਸਵਾਸ ਕਿੱਥੇ ਖਰਚ ਕੀਤੇ, ਕਿੱਥੇ ਧਨ ਗਵਾਇਆ ਸਵਾਸਾਂ ਦਾ, ਇਹ ਲੇਖਾ ਹੋਣਾ ਇੱਕ ਦਿਨ। ਨਾਨਕ ਆਖੇ ਰੇਵਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਉੱਥੇ ਵੀ ਹਿਸਾਬ ਦੇਣਾ ਪੈਣਾ ਹੈ।
ਚਲੋ ਸਤਾਵ ਦੀਵਾਨ ਬੁਲਾਇਆ,
ਉਹਨੇ ਕਹਿਣਾ ਛੇਤੀ ਚੱਲ ਬਈ, ਸਤਾਵ ਨਾਮ ਹੈ ਛੇਤੀ ਦਾ, ਛੇਤੀ ਚੱਲਣਾ ਕਰ ਤੈਨੂੰ ਪ੍ਰਲੋਕ ਦੀ ਦੀਵਾਨ ਨਾਮ ਕਚਹਿਰੀ ਦਾ, ਰੱਬ ਦੀ ਕਚਹਿਰੀ ਚ ਬੁਲਾਇਆ ਤੈਨੂੰ, ਉੱਥੇ ਲੈ ਕੇ ਜਾਵਾਂਗੇ ਹੱਥਕੜੀਆਂ ਲਾ ਕੇ ਤੈਨੂੰ।
ਚੱਲ ਦਰਹਾਲ ਦੀਵਾਨ ਬੁਲਾਇਆ,
ਦਰਹਾਲ ਨਾਮ ਹੈ ਸ਼ੀਘਰ, ਬਹੁਤ ਜਲਦੀ ਛੇਤੀ ਚੱਲਣਾ ਕਰ, ਇਸੇ ਹਾਲਤ ਵਿੱਚ ਚੱਲਣਾ ਕਰ, ਜੇ ਬਾਹਰ ਹੈ ਤਾਂ ਘਰਦਿਆਂ ਨੂੰ ਮਿਲਣ ਨਹੀਂ ਦਿੰਦਾ, ਕਈ ਵਾਰ ਜੇ ਘਰ ਦੇ ਵਿੱਚ ਹੀ ਹੈ ਆਵਾਜ਼ ਨਹੀਂ ਦੇਣ ਦਿੰਦਾ, ਪਹਿਲਾਂ ਸੰਗੀ ਘੁੱਟ ਲੈਂਦੇ ਹੈ ਜਮਦੂਤ। ਤੈਨੂੰ ਦੀਵਾਨ ਹਾਕਮ ਧਰਮ ਰਾਜ, ਉਹਨੂੰ ਦੀਵਾਨ ਕਹਿੰਦੇ, ਰੱਜ ਦਾ ਰੱਬ ਦਾ ਦੀਵਾਨ ਹੈ, ਹਾਕਮ ਨੇ ਤੈਨੂੰ ਭਾਵ ਕੀ ਹੈ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਬੁਲਾਵਾ ਆਇਆ, ਤੈਨੂੰ ਬੁਲਾਉਣਾ ਕੀਤਾ ਹੈ।
ਹਰ ਫੁਰਮਾਨ ਦਰਗਹਿ ਕਾ ਆਇਆ,
ਜੀਵ ਕਹਿੰਦਾ ਮੈਨੂੰ ਧਰਮ ਰਾਜੇ ਨੇ ਕਿਉਂ ਬੁਲਾਉਣਾ ਕੀਤਾ ਹੈ, ਤਾਂ ਜਮਦੂਤ ਕਹਿੰਦੇ ਨਾ ਧਰਮ ਰਾਜੇ ਨੂੰ ਵੀ ਹਰ ਪਰਮੇਸ਼ੁਰ ਦੀ ਦਰਗਾਹ ਦਾ ਸੱਚਖੰਡ ਦਾ ਫੁਰਮਾਨ ਹੁਕਮ ਆਇਆ ਕਿ ਫਲਾਣੇ ਪੁਰਸ਼ ਨੂੰ ਤੇ ਮੇਰੇ ਦੁਆਰੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਦਾ ਇਹ ਜਿਹੜਾ ਭੋਗ ਚੁੱਕਾ ਹੈ ਉਹਨੂੰ ਪ੍ਰਲੋਕ ਚ ਹਾਜ਼ਰ ਕਰ, ਤੇ ਹਾਜ਼ਰ ਕਰਕੇ ਉਹਦੇ ਕੋਲੋਂ ਲੇਖਾ ਲੈ। ਚਿੱਤਰਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕਾ, ਕੋਈ ਨੀ ਪੜਦੇ ਢਕਣ ਵਾਲਾ, ਫਿਰ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ
ਕਰੋ ਅਰਦਾਸ ਗਾਵ ਕਿਸੇ ਬਾਕੀ।
ਫਿਰ ਇਹ ਜੀਵ ਜਮਦੂਤਾਂ ਅੱਗੇ ਅਰਦਾਸ ਬੇਨਤੀ ਕਰਦਾ ਹੈ, ਕਹਿੰਦਾ ਚਲੋ ਜੇ ਹੋਰ ਨੀ, ਕਹਿੰਦਾ ਵੀ ਤੁਸੀਂ ਇਹ ਗਾਂਵ, ਗਾਂਵ ਨਾ ਵੀ ਪਿੰਡ ਦਾ, ਗਾਂਵ ਕਹਿੰਦੇ ਨੇ ਕੀ ਜਗ੍ਹਾ, ਪਿੰਡ ਕਹਿੰਦੇ ਆ, ਇਹ ਅਲੱਗ ਵੱਖਰੀ ਵੱਖਰੀ ਖੇਤਰੀ ਬੋਲੀ ਹੈ। ਉਹ ਕਹਿੰਦਾ ਵੀ ਗਾਂਵ ਮੇਰੇ ਪਿੰਡ ਦੇ ਵਿੱਚ ਕਈਆਂ ਦੇ ਕੋਲੋਂ ਕੁਛ ਲੈਣਾ ਮੈਂ, ਕਈਆਂ ਦਾ ਦੇਣਾ, ਲੈਣ ਦੇਣ ਮੈਨੂੰ ਕਰਨ ਲਈ ਇੱਕ ਰਾਤ ਮੈਨੂੰ ਚਾਹੀਦੀ ਹੈ, ਇਹਦੇ ਵਿੱਚ ਮੈਂ ਜਿਹੜੀ ਮੇਰੀ ਬਾਕੀ ਆ ਕੁਝ ਲੈਣ ਦੇਣ ਹੈ, ਮੇਰਾ ਹਿਸਾਬ ਕਿਤਾਬ ਹੈ ਲੋਕਾਂ ਨਾਲ।
ਲਿਓ ਨਬੇਰ ਆਜ ਕੀ ਰਾਤੀ,
ਅਗੇ ਤੁਸੀਂ ਮੈਨੂੰ ਇੱਕ ਰਾਤ ਰਹਿਣ ਦੋ ਹੋਰ, ਵੀ ਮੈਂ ਸਾਰਾ ਨਿਬੇੜ ਲਾਂ, ਰਾਤ ਰਾਤ ਵੀ ਇੱਕ ਰਾਤ ਚਾਹੀਦੀ ਹੈ ਮੈਨੂੰ, ਹਿਸਾਬ ਕਿਤਾਬ ਸਾਰਾ ਨਿਬੇੜ ਲਵਾਂ ਮੈਂ। ਪਰ ਫਿਰ ਹੁਣ ਜਮਦੂਤ ਭਾਈ ਇੱਕ ਪਲ ਭਰ ਵੀ ਛੱਡ ਨਹੀਂ ਸਕਦੇ, ਉਹਨਾਂ ਨੂੰ ਵੀ ਪਰਮੇਸ਼ੁਰ ਦਾ ਹੁਕਮ ਹੈ, ਤੇ ਉਹ ਕਹਿੰਦੇ ਵੀ ਐਸਾ ਹੋ ਨਹੀਂ ਸਕਦਾ, ਅਸੀਂ ਇੱਕ ਰਾਤ ਕਿਵੇਂ ਛੱਡ ਦਾਂਗੇ, ਸਾਡੀ ਪੇਸ਼ੀ ਪਊ, ਹੁਣ ਤਾਂ ਤੇਰੀ ਪੈਣੀ ਹੈ। ਜੇ ਮੁਜ਼ਰਮ ਕੋਲੋਂ ਭੱਜ ਜਾਵੇ ਪੁਲਿਸ ਵਾਲੇ ਫੜੇ ਜਾਂਦੇ ਵੀ ਤਾਂ ਜਾਣ ਕੇ ਭਜਾਇਆ ਤੁਸੀਂ, ਉਹ ਕਹਿੰਦੇ ਵੀ ਐਂ ਨਹੀਂ ਅਸੀਂ ਛੱਡ ਸਕਦੇ। ਫਿਰ ਉਹ ਕਹਿੰਦਾ ਚੰਗਾ ਫਿਰ
ਲਿਓ ਨਵੇਰ ਆਜ ਕੀ ਰਾਤੀ,
ਤੁਸੀਂ ਮੈਨੂੰ ਛੱਡ ਦਿਓ, ਮੈਂ ਅੱਜ ਦੀ ਰਾਤੀ ਰਾਤ ਨੂੰ ਹੀ ਸਾਰਾ ਕੁਝ ਨਵੇੜ ਮੁਕਾ ਲਵਾਂਗਾ।
ਕਿਛ ਭੀ ਖਰਚ ਤੁਮਾਰਾ ਸਾਰੋ,
ਉਹ ਕਹਿੰਦਾ ਮੈਂ ਲੋਕਾਂ ਤੋਂ ਪੈਸੇ ਲੈਣੇ ਆ, ਉਹ ਪੈਸਿਆਂ ਦੇ ਨਾ ਤੁਹਾਡਾ ਵੀ ਧੰਦਾ ਸਰ ਜੂ, ਕੁਛ ਤੁਹਾਨੂੰ ਵੀ ਦੇ ਦੂ ਮੈਂ, ਕਿਛ ਵੀ ਖਰਚ ਤੁਮਾਰਾ ਸਾਰੋ, ਮੈਂ ਤੁਹਾਨੂੰ ਦੇ ਦੇਣਾ ਕੁਛ, ਉਹਦੇ ਚ ਰੱਖ ਲਓ ਤੁਸੀਂ, ਇਸ ਕਰਕੇ ਤੁਹਾਡਾ ਖਰਚ ਸਾਰੋ ਸਾਰਾਂਗਾ, ਭਾਵ ਕੁਝ ਤੁਹਾਨੂੰ ਵੀ ਖਰਚ ਦੇ ਦੇਵਾਂਗਾ ਮੈਂ।
ਸੁਬਹ ਨਿਵਾਜ ਸਰਾਏ ਗੁਜ਼ਾਰੋ,
ਫਿਰ ਸੁਬਹ ਸਵੇਰ ਦੀ ਨਿਵਾਜ ਸਰਾਏ, ਸਰਾਂ ਭਾਵ ਜਮ ਮਾਰਗ ਦੇ ਰਸਤੇ ਵਿੱਚ ਹੀ ਤੇ ਗੁਜ਼ਾਰੋਂ ਪੜ੍ਹ ਲਵਾਂਗਾ। ਸਵੇਰ ਦੀ ਨਮਾਜ਼ ਕਹਿੰਦੇ ਇੱਥੇ ਸਰਾਂ ਦੇ ਵਿੱਚ ਮੈਨੂੰ ਪੜ੍ਹ ਲੈਣ ਦਿਓ, ਕਿ ਰਾਤ ਇੱਕ ਰਹਿਣ ਦਿਓ, ਸਵੇਰ ਦੀ ਸੁਬਾਹ ਦੀ ਨਮਾਜ਼ ਜਿਹੜੀ ਹੈ ਇਹ ਮੈਨੂੰ ਇੱਥੇ ਪੜ੍ਹ ਲੈਣ ਦਿਓ। ਇਹ ਸੋਚਦਾ ਵੀ ਹੁਣ ਨਮਾਜ਼ ਵੀ ਪਹਿਲਾਂ ਕੀ ਕਰਦਾ ਰਿਹਾ, ਪਹਿਲਾਂ ਤਾਂ ਨਮਾਜ਼ਾਂ ਨੇ ਪੜ੍ਹੀਆਂ, ਹੁਣ ਕਹਿੰਦਾ ਨਮਾਜ਼ ਪੜ੍ਹਨ ਨੂੰ ਜਾਣ ਵੇਲੇ, ਐਸਾ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦਾ ਸਵੇਰ ਦੀ ਨਮਾਜ਼ ਮੈਂ ਪੜ੍ਹ ਲਵਾਂ, ਫਿਰ ਤੁਹਾਡੇ ਨਾਲ ਚੱਲਾਂਗਾ। ਭਾਵ ਸੰਸਾਰ ਦੇ ਮੋਹ ਵਿੱਚ ਬੱਝਾ ਹੋਇਆ ਜੀਵ ਹੋਰ ਸਮਾਂ ਰਹਿਣਾ ਚਾਹੁੰਦਾ ਹੈ। ਜਮਦੂਤ ਕਹਿੰਦੇ ਨੇ ਵੀ ਹੁਣ ਛੇਤੀ ਚੱਲ, ਸਵੇਰ ਦੀ ਨਮਾਜ਼ ਦਾ ਜਿਹੜਾ ਵਕਤ ਹੈ ਉਹ ਰਸਤੇ ਬਹਿਤਰਨੀ ਨਦੀ ਦੀ ਉੱਥੇ ਇੱਕ ਸਰਾਂ ਹੈ ਮੁਸਲਮਾਨਾਂ ਦੇ ਮਤ ਅਨੁਸਾਰ, ਉਹਦੇ ਵਿੱਚ ਹੀ ਕਹਿੰਦੇ ਗੁਜ਼ਾਰ ਲਵੀ। ਮੁਸਲਮਾਨਾਂ ਦੇ ਮਤ ਅਨੁਸਾਰ ਇਹ ਮੰਨਦੇ ਆ ਵੀ ਜਮ ਮਾਰਗ ਦੇ ਅੱਧ ਵਿੱਚ ਬਹਿਤਰਨੀ ਨਦੀ ਹੈ, ਉਹਦੇ ਉੱਪਰ ਸਰਾਂ ਤੇ ਉੱਥੇ ਜਾ ਕੇ ਪੜ੍ਹਨੀ। ਸਵਾਸਾਂ ਦੀ ਪੂੰਜੀ ਮੁੱਕੀ ਤੋਂ ਜਮਦੂਤ ਕਿਸੇ ਹਾਲਤ ਵਿੱਚ ਛੱਡ ਕੇ ਨਹੀਂ ਜਾਂਦੇ ਹਨ। ਉੱਥੇ ਜਿਹੜੀ ਬਹਿਤਰਨੀ ਨਦੀ ਹੈ, ਕਹਿੰਦੇ ਉੱਥੇ ਸਾਧ ਸੰਗਤ ਜੀ ਤੇ ਜਿਹੜੇ ਪੁੰਨੀ ਪੁਰਸ਼ ਹੈ ਤੇ ਉਹ ਤਾਂ ਲੰਘ ਜਾਂਦੇ ਨੇ, ਕਹਿੰਦੇ ਜਿਹੜੇ ਦੂਸਰੇ ਨੇ ਉਹ ਫਿਰ ਡੁੱਬ ਜਾਂਦੇ ਆ ਉਹਦੇ ਵਿੱਚ। ਇਸ ਤਰ੍ਹਾਂ ਦੇ ਇਸਲਾਮ ਦੇ ਵਿੱਚ ਹੈ। ਪ੍ਰਸ਼ਨ ਕੀਤਾ ਕਬੀਰ ਜੀ, ਫਿਰ ਸੰਸਾਰ ਸਮੁੰਦਰ ਤੋਂ ਤਰੂਗਾ ਕੌਣ? ਸਾਰਿਆਂ ਨੂੰ ਜਮਦੂਤ ਫਟਣਗੇ। ਕਹਿ ਕਬੀਰ ਸਾਹਿਬ ਜੀ ਉੱਤਰ ਦਿੱਤਾ,
ਸਾਧ ਸੰਗ ਜਾ ਕੋ ਹਰ ਰੰਗ ਲਾਗਾ।
ਸਾਧ ਸੰਗਤ ਮਹਾਤਮਾ ਦੀ ਸੰਗਤ ਦੇ ਵਿੱਚ ਮਿਲ ਕੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਲੱਗ ਗਿਆ, ਨਾਮ ਦਾ ਰੰਗ ਲੱਗ ਗਿਆ ਪਰਮੇਸ਼ਵਰ ਵਾਹਿਗੁਰੂ ਦਾ, ਤੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ ਹੈ ਹਰੀ ਪਰਮੇਸ਼ਵਰ ਦੇ ਨਾਮ ਦਾ,
ਧੰਨ ਧੰਨ ਸੋ ਜਨ ਪੁਰਖ ਸੁਭਾਗਾ।
ਉਹ ਜਨ ਪੁਰਸ਼ ਧੰਨ ਧੰਨ ਧੰਨਤਾ ਦੇ ਯੋਗ ਹੈ, ਮਨ ਕਰਕੇ ਵੀ ਧੰਨ ਕਹੀਏ, ਬਾਣੀ ਕਰਕੇ ਵੀ ਧੰਨ ਕਹੀਏ, ਉਹ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਪੁਰਖ ਹੈ।
ਈਤ ਊਤ ਜਨ ਸਦਾ ਸੁਹੇਲੇ।
ਈਤ ਊਤ, ਈਤ ਇਸ ਲੋਕ ਵਿੱਚ ਤੇ ਪਰਲੋਕ ਦੇ ਵਿੱਚ, ਊਤ ਉੱਥੇ ਪਰਲੋਕ ਦੇ ਵਿੱਚ, ਜਨ ਸਦਾ ਸੁਹੇਲੇ, ਜਨ ਸੇਵਕ ਸਦਾ ਹਮੇਸ਼ਾ ਹੀ ਸੁਹੇਲੇ ਸੁਖੀ ਨੇ ਜਿਹੜੇ ਨਾਮ ਜਪਣ ਵਾਲੇ ਨੇ, ਕਿਉਂਕਿ
ਜਨਮ ਪਦਾਰਥ ਜੀਤ ਅਮੋਲੇ।
ਕਿਉਂਕਿ ਉਹਨਾਂ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ, ਜਨਮ ਰੂਪੀ ਪਦਾਰਥ ਵਸਤੂ ਨੂੰ ਜਿੱਤ ਲਿਆ। ਜਨਮ ਪਦਾਰਥ ਨੂੰ, ਜਨਮ ਵੀ ਪਦਾਰਥ ਹੈ, ਨਾਮ ਪਦਾਰਥ ਹੈ, ਗਿਆਨ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਮੁਕਤ ਪਦਾਰਥ ਹੈ, ਗਿਆਨ ਪਦਾਰਥ ਹੈ, ਪਦਾਰਥ ਅਨੇਕਾਂ ਗਿਣੇ ਗੁਰਬਾਣੀ ਚ। ਉਹ ਕਾਮ ਆਦਿਕ ਵਿਸ਼ਿਆਂ ਦੇ ਵਿੱਚ ਖਰਾਬ ਨਹੀਂ ਹੁੰਦੇ। ਜਨਮ ਪਦਾਰਥ ਜੀਤ ਅਮੋਲੇ, ਪਰਮੇਸ਼ਰ ਦੇ ਅਮੋਲਕ ਨਾਮ ਨੂੰ ਗੁਰਾਂ ਦੁਆਰਾ ਪ੍ਰਾਪਤ ਕਰਕੇ ਉਹਨਾਂ ਨੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਕਾਮ ਕ੍ਰੋਧ ਆਦਿ ਵੈਰੀਆਂ ਤੋਂ ਜਿੱਤ ਲਿਆ ਹੈ, ਜਿੱਤ ਪ੍ਰਾਪਤ ਕਰ ਲਈ ਹੈ।
ਜਾਗਤ ਸੋਇਆ ਜਨਮ ਗਵਾਇਆ।
ਮਨਮੁੱਖ ਨੇ ਤਾਂ ਜਾਗਤ ਜਾਗ ਦਿਆ ਹੋਇਆ ਹੀ ਤੇ ਜਾਗਦਾ ਹੋਇਆ ਸੁੱਤਾ ਪਿਆ, ਜਾਗਤ ਜਾਗ ਕੇ ਤੇ ਸੋਇਆ ਸੌਂ ਕਰਕੇ, ਇੱਕ ਦਾ ਇਹ ਅਰਥ ਹੈ। ਜਾਗਦੇ ਹੋਏ ਨੇ ਵੀ ਗਵਾਇਆ ਜਨਮ ਤੇ ਸੌਂਦੇ ਨੇ, ਜਾਗਦੇ ਨੇ ਤਾਂ ਖਾਂਦਿਆਂ ਪੀਂਦਿਆਂ ਖਾਣ ਪੀਣ ਚ ਗਵਾ ਲਿਆ ਤੇ ਸੁੱਤਿਆਂ ਨੀਂਦ ਦੇ ਵਿੱਚ ਗਵਾ ਲਿਆ, ਭਜਨ ਸਿਮਰ ਨਹੀਂ ਕੀਤਾ ਹੈ। ਤੋ ਇਸ ਕਰਕੇ ਸਿਮਰ ਤੋਂ ਬਿਨਾਂ ਮਨੁੱਖਾ ਜਨਮ ਵਿਅਰਥ ਹੀ ਗਵਾਚ ਲਿਆ, ਉਹਨਾਂ ਨੇ ਗਵਾ ਲਿਆ, ਹੱਥੋਂ ਕੱਢ ਲਿਆ ਹੈ।
ਮਾਲ ਧਨ ਜੋਰਿਆ ਭਇਆ ਪਰਾਇਆ।
ਜੋ ਮਾਲ ਸੰਪਦਾ ਵਿਭੂਤੀ ਧਨ ਰੋਕੜੀ ਆਦਿ ਪਦਾਰਥ ਜੋੜਿਆ ਇਕੱਠਾ ਕੀਤਾ ਸੀ, ਉਹ ਅੰਤ ਨੂੰ ਪਰਾਇਆ ਬੇਗਾਨਾ ਹੋ ਗਿਆ, ਲੋਕਾਂ ਨੇ ਸਾਂਭ ਲੈਣਾ, ਉਹ ਰਿਸ਼ਤੇਦਾਰਾਂ ਨੇ ਸਾਂਭ ਲੈਣਾ। ਇਸ ਕਰਕੇ ਜਾਗਤ ਸੋਇਆ ਜਨਮ ਗਵਾਇਆ, ਜਾਗਦੇ ਹੋਏ ਭਾਵ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਗਿਆਨਵਾਨ ਪੰਡਤਾਂ ਨੇ, ਜਾਗਦੇ ਦਿਮਾਗ ਵਾਲੇ ਮਨੁੱਖਾਂ ਨੇ, ਅਵਿਦਿਆ ਦੀ ਨੀਂਦ ਚ ਸੁੱਤਿਆਂ ਹੋਇਆਂ ਨੇ ਆਪਣੇ ਅਮੋਲਕ ਮਨੁੱਖਾ ਜਨ ਨੂੰ ਵਿਅਰਥੀ ਗਵਾ ਲਿਆ, ਕਿਉਂਕਿ ਮਨੁੱਖ ਨੂੰ ਜਾਗਦੇ ਦਿਮਾਗ ਵਾਲਾ ਕਿਹਾ ਜਾਂਦਾ। ਤੇ ਇਹਦੇ ਵਿੱਚ ਸਾਧ ਸੰਗਤ ਜੀ ਤਿੰਨ ਚਾਰ ਪ੍ਰਕਾਰ ਦੇ ਇਹਦੇ ਵਿੱਚ ਜਿਵੇਂ ਤੇ ਸੁਖੋਪਤੀ, ਘਨ ਸੁਖੋਪਤੀ ਅਵਸਥਾ, ਸੁਖੋਪਤੀ ਅਵਸਥਾ, ਸੁਪਨ ਅਵਸਥਾ, ਜਾਗਰਤ ਅਵਸਥਾ। ਘਨ ਸੁਖੋਪਤੀ ਅਵਸਥਾ ਜਿਹੜੀ ਹੈ ਉਹ ਸਾਧ ਸੰਗਤ ਪੱਥਰਾਂ ਦੀ ਹੈ, ਪੱਥਰ ਦੀ ਜੋਨ ਵਿੱਚ ਪਿਆ ਤੇ ਮਹਾਂਪਾਲੋਂ ਤੋਂ ਬਾਅਦ ਹੀ ਖਿਹੜਾ ਛੁੱਟਣਾ ਉਸ ਜੀਵਾਤਮਾ ਦਾ, ਇਹ ਘਨ ਸੁਖੋਪਤੀ ਅਵਸਥਾ। ਤੇ ਇੱਕ ਸੁਖੋਪਤੀ ਅਵਸਥਾ, ਜਿਹੜੇ ਸੁਖੋਪਤੀ ਅਵਸਥਾ ਕਿਹਨਾਂ ਦੀ ਹੈ, ਜਿਹੜੇ ਬਿਰਸ਼ਨ ਹੈ ਤਾਂ ਇਹ ਵੀ ਜੀਵਾਤਮ ਪੌਦੇ ਜਿੰਨੇ ਵੀ ਨੇ, ਇਹ ਸੁਖੋਪਤੀ ਅਵਸਥਾ ਚ, ਉਹ ਘਨ ਸੁਖੋਪਤੀ ਅਵਸਥਾ, ਇਹ ਸੁਖੋਪਤੀ ਅਵਸਥਾ ਹੈ। ਪੌਦਿਆਂ ਦੇ ਵਿੱਚ ਵੀ ਜਾਨ ਹੈ, ਔਰ ਇਹ ਸਾਇੰਸਦਾਨਾਂ ਨੇ ਸਿੱਧ ਕਰ ਲਿਆ। ਤੇ ਫਿਰ ਸੁਪਨ ਅਵਸਥਾ ਜਿਹੜੀ ਹੈ, ਉਹ ਸਾਸੀ ਪਸ਼ੂਆਂ ਦੀ ਤੇ ਪੰਛੀਆਂ ਦੀ, ਇਹ ਸੁਪਨ ਅਵਸਥਾ ਹੈ। ਤੇ ਮਨੁੱਖ ਹੈ ਜਿਹੜਾ ਜਾਗਦੇ ਦਿਮਾਗ ਵਾਲਾ ਹੈ, ਉਹ ਸੁਪਨੇ ਦੇ ਦਿਮਾਗ ਵਾਲੇ ਨੇ ਪਸ਼ੂ ਪੰਛੀ, ਤੇ ਬਿਰਸ਼ਨ ਜਿਹੜੇ ਸਾਸ ਜੇ ਸੁਖੋਪਤੀ ਅਵਸਥਾ ਵਾਲੀ ਉਹਨਾਂ ਦੀ ਹੈ, ਉਹ ਅਵਸਥਾ ਵਾਲੇ ਨੇ। ਪੱਥਰ ਜਿਹੜੇ ਨੇ ਕੰਨ ਸੁਖੋਪਤੀ ਵਾਲੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜਾਗਤ ਸੋਇਆ, ਤੂੰ ਤਾਂ ਜਾਗਦਾ ਦਿਮਾਗ ਵਾਲਾ ਸੀ ਮਨੁੱਖ, ਤੈਂ ਕੁਝ ਸੁੱਤਿਆਂ ਕੁਝ ਜਾਗਦਿਆਂ ਜਨਮ ਗਵਾਏ ਲਿਆ, ਜਿਹੜਾ ਮਾਲ ਧਨ ਜੋੜਿਆ ਸੀ ਇਹ ਸਾਰਾ ਪਰਾਇਆ ਹੋ ਗਿਆ, ਤੇਰੇ ਪੱਲੇ ਕੁਛ ਵੀ ਨਹੀਂ ਪਿਆ ਹੈ।
ਕਹੋ ਕਬੀਰ ਤੇਈ ਨਰ ਭੁੱਲੇ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਉਹੀ ਨਰ ਪੁਰਸ਼ ਭੁੱਲੇ ਹੋਏ ਹਨ।
ਖਸਮ ਵਿਸਾਰ ਮਾਟੀ ਸੰਗ ਰੂਲੇ,
ਜਿਹੜੇ ਖਸਮ ਮਾਲਕ ਨੂੰ ਵਿਸਾਰ ਕੇ ਇਹ ਮਿੱਟੀ ਦੇ ਚ ਖਾਕ ਦੇ ਚ ਖਾਕ ਹੋ ਗਈ, ਖਸਮ ਪਤੀ ਪਰਮੇਸ਼ਰ ਨੂੰ ਭੁਲਾ ਕੇ ਮਿੱਟੀ ਦੇ ਨਾਲ ਸੰਗ ਨਾਲ ਰੁਲ ਗਏ, ਮਿੱਟੀ ਦੇ ਵਿੱਚ ਮਿੱਟੀ ਹੋ ਗਈ। ਜਿਨ੍ਹਾਂ ਨੇ ਖਸਮ ਨੂੰ ਵਿਸਾਰਿਆ ਹੈ ਉਹ ਨਰ ਭੁੱਲ ਕੇ ਮਿੱਟੀ ਨਾਲ ਮਿੱਟੀਆਂ ਦੀਆਂ ਦੀਆਂ ਜੂਨਾਂ ਦੇ ਵਿੱਚ ਰਲ ਗਏ। ਕਰਮ ਕਾਂਡੀਆਂ ਦੇ ਮਤ ਵਿੱਚ ਸਾਧ ਸਿੰਘ ਜੀ ਉਹ ਵੱਖਰੇ ਵੱਖਰੇ ਇੰਦਰੀਆਂ ਥੀ ਪ੍ਰਾਣ ਤਿਆਗਣ ਦੀ ਜਿਹੜੀ ਹੈ ਸਾਧ ਸਿੰਘ ਜੀ ਉਹਨਾਂ ਦੀ ਪ੍ਰਕਿਰਿਆ ਲਿਖੀ ਹੋਈ ਹੈ। ਪਰ ਆਹ ਹੁਣ ਅੱਗੇ ਆਪਾਂ ਹੋਰ ਆਨੰਦ ਮਾਣੀਏ ਜੇ।
ਸੂਹੀ ਕਬੀਰ ਜੀਓ ਲਲਿਤ,
ਸੂਹੀ ਰਾਗਣੀ ਦੇ ਨਾਲ ਲਲਿਤ ਰਾਗਣੀ ਮਿਲਾ ਕੇ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜਿਹਦੀ ਬਿਰਧ ਅਵਸਥਾ ਦੀ ਹਾਲਤ ਕਹਿਣਗੇ। ਪਰ ਇਹ ਜਿਹੜੀ ਸਾਸ ਜੀ ਲਲਿਤ ਹੈ ਨਾ ਸੂਹੀ ਦੇ, ਪਹਿਲਾਂ ਸੂਹੀ ਰਾਗ ਬਾਰੇ ਤਾਂ ਤੁਸੀਂ ਸ਼ੁਰੂ ਦੇ ਸੁਣ ਹੀ ਲਿਆ, ਤੇ ਇਸ ਪ੍ਰਕਾਰ ਫਿਰ ਪਚੰਗਿਆ ਵਾਸੀਆਂ ਨਾਲ ਆਵੇ ਤਿਆਰ ਪ੍ਰਤਿਆਕ ਹੋ ਕੇ ਬੈਠੀ ਦੇ ਵਾਸੀਆਂ ਕਹਿੰਦੇ ਲੈਣ ਤੇ ਬਹੁਤੀ ਰਾਤ ਦਾ ਉੱਠਿਆ ਹੋਇਆ। ਤੇ ਇਸ ਕਰਕੇ ਇਹ ਜਿਹੜਾ ਨਾ ਸਾਧ ਸਿੰਘ ਜੀ ਇਹਦੇ ਬਾਰੇ ਕੁਛ ਰਾਗ ਦਾ ਭੇਦ ਹੈ, ਚਾਹੇ ਤੁਹਾਡੇ ਬਹੁਤਾ ਕੰਮ ਆਉਣ ਵਾਲੀਆਂ ਨਹੀਂ ਗੱਲਾਂ, ਪਰ ਫਿਰ ਰਾਗੀ ਸਿੰਘ ਵੀ ਤਾਂ ਜਿਹੜੇ ਕੀਰਤਨ ਕਰਨ ਵਾਲੇ ਆ ਤੁਹਾਡੇ ਵਿੱਚ ਵੀ ਹੋਣਗੇ, ਤੇ ਬਾਕੀ ਜਿਹੜੇ ਉਹ ਉਹਨਾਂ ਨੇ ਵੀ ਤਾਂ ਆਨੰਦ ਮੰਨਣਾ, ਇਸ ਕਰਕੇ ਉਹਨਾਂ ਦੀ ਗਿਆਤ ਲਈ ਹੈ। ਭੈਰ ਬਿਠਾਟ ਦਾ ਇੱਕ ਜਿਹੜਾ ਸਾੜ ਬਰਾਗ ਹੈ ਇਹਦੇ ਚ ਪੰਚਮ ਵਰਜਿਤ ਹੈ, ਇਹਦੇ ਵਿੱਚ ਮੱਧਮ ਤੇ ਧੈਵ ਦੀ ਸੰਗਤ ਰਹਿੰਦੀ ਹੈ, ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ, ਕੰਬ ਸਾਤ ਤੀਬਰ ਮੱਧਮ ਵੀ ਲੱਗ ਜਾਂਦਾ ਹੈ। ਇਹਦੇ ਚ ਸੜਜ ਗੰਧਾਰ ਨਿਸ਼ਾਦ ਸੁੱਧ ਤੇ ਰਿਸ਼ਵਤ ਧੈਵਤ ਤੇ ਕੋਮਲ ਅਤੇ ਮੱਧਮ ਤੀਬਰ ਹੈ। ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੱਕ ਇਹਦਾ ਗਾਉਣ ਦਾ ਸਮਾਂ ਹੈ। ਇਹਦੇ ਚ ਸੰਗੀਤ ਕਲਾ ਅਨੁਸਾਰ ਉਹਦੇ ਨਿਯਮਾਂ ਦੇ ਅਨੁਸਾਰ ਆਰੋਹੀ ਦੇ ਵਿੱਚ ਨਾ ਰਾ ਗਾ ਮਾ ਮੀ ਮਾ ਗਾ ਮੀ ਦਾ ਸਾ, ਅਵਰੋਹੀ ਦੇ ਵਿੱਚ ਗਾ ਨਾ ਦਾ ਮੀ ਮਾ ਮਾ ਗਾ ਰਾ ਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਲਿਤ ਨੂੰ ਸੂਹੀ ਦੇ ਨਾਲ ਮਿਲਾ ਕੇ ਲਿਖਿਆ ਹੈ। ਤੋ ਇਸ ਕਰਕੇ ਤੇ ਕਬੀਰ ਸਾਹਿਬ ਜੀ ਹੁਣ ਇਹਦੇ ਵਿੱਚ ਬਿਰਧ ਅਵਸਥਾ ਦਾ ਨਿਰੂਪਣ ਕਰਦੇ ਨੇ। ਸੁਣੋ ਜੇ
ਥਾਕੇ ਨੈਣ ਸ਼ਰਵਨ ਸੁਣ ਥਾਕੇ,
ਹੇ ਜੀਵ ਬਿਰਧ ਅਵਸਥਾ ਵਿੱਚ ਤੇਰੇ ਨੈਣ ਨੇਤਰ ਸੰਸਾਰਕ ਸੰਬੰਧੀਆਂ ਨੂੰ ਜਾਂ ਪਦਾਰਥਾਂ ਨੂੰ ਦੇਖ ਦੇਖ ਕੇ ਥਾਕੇ ਥੱਕ ਗਏ, ਭਾਵ ਕੀ ਦੇਖਣ ਤੋਂ ਹਟ ਗਿਆ, ਨਿਗਾਹ ਘੱਟ ਹੋ ਗਈ। ਸਰਵਣ ਜਿਹੜੇ ਕੰਨ ਸੀ ਸੁਣ ਸੁਣ ਕੇ, ਤੇ ਲੋਕਾਂ ਦੀਆਂ ਬਥੇਰੀਆਂ ਚੁਗਲੀਆਂ ਸੁਣਦਾ ਰਿਹਾ, ਝੂਠ ਨਿੰਦਿਆ ਸੁਣਦਾ ਰਿਹਾ, ਉਹ ਵੀ ਥੱਕ ਗਏ। ਤੇ ਜਿਹੜੇ ਸੀ ਬੋਲ ਜਿਹੜੇ ਸੀ ਥਾਕੇ ਨੈਣ ਸਰਵਣ ਸੁਣ ਥਾਕੇ, ਤੇ ਇਸ ਪ੍ਰਕਾਰ ਜਿਹੜੇ ਤੇ ਨਿੰਦਿਆ ਦੇ ਬੋਲ ਸੁਣ 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 ਕੇ ਥਾਕੇ ਹਾਰ ਗਏ ਨੇ, ਥੱਕ ਗਏ ਨੇ। ਤੇ ਇਹ ਹੁਣ ਇੰਦਰੇ ਕੰਮ ਨਹੀਂ ਕਰਦੇ, ਕੰਨਾਂ ਤੋਂ ਸੁਣਦਾ ਨਹੀਂ, ਅੱਖਾਂ ਤੋਂ ਦੀਂਹਦਾ ਨਹੀਂ ਹੈ। ਅੱਗੇ ਦੱਸਦੇ ਨੇ
ਥਾਕੀ ਸੁੰਦਰ ਕਾਇਆ,
ਤੇਰੀ ਸੋਹਣੀ ਕਾਇਆ ਜਿਹੜੀ ਸੀ ਜਵਾਨੀ ਦੇ ਵਿੱਚ ਤੇਰਾ ਰੰਗ ਦਮਕਾ ਮਾਰਦਾ ਸੀ, ਤੇ ਬੁਢਾਪੇ ਦੇ ਸੁੱਕੀ ਮੂਲੀ ਵਰਗਾ ਹੋ ਗਿਆ, ਮੂੰਹ ਜੁਰੜੀਆਂ ਪੈਣ ਲੱਗ ਜਾਂਦੀਆਂ ਨੇ, ਇਉਂ ਸੰਸਾਰਕ ਵਿਵਹਾਰ ਕਰਦੀ ਹੋਈ ਭੋਗਾਂ ਨੂੰ ਭੋਗਦੀ ਹੋਈ ਤੇਰੀ ਜਿਹੜੀ ਕਾਇਆ ਥੱਕ ਗਈ, ਭਾਰ ਕਮਜ਼ੋਰ ਹੋ ਗਈ ਹੈ।
ਜਰਾ ਹਾਕ ਦੀ ਸਭ ਮਤ ਥਾਕੀ,
ਜਦੋਂ ਜਰਾ ਬੁਢੇਪੇ ਨੇ ਆ ਕੇ ਹਾਕ ਦੀ, ਹਾਕ ਨਾਮ ਹੈ ਆਵਾਜ਼ ਦਾ, ਕਹਿੰਦਾ ਫਲਾਨਿਆ ਹਾਕਾ ਮਾਰਦਾ ਸੀ ਮੈਂ ਤੈਨੂੰ, ਹਾਕ ਆਵਾਜ਼ ਦੀ ਦਿੱਤੀ ਹੋਈ ਆਵਾਜ਼, ਜਿਹੜੀ ਹਾਕ ਆਵਾਜ਼ ਦੀ ਦਿੱਤੀ ਹੋਈ, ਜਰਾ ਹਾਕ ਦੀ ਸਭ ਮਤ ਥਾਕੀ, ਸਭ ਸਾਰੀ ਮਤ ਅਕਲ ਜਿਹੜੀ ਸੀ ਥਾਕੀ, ਥੱਕ ਜਾਂਦੀ ਹੈ, ਚੇਤਾ ਭੁੱਲਣ ਲੱਗ ਜਾਂਦਾ ਹੈ, ਅਕਲ ਕੰਮ ਨਹੀਂ ਕਰਦੀ ਹੈ, ਤੇ ਰੋਟੀ ਖਾਧੀ ਹੋਈ ਵੀ ਭੁੱਲ ਜਾਂਦਾ, ਕਹਿੰਦਾ ਵੀ ਮੈਂ ਖਾਧੀ ਨਹੀਂ ਰੋਟੀ, ਘਰਦਿਆਂ ਨੂੰ ਐਂ ਕਹਿਣ ਲੱਗ ਜਾਂਦਾ ਹੈ। ਜਿਹੜੀ ਮਤ ਵਡੇਪੇ ਨੂੰ ਪਰੇ ਹਾਕ ਹੱਕ ਦੀ ਸੀ ਵੀ ਮੈਂ ਬੁਢਾਪਾ ਨੇੜੇ ਨਹੀਂ ਆਉਣ ਦੇਣਾ, ਚੰਗੀਆਂ ਖੁਰਾਕਾਂ ਖਾਊਂਗਾ, ਚੰਗੀਆਂ ਖੁਰਾਕਾਂ ਖਾ ਕੇ ਸਰੀਰ ਨੂੰ ਨਰਵਾ ਰੱਖੂੰਗਾ ਕਿ ਉਹ ਸਾਸ ਜੀ ਥੱਕ ਗਈ ਹੈ, ਬੁਢਾਪਾ ਤਾਂ ਆ ਗਿਆ ਫਿਰ ਵੀ। ਤੋ ਇਸ ਕਰਕੇ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ, ਕਹਿੰਦੇ ਜੀ ਜੇ ਖੁਰਾਕ ਚੰਗੀ ਮਿਲੇ ਫਿਰ ਬੰਦਾ ਬੁੜਾ ਹੀ ਨਹੀਂ ਹੁੰਦਾ। ਮੈਂ ਹੈਰਾਨ, ਚੰਗੀ ਭਰੀ ਕਥਾ ਕਰਨ ਵਾਲਾ ਸਿਆਣਾ ਬੰਦਾ ਪੋਥੀ ਮੂਹਰੇ ਪ੍ਰਕਾਸ਼ ਕਥਾ ਕਰਦਾ ਹੈ, ਤੇ ਮੈਨੂੰ ਪਤਾ ਲੱਗਿਆ ਵੀ ਕੋਈ ਕਥਾ ਕਰਨ ਵਾਲਾ ਸੰਤ ਬਾਹਰ ਬਾਹਰ ਆਇਆ ਵੀ ਜਟਾਣੇ, ਉੱਥੇ ਦੀਵਾਨ ਲੱਗਦੇ ਸੀ ਆਪਣੇ, ਤੇ ਬਾਬਾ ਨਰਾਇਣ ਸਿੰਘ ਕਥਾ ਦਾ ਪਾਠ ਕਰੇ, ਉੱਥੇ ਪਿੰਡ ਦਾ ਸੀ ਚੰਗਾ ਗੁਰਮੁਖ ਸੀ, ਇਹ ਦੀਵਾਨ ਲਵਾਉਣ ਚ ਮੂਹਰੇ ਹੁੰਦੇ ਸੀ। ਬਾਬਾ ਅਜਾਇਬ ਸਿੰਘ ਕਥਾ ਕਰਦਾ ਸੀ ਸੱਚ, ਨਰਾਇਣ ਸਿੰਘ ਤਾਂ ਦੂਸਰਾ ਸੀ। ਜਦ ਮੈਂ ਗਿਆ ਤਾਂ ਜੀ ਉਹ ਕਥਾ ਦੇਖ ਲਓ, ਹੁਣ ਤੁਸੀਂ ਸੁਣ ਲਓ ਵੀ ਹੈਰਾਨ ਕਰਨ ਵਾਲੀ ਹੈ। ਕਹਿੰਦਾ ਗੁਰਮੁਖ ਬੁੱਢੇ ਕਦੇ ਨਾ ਹੀ ਜਿਉਂ ਜਿਉਂ ਮਿਲਣ ਖੁਰਾਕਾਂ। ਮੈਂ ਕਿਹਾ ਬਾਬਾ ਤੇਰੀ ਅਕਲ ਮਾਰੀ ਗਈ, ਦੋ ਗਲਤੀਆਂ ਕਰਦਾ, ਇੱਕ ਤਾਂ ਗੁਰਬਾਣੀ ਦੀ ਤੋਕੇ ਬਦਲ ਕੇ ਰੱਖਤੀ, ਤੈਂ ਰਾਮ ਰਾਏ ਵਾਲਾ ਕੰਮ ਕਰ ਲਿਆ ਤਾਂ। ਮੈਂ ਕਿਹਾ ਇੱਕਣ ਤੇ ਤੈਨੂੰ ਕਿਹਨੇ ਕਿਹਾ ਵੀ ਇੱਕਣ ਲਿਖਿਆ? ਕਹਿੰਦਾ ਜੀ ਹੋਰ ਕਿਵੇਂ ਹੈ। ਮੈਂ ਕਿਹਾ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਐਂ ਸੁਧ ਹੈ। ਚੱਲ ਕਹਿੰਦਾ ਕੋਈ ਨਹੀਂ ਹੈ ਤਾਂ। ਮੈਂ ਕਿਹਾ ਇਹਦਾ ਮਤਲਬ ਇਹ ਹੈ ਵੀ ਖੁਰਾਕ ਮਿਲਦੀ ਰਹੇ ਬੁੱਢਾ ਬੁੜਾ ਨਹੀਂ ਹੁੰਦਾ, ਵੀ ਇਹ ਅਰਥ ਕੀ ਸੁਣਾ ਰਿਹਾ ਤੂੰ? ਉੱਥੀ ਪੋਥੀ ਬੰਦ ਕਰਤੀ, ਉਹਨੇ ਕਿਹਾ ਵੀ ਮੌਸਮ ਖਰਾਬ ਹੋ ਗਈ। ਇਹੋ ਜਿਹੇ ਤਾਂ ਲੋਕ ਸਾਨੂੰ ਕਥਾ ਸੁਣਾਉਣ ਵਾਲੇ ਹੋ ਗਏ। ਕਥਾ ਸਿੱਖਣੀ ਨਹੀਂ ਕਰਨੀ ਹੈ, ਪਾਠ ਸਿੱਖਣਾ ਨਹੀਂ ਪਾਠ ਕਰਨਾ ਹੈ, ਇਹ ਕੰਮ ਹੋ ਗਿਆ। ਇਸ ਕਰਕੇ ਘਾਟੇ ਵਾਲਾ ਸੌਦਾ ਇਹ। ਤੇ ਉਸ ਵੇਲੇ ਸਾਸ ਜੀ ਫਿਰ ਜਿਹੜੀ ਮੱਤ ਥੱਕ ਜਾਂਦੀ ਹੈ, ਜਿਹੜਾ ਬੁਢਾਪਾ ਜਿਹੜਾ ਹੈ ਉਹਦੇ ਵਿੱਚ ਸਾਸ ਜੀ, ਜੇ ਕੋਈ ਕਹੇ ਮੈਂ ਖੁਰਾਕਾਂ ਖਾ ਲੂੰਗਾ, ਬੁਢਾਪਾ ਨੇੜੇ ਨਹੀਂ ਆਉਂਦਾ, ਮੈਂ ਹੱਕ ਦੂੰ ਇਹਨੂੰ ਦੂਰ ਕਰ ਦੂੰ ਜਿਵੇਂ ਡੰਗਰ ਨੂੰ ਹੱਕ ਦੀ ਦੇ, ਅੱਗੇ ਬੁਢਾਪੇ ਨੂੰ ਹੱਕ ਦੂੰ, ਨਹੀਂ। ਕਬੀਰ ਸਾਹਿਬ ਕਹਿੰਦੇ ਤਾਂ ਆਉਣਾ ਹੀ ਆਉਣਾ ਹੈ।
ਇੱਕ ਨਾ ਥਾਕਸ ਮਾਇਆ
ਤੇ, ਪਰ ਇੱਕ ਮਾਇਆ ਦੀ ਪ੍ਰੀਤੀ ਤ੍ਰਿਸ਼ਨਾ ਤੇਰੇ ਅੰਦਰ ਨਾ ਥੱਕੀ, ਤ੍ਰਿਸ਼ਨਾ ਨਹੀਂ ਥੱਕਦੀ। ਉਹ ਗੱਲ ਸਹੀ ਹੈ, ਬੁਢਾਪਾ ਹੋ ਕੇ ਵੀ ਉਹ ਜਵਾਨੀ ਰਹਿੰਦੀ ਹੈ। ਉਹਦੇ ਪੰਡਿਤ ਗੁਲਾਬ ਸਿੰਘ ਨੇ ਕਿਹਾ ਬੁਢਾਪੇ ਦਾ ਨਿਰੂਪਣ ਕੀਤਾ, ਉਹ ਕਹਿੰਦੇ ਤਨ ਕੇ ਬਲ ਨੇ ਅਬ ਪੀਠ ਦਈ ਅਵਹਾਰ ਪਰੇਦਰਗ ਬਾਲ ਸੰਗਾਤੀ, ਤਦ ਕੇ ਹੀ ਲੋਕ ਵਿਖੇ ਹਮਕੋ ਤਜ ਆਪ ਗਏ ਸੁਰ ਲੋਕ ਸੰਜਾਤੀ, ਜਗ ਮੀਤ ਸਖਾਵ ਕੋ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ, ਮਮ ਆਹੇ ਪਲੰਗਮ ਹੇ ਤ੍ਰਿਸ਼ਨੇ ਇਕ ਤੁਮ ਮਮ ਸੰਗ ਰਹੀ ਦਿਨ ਰਾਤੀ। ਹੇ ਤ੍ਰਿਸ਼ਨਾ ਤੂੰ ਨਾ ਮੇਰਾ ਸਾਥ ਛੱਡਿਆ, ਪੁੱਤਰ ਪੋਤਰੇ ਸਾਥ ਛੱਡ ਗਏ, ਪਰ ਤ੍ਰਿਸ਼ਨਾ ਫੇਰ ਵੀ ਬੁਢਾਪੇ ਚ ਵੀ ਬਹੁਤ ਤ੍ਰਿਸ਼ਨਾ ਹੁੰਦੀ ਹੈ ਪੁੱਤਰਾਂ ਦੀ ਪੋਤਰਿਆਂ ਦੀ ਪਰਿਵਾਰ ਦੀ। ਇਹ ਨਹੀਂ ਸਾਸ ਨੀ, ਇਕ ਨਾ ਥੱਕ ਸਮਾਇਆ, ਇਹ ਤ੍ਰਿਸ਼ਨਾ ਮਾਇਆ ਦੀ ਤ੍ਰਿਸ਼ਨਾ ਨਹੀਂ ਥੱਕਦੀ, ਇਹ ਤ੍ਰਿਸ਼ਨਾ ਪ੍ਰਬਲ ਹੋਈ ਰਹਿੰਦੀ ਹੈ।
ਬਾਬਰੀ ਤੈ ਗਿਆਨ ਵਿਚਾਰ ਨਾ ਪਾਇਆ,
ਬੌਰਾ ਜਾਂ ਪਾਗਲ ਉਹਨੂੰ ਕਹਿੰਦੇ ਜਿਹਦਾ ਦਿਮਾਗ ਕੰਮ ਨਾ ਕਰੇ। ਬਾਬਰੇ ਕਮਲਿਆ ਜੀਵਾ, ਤੈਂ ਤੋਂ ਗਿਆਨ ਦੀ ਵਿਚਾਰ ਨੂੰ ਤਾਂ ਪਾਇਆ ਨਹੀਂ ਪਾਉਣਾ ਕੀਤਾ, ਗਿਆਨ ਰੂਪ ਦੀ ਗਿਆਨ ਸਰੂਪ ਦੀ ਵਿਚਾਰ ਨੂੰ ਪ੍ਰਾਪਤ ਨਹੀਂ ਕੀਤਾ ਹੈ।
ਬਿਰਥਾ ਜਨਮ ਗਵਾਇਆ,
ਮਾਇਆ ਦੀ ਇੱਛਾ ਵਾਸਤੇ ਅਮੋਲਕ ਜਿਹੜਾ ਜਨਮ ਮਿਲਿਆ ਸੀ ਉਹ ਬਿਰਥ ਨਿਸਫਲ ਹੀ ਗਵਾ ਲਿਆ, ਤੈ ਕਿਸੇ ਅਰਥ ਨਹੀਂ ਆਏਗਾ ਹੁਣ। ਅਸਥਾਈ ਦੇ ਕੇ ਫਰਮਾਨ ਕਰਦੇ ਆ ਜੀ,
ਤਬ ਲਗ ਪ੍ਰਾਣੀ ਤਸੈ ਸਰੇ ਵਹ,
ਹੇ ਪ੍ਰਾਣਾ ਧਾਰੀ ਜੀਵ ਉਨ੍ਹਾਂ ਚਿਰ ਉਸੇ ਨੂੰ ਤਦ ਉਦੋਂ ਤੱਕ ਤਿਸੇ ਪਰਮਾਤਮਾ ਨੂੰ ਸਰੇਵੋ ਸਿਮਰਨਾ ਕਰੋ, ਯਾਦ ਕਰੋ।
ਜਬ ਲਗ ਘਟ ਮਹਿ ਸਾਸਾ,
ਬਸ ਜਿੰਨਾ ਚਿਰ ਸਾਹ ਚੱਲਦੇ ਨੇ ਕੋਈ ਸਾਹ ਬਿਰਥਾ ਨਾ ਜਾਵੇ। ਸਾਸ ਸਾਸ ਹਰ ਨਾਮ ਜਬ ਬਿਰਥਾ ਸਾਸ ਮਤ ਕੋਏ, ਕਿਆ ਜਾਣੋ ਕਿ ਅੰਤ ਕੋਈ ਹੀ ਮਤ ਸਵਾਸ ਮਤ ਹੋਏ। ਸਾਸ ਸਾਸ ਸਿਮਰੋ ਗੋਬਿੰਦ, ਜਬ ਲਗ ਘਟ ਮਹਿ ਸਾਸਾ, ਉਦੋਂ ਤੱਕ ਵਾਹਿਗੁਰੂ ਨੂੰ ਹਰ ਸਵਾਸ ਦੇ ਨਾਲ ਸਿਮਰਨ ਕਰੋ, ਕੋਈ ਸਵਾਸ ਬਿਰਥ ਨਾ ਜਾਵੇ, ਐਸਾ ਸੁਭਾਅ ਬਣਾ ਲਵੋ।
ਜਬ ਲਗ ਘਟ ਮਹਿ ਸਾਸਾ,
ਜਿੰਨੀ ਦੇਰ ਤੱਕ ਘਟ ਸਰੀਰ ਦੇ ਵਿੱਚ ਮਹਿ ਵਿੱਚ ਇਹਦੇ ਸਾਸਾ ਸਵਾਸ ਚੱਲ ਰਹੇ ਉਹਨਾਂ ਚ ਸਿਮਰਨ ਕਰਦੇ ਰਹੋ।
ਜੇ ਘਟ ਜਾਏ ਤਾਂ ਭਾਉ ਨਾ ਜਾਸੀ,
ਜੇਕਰ ਪ੍ਰਲਭ ਅਨੁਸਾਰ ਘਟ ਸਰੀਰ ਚੱਲਿਆ ਵੀ ਜਾਵੇ ਤਾਂ ਵੀ ਉਹ ਪਰਮੇਸ਼ਰ ਦਾ ਭਾਉ ਪ੍ਰੇਮ ਉਹ ਨਾ ਜਾਸੀ, ਉਹ ਨਾ ਜਾਵੇ, ਪ੍ਰੇਮ ਬਣਿਆ ਰਹੇ।
ਹਰ ਕੇ ਚਰਨ ਨਿਵਾਸਾ,
ਇਸ ਪ੍ਰੇਮ ਦਾ ਸਦਕਾ ਹੀ ਹਰ ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ ਨਿਵਾਸਾ ਬਸਣਾ ਹੁੰਦਾ ਹੈ।
ਜਿਸ ਕੋ ਸ਼ਬਦ ਵਸਾਵੇ ਅੰਤਰ,
ਜਿਸ ਮਨੁੱਖ ਦੇ ਹਿਰਦੇ ਦੇ ਅੰਤਰ ਨਾਮ ਹੈ ਵਿੱਚ ਦਾ, ਪਰਮੇਸ਼ਰ ਆਪ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦਾ ਸ਼ਬਦ ਉਪਦੇਸ਼ ਵਸਾਵੇ ਵਸਾ ਦਿੰਦਾ ਹੈ।
ਚੂਕੈ ਤਿਸਹਿ ਪਿਆਸਾ,
ਉਹ ਮਨੁੱਖ ਦੇ ਅੰਦਰੋਂ ਰਸਾਂ ਕਸਾਂ ਤੇ ਭੋਗਾਂ ਮਾਇਆ ਆਦਿ ਸਭ ਪਿਆਸਾ ਤ੍ਰੇ ਤ੍ਰਿਸ਼ਨਾ ਚੁੱਕੇ ਚੁੱਕੀ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ।
ਹੁਕਮ ਹੈ ਬੂਝੈ ਚੌਪੜ ਖੇਲੈ,
ਜੋ ਪਰਮੇਸ਼ਰ ਦਾ ਹੁਕਮ ਬੂਝੈ ਬੁੱਝਦਾ ਹੈ ਸਮਝਦਾ ਹੈ, ਇਹੋ ਚੌਪਟ ਤੇ ਚੌਸਰ ਦੀ ਖੇਡ ਨੂੰ ਖੇਲੈ, ਖੇਡਦਾ ਹੈ, ਖੇਡਣਾ ਕਰੇ। ਤੇ ਇਸ ਕਰਕੇ ਮਨ ਨੂੰ ਤਿੰਨਾਂ ਗੁਣਾਂ ਵੱਲੋਂ ਜਿੱਤਣ ਰੂਪ ਮਨ ਜਿਣ ਬੋਲਿਓ ਜੀ,
ਮਨ ਜਿਣ ਢਾਲੇ ਪਾਸਾ,
ਮਨ ਨੂੰ ਤਿੰਨਾਂ ਗੁਣਾਂ ਵੱਲੋਂ ਜਿੱਤਣ ਰੂਪ ਪਾਸਾ ਢਾਲੇ, ਢਾਲਣਾ ਕਰੇ। ਅਰਥਾਂਤ ਭਾਵ ਕੀ ਹੈ, 84 ਲੱਖ ਜੂਨਾਂ ਰੂਪ ਇਹਦੇ ਖਾਨੇ ਨੇ। ਇਹ ਅਸਲ ਦੇ ਵਿਸਾਸ ਜਿਹੜੀ ਚੌਪਟ ਹੈ ਸੰਸਕ੍ਰਿਤ ਦੇ ਵਿੱਚ, ਇਹਨੂੰ ਇਸ ਨੇ ਚਤਸਪਦਾ ਤੇ ਪ੍ਰਕਿਰਤ ਰੂਪ ਹੋ ਕਰਕੇ ਇਹਨੂੰ ਚੌਪਟ ਟੈਂਕੇ ਦੇ ਨਾਲ, ਚੌਪਟ ਨੂੰ ਇਹ ਕਹਿੰਦੇ ਆ ਪੰਜਾਬੀ ਦੇ ਵਿੱਚ, ਇਹਨੂੰ ਕਨੌੜਾ ਲਾ ਕੇ ਚੌਪੜ ਕਹਿੰਦੇ ਆ। ਚੌਪਟ ਇਹ ਇੱਕ ਖੇਡ ਹੈ ਜੋ ਨਰਦਾਂ ਦੇ ਨਾਲ ਖੇਡੀ ਜਾਂਦੀ ਹੈ। ਇਸ ਨਾਲ ਚਾਰ ਪਾਸੇ ਪਾ ਦੇ ਜਾਂਦੇ ਨੇ, ਇਹਨਾਂ ਵਿੱਚ ਮਰਬੇ ਖਾਨੇ ਹੁੰਦੇ ਆ, ਨਰਦਾਂ ਦੀ ਚਾਲ ਪਾਸੇ ਕੌਡੀਆਂ ਸੁੱਟ ਕੇ ਗਿਣਤੀ ਕਰਕੇ ਚੱਲਦੇ ਆ। ਤੇ ਪਾਸਾ ਜਿਹੜਾ ਹੈ ਚੌਪੜ ਦੀ ਖੇਡ, ਉਹਦੇ ਵਿੱਚ ਹਾਥੀ ਦੰਦ ਦੇ ਬਣੇ ਹੋਏ ਪਹਿਲੂਦਾਰ ਤੇ ਹਰ ਪਹਿਲੂ ਦੇ ਬਿੰਦੀਆਂ ਵਾਲੇ ਛੋਟੇ ਛੋਟੇ ਟੁਕੜੇ, ਜਿਨ੍ਹਾਂ ਨੂੰ ਹੱਥਾਂ ਵਿੱਚ ਫੇਰ ਕੇ ਨਾ ਘੁਮਾ ਕੇ ਹੱਥਾਂ ਨੂੰ, ਤੇ ਫਿਰ ਉਹ ਦੋ ਬਿੰਦੀਆਂ ਗਿਣ ਕੇ ਉਹਦੇ ਨਾਲ ਚਾਲ ਚੱਲੀ ਜਾਂਦੀ। ਇਹ ਪੁਰਾਣੇ ਸਮੇਂ ਦੀ ਖੇਡ ਸੀ ਇਹ। ਤੇ ਇਸ ਕਰਕੇ ਹੁਣ ਕਬੀਰ ਸਾਹਿਬ ਨੇ ਇੱਥੇ ਦਾ ਪ੍ਰਮਾਣ ਦਿੱਤਾ ਹੈ, ਕਹਿੰਦੇ ਇਹ ਸਮਝ ਲੈ ਵੀ 84 ਲੱਖ ਜੂਨਾਂ ਰੂਪ ਤਾਂ ਹੈਗੇ ਖਾਨੇ, ਇਹਨਾਂ ਵਿੱਚ ਚਾਰੇ ਯੁੱਗ ਰੂਪ ਚਾਰ ਪਾਸੇ ਨੇ, ਕਾਲ ਤੇ ਕਾਲੀ, ਕੁਦਰਤ ਤੇ ਕਾਦਰ, ਇਹ ਦੋਵੇਂ ਖੇਡ ਰਹੇ ਨੇ। ਇਹਨਾਂ ਤੋਂ ਜਿਹੜਾ ਮਨ ਨੂੰ ਜਿੱਤ ਲੈਣਾ ਉਹ ਸੰਸਾਰ ਮਾਇਆ ਤਿੰਨਾਂ ਗੁਣਾਂ ਵੱਲੋਂ ਪਾਸਾ ਢਾਲ ਕੇ ਸਮਝ ਲੈ ਵੀ ਜਿੱਤ ਜਾਂਦਾ ਹੈ, ਮਨ ਜਣ ਢਾਲੇ ਪਾਸਾ। ਇਸ ਅੰਤਰੀ ਭਾਵ ਦੇ ਵਿੱਚ ਕਹਿੰਦੇ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਰੂਪ, ਚਾਰ ਪਾਸੇ, ਚਾਰੇ ਅੰਤਹਕਰਨ ਮਨ ਬੁੱਧ ਚਿੱਤ ਹੰਕਾਰ, ਤੇ ਇਹ ਇੱਕ ਰੰਗ ਦੀਆਂ ਨਰਦਾਂ ਨੇ। ਤਤ ਪਦ ਤੇ ਤੁਮ ਪਦ ਦਾ ਸੰਸ਼ੋਧਨ, ਪਰੋਖ ਤੇ ਅਪਰੋਖ ਗਿਆਨ, ਇਹ ਦੂਜੇ ਰੰਗ ਦੀਆਂ ਨਰਦਾਂ। ਕਰਨਾ ਮੈਤਰੀ ਮੋਤਾ ਉਪੇਖਿਆ, ਇਹ ਤੀਸਰੇ ਰੰਗ ਦੀਆਂ ਨਰਦਾਂ। ਮਨਮਤਾ ਤਿਆਗ, ਬੁੱਧੀ ਅੰਦਰੋਂ ਮਿਥਿਆ ਪਦਾਰਥਾਂ ਦਾ ਨਿਸ਼ਚਾ ਤਿਆਗ ਦੇਣਾ, ਚਿੱਤ ਦੀ ਚਿੱਤ ਬਣੀ ਛੱਡਣੀ ਆ, ਤੇ ਇਸ ਪ੍ਰਕਾਰ ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰ ਲੈਣੀ, ਇਹ ਚੌਥੇ ਰੰਗ ਦੀਆਂ ਨਰਦਾਂ। ਇਹਨਾਂ 16 ਨਰਦਾਂ, ਇਹ 16 ਨਰਦਾਂ ਧਰਮ ਅਰਥ ਕਾਮ ਮੋਖ ਜਾਂ ਸਤ ਸੰਤੋਖ ਦਇਆ ਧਰਮ ਵਿਚਾਰ, ਚੌਥੇ ਰੰਗ ਦੀਆਂ ਨਰਦਾਂ। ਇਹਨਾਂ ਨਰਦਾਂ ਦੇ ਨਾਲ ਤਿੰਨਾਂ ਗੁਣਾਂ ਵੱਲੋਂ ਪਾਸਾ ਢਾਲ ਕੇ ਸਰਵਣ ਮੰਨਣ ਅਧਿਆਸਨ ਕਰਨਾ, ਇਹ 5 ਗਿਆਨ ਇੰਦਰੇ 5 ਕਰਮ ਇੰਦਰੇ ਮਨ ਤੇ ਬੁੱਧ ਦਾ ਰੋਕ ਲੈਣਾ, ਇਹ ਪਾਉ 12 ਹੈ। ਇਸ ਪ੍ਰਕਾਰ ਜਿਹੜਾ ਪਾਸਾ ਢਾਲਣਾ ਜਾਣਦੇ ਹੈ ਉਹ ਮਨੁੱਖ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ ਜੇ।
ਜੋ ਜਨ ਜਾਨ ਭਜਹਿ ਅਵਗਤ ਕੋ,
ਕਹਿੰਦੇ ਜਿਹੜਾ ਜਨ ਪੁਰਸ਼ ਅਵਗਤ ਨਾਸ ਰਹਿਤ ਗਿਆਨ ਸਰੂਪ ਤੇ ਪ੍ਰਾਪਤ ਸਰੂਪ ਪਰਮੇਸ਼ਰ ਨੂੰ, ਕੌਦਾਰਥ ਨੂੰ ਹੈ, ਗੁਰਾਂ ਦੁਆਰਾ ਜਾਣ ਲੈਂਦਾ ਹੈ, ਜਾਣ ਕਰਕੇ ਜਾਂ ਇਉਂ ਕਰੋ ਵੀ ਜਾਣ ਕਰਕੇ ਉਸ ਅਵਗਤ ਵਿਅਕਤੀਗਤ ਤੋਂ ਰਹਿਤ, ਕੌਣ ਹੈ ਪਰਮੇਸ਼ਰ, ਉਸ ਦਾ ਗੁਰਾਂ ਦੁਆਰਾ ਜਿਹੜਾ ਉਸ ਨੂੰ ਜਾਣ ਗਿਆਨ ਪ੍ਰਾਪਤ ਕਰਕੇ ਤੇ ਉਸ ਨੂੰ ਭਜਣਾ ਕਰਦਾ ਹੈ, ਭਜਹਿ ਸਿਮਰਨ ਕਰਦਾ, ਜੋ
ਤਿੰਨ ਕਾ ਕਛੂ ਨਾ ਨਾਸਾ,
ਉਹਨਾਂ ਦਾ ਕੁਝ ਵੀ ਗੁਣ ਨਾਸ, ਨਾਸਾ ਨਾਮ ਨਾਸ ਨਹੀਂ ਹੁੰਦਾ, ਭਾਵ ਕੋਈ ਸਵਾਸ ਨਿਸਫਲ ਨਹੀਂ ਜਾਂਦਾ ਫਿਰ ਉਹਨਾਂ ਦਾ।
ਕਹੋ ਕਬੀਰ ਤੇ ਜਨ ਕਬਹ ਨਾ ਹਾਰਹਿ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਪੁਰਸ਼ ਨੀ ਕਦਾਚਿਤ ਵੀ ਹਾਰਦੇ, ਸੰਸਾਰ ਵਿੱਚ ਸੰਸਾਰ ਰੂਪੀ ਬਾਜੀ ਦੇ ਵਿੱਚ ਹਾਰਦੇ ਨਹੀਂ ਹੈ ਫਿਰ ਉਹ। ਤੇ ਇਸ ਕਰਕੇ ਸੰਸਾਰ ਰੂਪੀ ਜੂਏ ਦੇ ਵਿੱਚ ਮਨੁੱਖਾ ਜਨਮ ਦੀ ਬਾਜੀ ਨੂੰ ਨਹੀਂ ਹਾਰਦੇ ਹਨ, ਉਹ ਕਬੂ ਨਾ, ਕਦੇ ਵੀ ਨਹੀਂ ਹਾਰਦੇ ਹਨ, ਕਬੂ ਨਾ ਹਾਰੇ, ਉਹ ਜਿੱਤ ਗਏ ਹਨ ਬਾਜੀ।
ਢਾਲ ਜੋ ਜਨ ਹੈ ਪਾਸਾ,
ਜਿਹੜੇ ਦੇਹ ਅਭਿਮਾਨ ਵੱਲੋਂ ਵਾਹਿਗੁਰੂ ਵੱਲ ਪਾਸਾ ਢਾਲ ਢਾਲਣਾ ਜਾਣਦੇ ਹਨ ਉਹ ਇਸ ਪ੍ਰਕਾਰ ਫਿਰ ਕਦੇ ਵੀ ਹਾਰਦੇ ਨਹੀਂ ਬਲਕਿ ਜਿੱਤ ਕੇ ਜਾਂਦੇ ਹਨ।
ਸੂਹੀ ਲਲਿਤ ਕਬੀਰ ਜੀਉ,
ਤੇ ਹੁਣ ਕਬੀਰ ਸਾਹਿਬ ਜੀ ਇਹ ਸੂਹੀ ਲਲਿਤ ਜਿਹਦਾ ਪਿੱਛੇ ਰੂਪ ਆਪ ਜੀ ਸਮਝ ਚੁੱਕੇ ਹੋ, ਦੁਬਾਰੇ ਦੁਬਾਰੇ ਉਹ ਗੱਲਾਂ ਕਰਨ ਦੀ ਲੋੜ ਨਹੀਂ। ਸੂਹੀ ਰਾਗਣੀ ਦੇ ਲਲਿਤ ਨੂੰ ਮਿਲਾ ਕਰਕੇ ਕਬੀਰ ਜੀ ਇਹ ਸ਼ਬਦ ਸਾਹਿਬ ਦੀ ਉਚਾਰਨ ਕਰਦੇ ਹੈ। ਇੱਕ ਬੰਦਾ ਆਇਆ, ਜਿਮੀਦਾਰ ਸੀ ਉਹ, ਕਬੀਰ ਸਾਹਿਬ ਦਾ ਸੇਵਕ ਸੀ, ਕਹਿਣ ਲੱਗਾ ਮਹਾਰਾਜ ਇਹ ਮੈਂ ਬੜਾ ਤੰਗ ਹਾਂ। ਕਹਿੰਦੇ ਕੀ ਗੱਲ ਹੈ? ਕਹਿੰਦਾ ਪਟਵਾਰੀ ਬੜਾ ਤੰਗ ਕਰਦਾ ਮੈਨੂੰ। ਤੇ ਉਹ ਪਟਵਾਰੀਆਂ ਦੀ ਆਮ ਉਸ ਵੇਲੇ ਦੀ ਇੱਕ ਇਹ ਰਵਾਇਤ ਸੀ। ਕਹਿੰਦੇ ਕਿਤੇ ਇਹ ਗੱਲਾਂ ਹੁੰਦੀਆਂ ਨੀ, ਇਹ ਦ੍ਰਿਸ਼ਟਾਂਤ ਬਣਾਏ ਪਏ ਹੁੰਦੇ ਆ। ਕਹਿੰਦੇ ਜੱਟ ਨੂੰ ਕਹਿੰਦੇ ਕਿਤੇ ਰੱਬ ਮਿਲਣ ਆ ਗਿਆ। ਉਹ ਕਹਿੰਦਾ ਜੱਟ ਨੂੰ ਆ ਕੇ ਕਹਿੰਦਾ ਮੈਂ ਜੱਟਾ ਤੈਨੂੰ ਮਿਲਣ ਆਇਆ। ਕਹਿੰਦਾ ਰੋਟੀ ਖਾ ਕੇ ਮਿਲੂੰਗਾ, ਰੋਟੀ ਖਾ ਰਿਹਾ ਸੀ। ਕਹਿੰਦੇ ਉਦੋਂ ਰੱਬ ਚਲਿਆ ਗਿਆ, ਪਿੱਛੋਂ ਆ ਗਿਆ ਪਟਵਾਰੀ। ਪਟਵਾਰੀ ਨੇ ਆਵਾਜ਼ ਮਾਰੀ, ਕਹਿੰਦਾ ਜੀ ਰੋਟੀ ਬਾਅਦ ਖਾਊਂਗਾ, ਮੈਂ ਮਿਲਦਾ ਤੁਹਾਨੂੰ ਉਹ। ਤੇ ਇਸ ਤਰ੍ਹਾਂ ਦਾ ਇਹ ਹਿਸਾਬ ਕਿਤਾਬ, ਜਿਹੜੇ ਪਟਵਾਰੀ ਸੀ ਉਹ ਰੈਵਨਿਊ ਮਹਿਕਮੇ ਦੇ ਵਿੱਚ, ਤੇ ਇਹ ਜਿਹੜਾ ਦੂਸਰਾ ਹੈ ਪੁਲਿਸ ਦਾ ਮਹਿਕਮਾ ਉਹਦੇ ਚ ਤਾਂ ਜਿਹੜਾ ਥਾਣੇਦਾਰ ਜਾਂ ਮੁਨਸੀ, ਮੁਨਸੀ ਨੇ ਜਿਹੜਾ ਕੋਈ ਲਿਖਦਾ ਉਹੀ ਜਾਣਾ ਹੈ, ਤੇ ਇੱਧਰ ਪਟਵਾਰੀ ਨੇ ਜਿਹੜੇ ਅੱਖਰ ਲਿਖਤੇ ਉਹੀ ਜਾਣੇ। ਇਸ ਕਰਕੇ ਕਹਿੰਦੇ ਪਟਵਾਰੀ ਅੱਗੇ ਬਹੁਤ ਕਹਿੰਦੇ ਵੀ ਮੈਨੂੰ ਖਰਾਬ ਕਰ ਰਿਹਾ, ਇਹ ਮੈਨੂੰ ਦੱਸੋ ਜੀ ਮੈਂ ਕੀ ਕਰਾਂ। ਤੇ ਉਧਰ ਕਬੀਰ ਸਾਹਿਬ ਦੇ ਕੋਲ ਕੁਝ ਬ੍ਰਹਮ ਗਿਆਨ ਲੈਣ ਵਾਸਤੇ ਜਗਿਆਸੂ ਬੈਠੇ ਸੀ, ਤੇ ਉਹਨਾਂ ਨੇ ਆ ਕੇ ਕਿਹਾ ਮਹਾਰਾਜ ਸਾਨੂੰ ਸ਼ੁਭ ਉਪਦੇਸ਼ ਦਿਓ ਜਿਹਦੇ ਨਾਲ ਧਰਮ ਰਾਜ, ਵੀ ਇਹ ਵੀ ਬਹੁਤ ਤੰਗ ਕਰਦਾ ਸਾਰਿਆਂ ਨੂੰ, ਧਰਮ ਰਾਜ ਤੋਂ ਕਿਵੇਂ ਬਚੀਏ। ਉਹ ਕਹਿੰਦਾ ਪਟਵਾਰੀ ਤੋਂ ਕਿਵੇਂ ਬਚੀਏ, ਉਹ ਕਹਿੰਦਾ ਧਰਮ ਰਾਜ ਤੋਂ ਕਿਵੇਂ ਬਚੀਏ। ਕਬੀਰ ਸਾਹਿਬ ਕਹਿੰਦੇ ਤੁਹਾਡੀ ਸਮੱਸਿਆ ਨੇੜੇ ਤੇੜੇ ਹੀ ਹੈ, ਇੱਕੋ ਸ਼ਬਦ ਨਾਲ ਦੋਨਾਂ ਨੂੰ ਉਪਦੇਸ਼ ਦੇ ਦੇਣੇ। ਉਸ ਵੇਲੇ ਸ਼ਬਦ ਉਚਾਰਨ ਕੀਤਾ ਜੇ
ਏਕ ਕੋਟ ਪੰਚ ਸਿਖਦਾਰਾ।
ਇਹਨੂੰ ਭਾਈ ਤੁਸੀਂ ਧਿਆਨ ਨਾਲ ਸੁਣੋਗੇ, ਆਮ ਕਰਕੇ ਸਾਡੇ ਰਾਗੀ ਸਿੰਘ ਇਹ ਸ਼ਬਦ ਜਿਹੜਾ ਮਰਗ ਤੇ ਪੜ੍ਹਦੇ ਹੁੰਦੇ, ਜਦੋਂ ਕਦੇ ਕੋਈ ਮਰ ਗਏ ਨਾ, ਇਹ ਸ਼ਬਦ ਬੜਾ ਤੇ ਸੁਰਤਾਲ ਦੇ ਵਿੱਚ ਪੜਨਗੇ। ਪਰ ਜੇ ਪੁੱਛ ਲਈਏ ਵੀ ਅਰਥ ਕੀ ਹੈ, ਅਰਥ ਉਰਦਾ ਦੇਖੇ ਸਾਨੂੰ ਪਤਾ ਨਹੀਂ ਜੀ, ਇਹਦਾ ਅਰਥ ਤੋਂ ਬਿਨਾਂ ਸਾਸ ਜੀ ਸਮਝ ਨਹੀਂ ਆਉਂਦੀ। ਹੁਣ ਉਹ ਕਬੀਰ ਸਾਹਿਬ ਜੀ ਨੇ ਅੰਤਰੀ ਭਾਵ ਦੇ ਉਪਦੇਸ਼ ਦਿੱਤਾ ਹੈ, ਕਹਿੰਦੇ ਏਕ, ਇੱਕ ਸਰੀਰ ਰੂਪੀ ਕੋਟ ਕਿਲਾ, ਅਰਥਾਂਤ ਕੀ ਹੈ, ਭਾਵ ਕੀ ਹੈ, ਨਗਰ, ਨਗਰ ਦੀ ਨਿਆਈ ਹੈ ਸਰੀਰ ਹੈ ਜਿਹੜਾ ਸਾਡਾ। ਇਹਦੇ ਵਿੱਚ ਪੰਚ ਸਿਕਦਾਰਾ, ਪੰਚ ਨਾਮ ਹੈ ਪੰਜ ਦਾ, ਕਾਮ ਕਰੋ ਲੋਭ ਹੰਕਾਰ, ਸਿਕਦਾਰਾ ਨਾਮ ਹਾਕਮ ਦਾ ਹੈ। ਇਹ ਹਾਕਮ ਰਹਿੰਦੇ ਨੇ ਪੰਜ, ਘੱਟ ਕੋਈ ਨਹੀਂ ਨਾ ਹਾਕਮਾਂ ਚੋਂ, ਸਾਰੇ ਇਹੋ ਜਿਹੇ ਨੇ। ਏਕ ਕੋਟ ਪੰਚ ਸਿਕਦਾਰਾ, ਇਹ ਜਿਹੜੇ ਪੰਜੇ ਹਨ,
ਪੰਚੇ ਮੰਗ ਹੈ ਹਾਲਾ,
ਇਹ ਪੰਜੇ ਹਾਲਾ ਨਾਮ ਮਾਮਲੇ ਦਾ, ਮਾਮਲਾ ਮੰਗਦੇ ਨੇ ਇਹ ਆਪਣਾ ਆਪਣਾ। ਉਹ ਕਹਿੰਦਾ ਮੈਨੂੰ ਮਾਮਲਾ ਦੇ, ਉਹ ਕਹਿੰਦਾ ਮੈਂ, ਅੱਖਾਂ ਮੈਂ ਆਪਣਾ ਮਾਮਲਾ ਮੰਗਦੀਆਂ ਨੇ ਵੀ ਚੰਗਾ ਸਰੂਪ ਦੇਖ, ਜੀਵ ਆਪਣਾ ਮਾਮਲਾ ਮੰਗਦੀ ਹੈ ਸਵਾਦਿਸ਼ਟ ਭੋਜਨ ਮਿਲਣ, ਕੰਨ ਆਪਣਾ ਮਾਮਲਾ ਮੰਗਦੇ ਹੈ ਚੰਗੀਆਂ ਚੰਗੀਆਂ ਗੱਲਾਂ ਸੁਣਦੇ ਹੈ ਇਤਿਹਾਸਕ। ਕਹਿੰਦੇ ਪੰਜੇ ਹਾਲਾ ਮੰਗਦੇ ਨੇ ਮੇਰੇ ਕੋਲੋਂ, ਇਹ ਮਾਮਲਾ ਮੰਗਦੇ ਨੇ, ਖਿੱਚੋ ਖਿੱਚੀ ਲੱਗੇ ਹੋਏ ਨੇ, ਆਪਣੇ ਆਪਣੇ ਵੱਲ ਖਿੱਚਦੇ ਨੇ ਮੈਨੂੰ।
ਜਿਵੇਂ ਨਾਹੀ ਮੈਂ ਕਿਸੇ ਕੀ ਬੋਈ,
ਇਹ ਬੜਾ ਸੁੰਦਰ ਉਪਦੇਸ਼ ਕਬੀਰ ਸਾਹਿਬ ਨੇ ਦਿੱਤਾ ਹੈ। ਕਹਿੰਦੇ ਮੈਂ ਇਹਨਾਂ ਪੰਜਾਂ ਵਿੱਚੋਂ ਕਿਸੇ ਦੀ ਵੀ, ਜਿਵੇਂ ਜ਼ਮੀਨ ਬੋਈ ਨਾਮ ਬੀਜਣ ਦਾ, ਬੀਜੀ ਨਹੀਂ ਹੈ, ਭਾਵ ਕੀ ਹੈ, ਆਪਣੀ ਬੁੱਧੀ ਰੂਪ ਧਰਤੀ ਨੂੰ ਕਿਸੇ ਵਿਸ਼ੇ ਵਿੱਚ ਪ੍ਰਵਿਰਤ ਨਹੀਂ ਹੋਣ ਦਿੱਤਾ, ਭਾਵ ਕੀ ਹੈ, ਬਿਰਤੀ ਰੂਪ ਜ਼ਮੀਨ ਹੈ, ਵਿਸ਼ਿਆਂ ਦਾ ਸੰਸਕਾਰ ਰੂਪੀ ਬੀਜ ਹੈ, ਬਿਰਤੀ ਦਾ ਵਿਸ਼ਿਆਂ ਵਿੱਚ ਲਗਾਉਣਾ ਬੀਜਣਾ, ਮੈਂ ਇਹ ਹੋਣ ਨਹੀਂ ਦਿੱਤਾ। ਪਰ ਫਿਰ ਜਿਮੀ ਨਾਹੀਂ ਮੈਂ ਕਿਸੇ ਕੀ ਬੋਈ, ਜਦੋਂ ਮੈਂ ਜ਼ਮੀਨ ਹੀ ਨਹੀਂ ਬੀਜੀ ਕਿਸੇ ਦੀ, ਮਾਮਲਾ ਕਿਉਂ ਦਵਾਂ ਮੈਂ, ਜਿਹਨੇ ਜ਼ਮੀਨ ਬੀਜੀ ਉਹ ਮਾਮਲਾ ਦੇਵੇ। ਇਸ ਕਰਕੇ ਦੱਸਦੇ ਨੇ
ਐਸਾ ਦੇਣ ਦੁਖਾਲਾ,
ਐਸਾ ਇਹੋ ਜਿਹਾ ਮਾਮਲਾ ਦੇਣ ਦੇਣਾ ਦੁਖਾਲਾ, ਦੁਖਦਾਈ ਵੀ ਹੈ ਨਾ ਜਦੋਂ ਜ਼ਮੀਨ ਨਹੀਂ ਬੀਜੀ। ਇਹ ਪੰਜੇ ਫਿਰ ਵੀ ਅਜਿਹਾ ਦੁੱਖ ਦਿੰਦੇ ਨੇ, ਕਹਿੰਦੇ ਵੀ ਸਾਨੂੰ ਹਾਲਾ ਦੇ, ਮਾਮਲਾ ਮੰਗਦੇ ਨੇ, ਵੀ ਭਾਵ ਕੀ ਹੈ ਵੀ ਸਾਡੇ ਵੱਲ ਆ, ਤੂੰ ਇਹ ਖਿੱਚਦੇ ਹੈ। ਇਹ ਅਵਸਥਾ ਦੀ ਬਹੁਤ ਜਿਹੜੀ ਬੈਰਾਗਮਈ ਵੀ ਹੈ, ਬੜੀ ਗੁੰਝਲਦਾਰ ਵੀ, ਤੇ ਬੜਾ ਬਰੀਕ ਗਿਆਨ, ਸੂਖਮ ਗਿਆਨ ਕਬੀਰ ਸਾਹਿਬ ਨੇ ਬਖਸ਼ਿਆ ਇੱਥੇ।
ਹਰ ਕੇ ਲੋਗਾ,
ਹੇ ਹਰੀ ਪਰਮੇਸ਼ਰ ਦੇ ਲੋਗੋ ਸੰਤ ਜਨੋ ਸੁਣੋ,
ਨੀਤ ਦੱਸੈ ਪਟਵਾਰੀ,
ਮੇਰੇ ਤਾਈ ਪਟਵਾਰੀ ਹਿਸਾਬ ਕਿਤਾਬ ਰੱਖਣ ਵਾਲਾ, ਧਰਮ ਰਾਜ ਨੀਤ ਨਿਤਾ ਪ੍ਰਤੀ ਦੱਸੈ, ਦੱਸਦਾ ਤਾੜਨਾ ਕਰਦਾ, ਦੁੱਖ ਦਿੰਦਾ ਮੁਰਖ। ਇਸ ਕਰਕੇ ਹੈ ਕੋਈ ਕੋਈ ਵੀ ਮਹਿਕਮਾ ਹੋਵੇ, ਹੁਣ ਲੋਕ ਕਹਿੰਦੇ ਜੀ ਪੁਲਿਸ ਵਾਲੇ ਇਸ ਤਰ੍ਹਾਂ, ਸਾਰੇ ਤਾਂ ਨਹੀਂ ਪੁਲਿਸ ਵਾਲੇ ਮਾੜੇ, ਜੇ ਕੋਈ ਫਲਾਣਾ, ਜੇ ਪਟਵਾਰੀ ਦੋ ਚਾਰ ਦਸ ਵੀਹ ਪਟਵਾਰੀ ਇਸ ਤਰ੍ਹਾਂ ਮਾੜੇ ਨੇ, ਕਿਤੇ ਸਾਰੀ ਪਟਵਾਰੀ ਥੋੜੀ ਮਾੜੇ ਹੋਵੇ। ਕੋਈ ਚੀਜ਼ ਸਾਰੇ ਰੂਪ ਦੇ ਵਿੱਚ ਮਾੜੀ ਨਹੀਂ ਹੁੰਦੀ, ਸਾਰੇ ਰੂਪ ਵਿੱਚ ਚੰਗੀ ਨਹੀਂ ਹੁੰਦੀ। ਹੁਣ ਕਹਿੰਦੇ ਧਰਮ ਰਾਜ ਜਿਹੜਾ ਉਹ ਹੈ ਪਟਵਾਰੀ, ਕਹਿੰਦੇ ਹਰ ਕੇ ਲੋਗਾ, ਹੇ ਸੰਤ ਜਨੋ ਮੋਕੋ ਨੀਤ ਦੱਸੈ ਪਟਵਾਰੀ, ਇਹ ਜਿਹੜਾ ਪਟਵਾਰੀ, ਹੁਣ ਜਿਵੇਂ ਸੱਪ ਹੈ ਜਿਹੜਾ ਉਹ ਕਿਤੇ ਡੰਗ ਮਾਰਦਾ ਹੈ, ਉਹਨੂੰ ਕਹਿੰਦੇ ਸੱਪ ਡੱਸ ਗਿਆ ਡੰਗਣਾ, ਤੇ ਇਸ ਕਰਕੇ ਕਹਿੰਦੇ ਇਹ ਜਿਹੜਾ ਧਰਮ ਰਾਜ ਹੈ ਇਹ ਵੀ ਸੱਪ ਵਾਂਗੂ ਡੰਗ ਮਾਰਦਾ ਸਾਰਿਆਂ ਦੇ, ਦੁੱਖ ਦੇਣ ਰੂਪੀ ਡੰਗ ਮਾਰਦਾ, ਮੋਕੋ ਨੀਤ ਡਸੈ। ਤੇ ਮੈਂ ਨਿੱਤੇ ਦੇਖ ਰਿਹਾ ਵੀ ਲੋਕਾਂ ਨੂੰ ਹਰ ਜੂਨ ਦੇ ਵਿੱਚ ਮੈਨੂੰ ਡਸਦਾ ਰਿਹਾ, ਦੁੱਖ ਦਿੰਦਾ। ਮਨੁੱਖਾ ਜਨਮ ਦੀ ਪੱਟ ਵਾਰੀ, ਵਾਰੀ ਨੂੰ ਸੰਸਾਰ ਵੱਲੋਂ ਪੱਟ ਪੁੱਟਣ ਭਾਵ ਲੈ ਕੇ ਜਾਣ ਵਾਲੇ ਕੌਣ? ਕਾਮ ਕਰੋ ਲੋਭ ਮੋਹੰਕਾਰ ਧਰਮ ਰਾਜਾ ਬਹੁਤ ਦੁੱਖ ਦਿੰਦਾ। ਇਹ ਉਹਨੂੰ ਪੱਟਣ ਵਾਸਤੇ ਇਹ ਰੱਖੇ ਨੇ, ਕਾਮ ਕਰੋ ਲੋਭ ਮੋਹੰਕਾਰ। ਕਹਿੰਦੇ ਸਾਡਾ ਮੁੰਡਾ ਤਾਂ ਬੜਾ ਚੰਗਾ ਸੀ, ਪਰ ਗੁਆਂਢੀਆਂ ਦੇ ਵਿਗੜੇ ਹੋਏ ਮੁੰਡੇ ਨੇ ਪੱਟਤਾ ਕੇ। ਸਾਡੀ ਧੀ ਮਾੜੀ ਨਹੀਂ ਸੀ ਜੀ, ਉਹਨੂੰ ਸੰਗਤ ਮਾੜੀ ਹੋ ਗਈ, ਉਹਨੇ ਪੱਟ ਦਿੱਤੇ। ਇਸੇ ਤਰ੍ਹਾਂ ਕਹਿੰਦੇ ਬੰਦਾ ਨਹੀਂ ਸੀ ਮਾੜਾ, ਕਾਮ ਕਰੋ ਲੋਭ ਮੋਹੰਕਾਰ ਮਾੜੇ ਸੀ, ਉਹਨਾਂ ਦੀ ਸੰਗਤ ਹੋ ਗਈ ਤਾਂ ਮਾੜਾ ਹੋਇਆ ਹੈ। ਜੇ ਸਤ ਸੰਤੋਖ ਦੀ ਸੰਗਤ ਹੁੰਦੀ ਫਿਰ ਕੋਈ ਮਾੜਾ ਨਹੀਂ ਸੀ। ਇਸ ਪ੍ਰਕਾਰ ਦੱਸਦੇ ਹਨ ਜੀ, ਧਰਮਰਾਜ ਬਹੁਤ ਹੀ ਦੁੱਖ ਦਿੰਦਾ ਹੈ। ਪਟਵਾਰੀ
ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ।
ਕਹਿੰਦੇ ਫੇਰ ਹੁਣ ਅਪਾ ਕੀ ਹੋਵੇ? ਹੁਣ ਕਹਿੰਦੇ ਉਪਰ ਉਪਰ ਪੂਜਾ ਬਾਂਹ, ਪੂਜਾ ਨਾਲ ਬਾਂਹ ਹੈ। ਜਿਵੇਂ ਕੋਈ ਪੁਰਾਣੇ ਸਮੇਂ ਚ ਨਾ ਪੁਕਾਰ ਕਰਨ ਵਾਸਤੇ ਇੱਕ ਢੰਗ ਸੀ, ਬਾਦਸ਼ਾਹ ਦੇ ਜਾ ਕੇ ਨਾ ਜਿਵੇਂ ਉਹ ਪਚਾਦੇ ਕੂਕਾਂ ਮਾਰਦੇ, ਐਨ ਬਾਹਾਂ ਤਾਹਾਂ ਨੂੰ ਕਰਕੇ ਫਿਰ ਉਹ ਕਰਕੇ ਆਵਾਜ਼ ਦੇਣੀ ਵੀ ਬਾਦਸ਼ਾਹ ਸੁਣ ਲੈਂਦਾ, ਬਾਹਾਂ ਤਾਹਾਂ ਨੂੰ ਕਰਨੀ। ਇੱਧਰ ਉਹ ਪ੍ਰਮਾਣ ਦਿੱਤਾ, ਉਧਰ ਤਾਂ ਬਾਹਾਂ ਉੱਚੀਆਂ ਕਰਕੇ ਕੂਕਾਂ ਮਾਰਦੇ ਆ। ਕਹਿੰਦੇ ਮੈਂ ਗੁਰੂ ਦੇ ਕੋਲ ਆਪਣੀ ਬਿਰਤੀ ਰੂਪੀ ਪੂਜਾ ਨੂੰ ਸੰਸਾਰ ਦੇ ਪਦਾਰਥਾਂ ਵੱਲੋਂ ਵੈਰਾਗ ਦੇ ਸਹਿਤ ਉਪਰਾਮ ਕਰਨ ਰੂਪ ਉੱਪਰ ਚੁੱਕ ਕੇ ਸੰਸਾਰ ਵੱਲੋਂ ਉੱਪਰ ਚੁੱਕ ਦਿੱਤੀਆਂ, ਜਿਹੜੀ ਬਿਰਤੀ ਸੀ ਉਪਰੀ, ਆਪਣੇ ਗੁਰੂ ਦੇ ਕੋਲ ਚਿੱਤ ਦੀ ਬਿਰਤੀ ਸਨਮੁਖ ਕਰਕੇ ਪੁਕਾਰਿਆ, ਪੁਕਾਰ ਕੀਤੀ, ਹੇ ਗੁਰੂ ਜੀ ਮੇਰੀ ਰੱਖਿਆ ਕਰੋ, ਹੇ ਗੁਰੂ ਨਾਨਕ ਸਾਹਿਬ
ਤਿੰਨ ਹਾਉ ਲਿਆ ਉਬਾਰੀ।
ਉਸ ਗੁਰੂ ਨੇ ਹਾਂ ਮੈਨੂੰ ਇਹ ਹਾਕਮ ਦੇ ਕੋਲੋਂ, ਧਰਮਰਾਜ ਪਟਵਾਰੀ ਦੇ ਕੋਲੋਂ ਬਚਾ ਲਿਆ। ਇਹ ਬਚਣ ਦਾ ਤਰੀਕਾ ਹੁਣ ਤੀਸਰੇ ਪਦ ਚ ਖੋਲ ਕੇ ਤਾਂ ਅੱਗੇ ਦੱਸਣਗੇ, ਤੀਸਰੇ ਪਦ ਚ ਪਹਿਲਾਂ ਹੋਰ ਦੱਸਦੇ ਹਨ।
ਰਹਾਉ
ਅਸਾਈ ਦੇ ਕੇ ਕਹਿੰਦੇ ਨੇ ਜੀ,
ਨੌ ਡਾਡੀ ਦਸ ਮੁਨਸਫ ਧਾਵ ਹੈ।
ਦੇਖੋ ਭਗਤਾਂ ਦੀ ਬਾਣੀ ਜਿਹੜੀ ਹੈ ਉਚਾਰਨ ਕਰਨ ਦੇ ਵਿੱਚ ਵੀ ਕਠਿਨ ਹੈ, ਅਰਥਾਂ ਚ ਵੀ ਕਠਿਨ ਹੈ। ਇਹ ਮੈਂ ਪਹਿਲਾਂ ਵੀ ਬੇਨਤੀ ਕੀਤੀ, ਇਸੇ ਕਰਕੇ ਪਰੰਪਰਾ ਅਨੁਸਾਰ ਤਾਂ ਭਗਤਾਂ ਦੀ ਬਾਣੀ ਦੀ ਸੰਥਾ ਪਹਿਲਾਂ ਕਰਾਈ ਜਾਂਦੀ ਸੀ। ਭਗਤ ਬਾਣੀ ਪੜ੍ਹਾ ਕੇ ਫਿਰ ਭਾਗ ਲੱਗਦੇ ਸੀ ਮਹਾਰਾਜ ਦੇ, ਜਿਹੜੇ ਦੋ ਪਹਿਲਾ ਤੇ ਦੂਜਾ ਭਾਗ। ਨੌ ਡਾਡੀ, ਦੋਨੇ ਡੱਡੇ ਨੇ, ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਬੋਲਣੇ ਨੇ। ਨੌ ਗੋਲਕਾਂ, ਗੋਲਕਾਂ ਕੀ? ਨੌ ਦਰਵਾਜੇ ਪ੍ਰਗਟ ਕੀ ਏ, ਅੱਖਾਂ ਹੈ, ਮੂੰਹ ਹੈ, ਕੰਨ ਹੈ, ਨਾਸਕ ਹੈ, ਉਪਸਥਿਤ ਇੰਦਰੇ ਨੇ, ਤੇ ਇਹ ਨੌ ਗੋਲਕਾਂ ਦਰਵਾਜੇ ਨੇ। ਨੌ ਗੋਲਕਾਂ ਇਹ ਕੀ ਹੈ? ਡਾਡੀ, ਡਾਡੀ ਨਾ ਜਰੀਬ ਦਾ ਹੁੰਦਾ, ਪੁਰਾਣੇ ਸਮੇਂ ਮਿਣਤੀ ਕਰਨ ਵਾਸਤੇ ਲੋਹੇ ਦੇ ਇੱਕ ਨਾ ਉਹ ਫੁੱਟ ਫੁੱਟ ਦੇ ਉੱਤੇ ਮਿਣ ਕੇ ਉਹਨੂੰ ਜਰੀਬ ਕਹਿੰਦੇ ਸੀ। ਉਹ ਜੰਜੀਰ ਲੋਹੇ ਦੀ ਹੁੰਦੀ ਸੀ, ਪਰ ਉਹਦੇ ਮਿਣਤੀ ਕੀਤੀ ਜਾਂਦੀ ਵੀ ਇੰਨੇ ਗਜ ਦੇ ਉੱਤੇ ਫਿਰ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਸੀ ਉਹ ਜਰੀਬ, ਤੇ ਉਸ ਨੂੰ ਜਰੀਬ ਕਸ ਜ਼ਮੀਨ ਨੂੰ ਮਾਪਣ ਵਾਲੇ ਇਹ ਜਿਹੜੇ ਨੇ, ਇਹ ਜਰੀਬ ਹੈ ਜਿਹੜੀਆਂ ਨੌ ਗੋਲਕਾਂ ਅਤੇ ਦਸ ਮੁਨਸਬ ਧਾਵ ਹੈ। ਦਸ ਦਸੇ ਇੰਦਰੇ ਮੁਨਸਬ, ਮੁਨਸਬ ਇਨਸਾਫ ਕਰਨ ਵਾਲੇ ਆਪੋ ਆਪਣੇ ਵਿਸ਼ਿਆਂ ਵੱਲ ਨੂੰ ਇਹ ਧਾਵੇ ਦੌੜਦੇ ਹਨ ਜੇ।
ਰਈਅਤ ਬਸਨ ਨਾ ਦੇ,
ਸੁਭ ਗੁਣਾ ਰੂਪੀ ਰਈਅਤ ਪਰਜਾ ਨੂੰ ਮੇਰੇ ਹਿਰਦੇ ਚ ਨਹੀਂ ਬਸਣ ਦਿੰਦੇ। ਜਿਵੇਂ ਮਾੜਾ ਬੰਦਾ ਚੰਗੇ ਨੂੰ ਗੁਆਂਢ ਚ ਨਿਭ, ਕਹਿੰਦਾ ਵੀ ਉਹਨੂੰ ਬਸਣ ਨਹੀਂ ਦਿੰਦਾ, ਕਹਿੰਦਾ ਵੀ ਮੈਂ ਮਾੜਾ ਬੰਦਾ, ਮੈਂ ਤਾਂ ਹੋਰ ਥਾਂ ਚਲਿਆ ਜਾਂਦਾ, ਮੈਨੂੰ ਤਾਂ ਇਹ ਰਹਿਣ ਨਹੀਂ ਦਿੰਦਾ, ਤੰਗ ਕਰਦਾ। ਇਹ ਜਿਹੜੇ ਕਾਮ ਕ੍ਰੋਧ ਨੇ ਮਾੜੇ ਬੰਦੇ ਨੇ, ਇਹ ਮਾੜੀ ਰਹਿਸ਼ ਸਾਡੇ ਆਲੇ ਦੁਆਲੇ ਹੋਈ ਵੀ ਹੈ। ਜਿਹੜੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ, ਉਹਨਾਂ ਨੂੰ ਬਸਣ ਨਹੀਂ ਦਿੰਦੇ। ਸ਼ੁਭ ਗੁਣ ਕਹਿੰਦੇ ਚਲੋ ਭਾਈ ਹੁਣ ਇੱਥੇ ਕੀ ਕਰਨਾ, ਮਾੜੇ ਬੰਦਿਆਂ ਦਾ ਇੱਥੇ ਬੋਲਬਾਲ ਹੈ, ਆਪਾਂ ਹੋਰ ਥਾਂ ਚਲੇ ਜਾਂਦੇ ਹਾਂ। ਭਲਾ ਮਾਨਸ ਬੰਦਾ ਕਹਿੰਦਾ ਲੜਾਈ ਨਹੀਂ ਕਰਨੀ, ਝਗੜਾ ਨਹੀਂ ਕਰਨਾ, ਆਪਾਂ ਹੋਰ ਥਾਂ ਚਲੇ ਜਾਂਦੇ। ਉਹ ਸ਼ੁਭ ਗੁਣ ਫਿਰ ਰਹਿੰਦੇ ਨਹੀਂ, ਚਲੇ ਜਾਂਦੇ। ਕਹਿੰਦੇ ਇਸ ਪ੍ਰਕਾਰ ਰਈਅਤ ਬਸਣ ਨਾ ਦੇਹੀ। ਇਹ ਜਿਹੜੀ ਰਈਅਤ ਸੀ, ਪਰਜਾ ਸੀ, ਉਹ ਕਿਹੜੀ ਸੀ? ਸਤ ਸੰਤੋਖ ਦਇਆ ਧਰਮ, ਉਹਨੂੰ ਠਹਿਰ ਨਹੀਂ ਦਿੰਦੇ ਹਨ, ਰਹਿਣ ਨਹੀਂ ਦਿੰਦੇ।
ਡੋਰੀ ਪੂਰੀ ਮਾਪ ਹੈ ਨਾਹੀ,
ਇਹ ਮਿਲਣ ਵਾਲੀ ਡੋਰੀ ਰੱਸੀ ਪੂਰੀ ਨਹੀਂ ਮਾਪੈ, ਮਿਲਦੇ ਭਾਵ ਪ੍ਰਲਦ ਦੇ ਉੱਪਰ ਪ੍ਰਸੰਨ ਨਹੀਂ ਰਹਿੰਦੇ। ਇਸ ਕਰਕੇ
ਬਹੁ ਬਿਸਟਾਲਾ ਲੇਹੀ,
ਬਹੁ ਬਹੁਤ ਵਿਸ਼ਿਆਂ ਰੂਪੀ ਬਿਸਟਾਲਾ ਨਾਮ ਵੱਡੀ ਦਾ ਹੁੰਦਾ, ਵਿਸ਼ਿਆਂ ਰੂਪੀ ਵੱਡੀ ਲੈਂਦੇ ਨੇ, ਭਾਵ ਮਨ ਨੂੰ ਵਿਸ਼ਿਆਂ ਦੇ ਚਲਾ ਕੇ ਪਰਮਾਰਥ ਵੱਲੋਂ ਟਾਲ ਕੇ ਰੱਖਦੇ ਨੇ, ਵੀ ਮਨ ਨਾ ਕਿਤੇ ਇੱਧਰ ਲੱਗ ਜਾਵੇ, ਇਹ ਉਧਰੋਂ ਟਾਲ ਕੇ ਰੱਖਦੇ ਨੇ। ਤੇ ਇਸ ਪ੍ਰਕਾਰ ਅੱਗੇ ਹੁਣ ਬਚਨ ਦਾ ਤਰੀਕਾ ਤੀਸਰੀ ਤੁਕ ਵਿੱਚ ਦੱਸਦੇ ਹਨ।
ਬਹੱਤਰ ਘਰ ਇੱਕ ਪੁਰਖ ਸਵਾਇਆ।
ਬਹੱਤਰ ਸਾਸ ਜੀ ਮੋਟੀਆਂ ਮੋਟੀਆਂ ਨਾੜੀਆਂ, ਉਹ ਬਹੱਤਰ ਕੋਠੜੀਆਂ ਨੇ। ਜਦੋਂ ਮੌਤ ਆਉਂਦੀ ਹੈ, ਜਿਵੇਂ ਬੰਦਾ ਪੁਲਿਸ ਨੂੰ ਦੇਖ ਕੇ ਅੰਦਰ ਵੜ ਜਾਵੇ ਨਾ, ਉਹ ਕੋਠੜੀ ਚ ਹੋਰ ਕੋਠੜੀ ਹੋਵੇ, ਉੱਥੇ ਚਲੇ ਗਏ, ਗਾਹਾਂ ਚਲੇ ਗਏ, ਬਹੱਤਰ ਕੋਠੜੀਆਂ ਨੇ। ਮਲਕਲ ਮੌਤ ਜਾਂ ਆਪਸੀ, ਜਦੋਂ ਮਲਕਲ ਮੌਤ ਆਉਂਦੀ ਹੈ, ਉਹ ਜਿਹੜੀਆਂ ਬਹੱਤਰ ਕੋਠੜੀਆਂ ਨੇ, ਜਿਹੜੀ ਇਹਦੇ ਵਿੱਚ ਵੜਿਆ ਹੁੰਦਾ ਹੈ, ਉਹ ਸਲਾਈਆਂ ਮਾਰ ਕੇ ਉਹਨੂੰ ਤੋੜ ਦਿੰਦੀ ਹੈ, ਫਿਰ ਦੂਜੀ ਜਾ ਵੜਦਾ। ਬਹੱਤਰ ਮੋਟੀਆਂ ਮੋਟੀਆਂ ਨਾੜੀਆਂ, ਉਹਨਾਂ ਦੇ ਵਿੱਚ ਬਹੱਤਰ ਘਰ ਇੱਕ ਪੁਰਖ ਸਮਾਇਆ, ਉਹਦੇ ਵਿੱਚ ਸਮਾਇਆ ਹੋਇਆ। ਉਹ ਬਹੱਤਰ ਦੀਆਂ ਬਹੱਤਰੇ ਤੋੜ ਕੇ, ਮਲਕਲ ਮੌਤ ਆਪਸੀ, ਸਭ ਦਰਵਾਜ਼ੇ ਪਨ ਸਾਰੀਆਂ ਤੋੜ ਕੇ ਲੈ ਜਾਂਦੀ ਹੈ। ਇਹ ਮੋਟੀਆਂ ਨਾੜੀਆਂ ਬਹੱਤਰ ਨੇ। ਤੇ ਇਸੇ ਪ੍ਰਕਾਰ ਸਾਧ ਸਿੰਘ ਜੀ, ਜਿਹੜਾ ਯੋਗ ਮਤ ਦੇ ਅੰਦਰ ਸ੍ਰੀ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ, ਉਹ ਬਹੁਤ ਵੱਡੇ ਕਮਾਈ ਵਾਲੇ ਨਿਰਮਲੇ ਸੰਤ ਹੋਏ ਬਾਬਾ ਨਾਰਾਇਣ ਸਿੰਘ ਜੀ। ਹਰੀ ਨਾਮ ਸਿੰਘ ਦਾ ਹੁੰਦਾ ਹੈ, ਨਾਰਾਇਣ ਸਿੰਘ ਬਣਦਾ ਹੈ, ਉਹ ਨਿਰਮਲ ਸੰਪਰਦਾ ਦੇ ਬੜੇ ਪਦਮ ਭੂਸ਼ਣ ਹੋਏ। ਉਹਨਾਂ ਨੇ ਸਾਧ ਸਿੰਘ ਜੀ ਬਹੁਤ ਆਪਣੇ ਮਹਾਂਪੁਰਸ਼ਾਂ ਦਾ ਜੀਵਨ ਸਾਧ ਸਿੰਘ ਜੀ ਲਿਖਿਆ, ਹਰਦੇਵ ਸਿੰਘ ਨੇ। ਉਹ ਹਰਦੇਵ ਸਿੰਘ ਜੀ ਨੇ ਜੀਵਨ ਲਿਖਿਆ, ਉਹਦੇ ਵਿੱਚ ਲਿਖਿਆ ਹੈ ਵੀ ਸਰੀਰ ਦੇ ਅੰਦਰ, ਕਿਉਂਕਿ ਉਹ ਨਿਰਮਲੇ ਸੰਤਾਂ 'ਚ ਬੜੀ ਵਿਦਿਆ ਹੈ। ਜੋ ਕਲਪਥ ਸ਼ਾਸਤਰ ਪੜ੍ਹੇ ਉਹਦੇ 'ਚ ਕਿਹਾ ਵੀ 72,72,10,201 ਨਾੜੀਆਂ ਨੇ ਸਾਡੇ ਸਰੀਰ ਦੇ ਵਿੱਚ, ਇਹ ਉਸ ਗ੍ਰੰਥ ਵਿੱਚ ਲਿਖਿਆ ਹੋਇਆ। ਸੋ ਇਸ ਕਰਕੇ ਸਾਸ ਜੀ ਕਿਹਾ 72 ਘਰ ਇੱਕ ਪੁਰਖ ਸਮਾਇਆ, ਅਤੇ ਇਹ ਫਰਮਾਨ ਕੀਤਾ ਵੀ 72 ਨਾੜੀਆਂ ਵਾਲੇ ਸਰੀਰ ਰੂਪੀ ਘਰ ਦੇ ਵਿੱਚ ਇੱਕ ਅਦਵੈਤ ਰੂਪੀ ਪੁਰਖ ਪਰਿਪੂਰਨ ਪਰਮਾਤਮਾ ਸਮਾਇਆ ਹੋਇਆ ਹੈ। ਇਸ ਕਰਕੇ ਦੱਸਿਆ ਹੈ ਉਹਨ
ਦੀਆ ਨਾਮ ਲਿਖਾਈ।
ਇੱਕ ਤਾਂ ਨੂੰ 72 ਜਿਹੜੇ ਸ਼ਬਦ ਨੇ ਇਹ ਬਿਹਤਰ ਨਾ ਬਣ ਜਾਵੇ, 72 ਅਧਕਾਲਾ ਪਾਠ ਹੈ, 72 ਕਬੋਲਣਾ। ਕਹਿੰਦੇ ਇਸ ਪ੍ਰਕਾਰ ਫਿਰ ਉਹਨ ਗੁਰਾਂ ਨੇ ਉਸ ਪੂਰਨ ਪ੍ਰਭੂ ਦਾ ਨਾਮ ਲਿਖਾ ਦਿੱਤਾ, ਜਣਾ ਦਿੱਤਾ। ਜਦੋਂ ਉਹਨਾਂ ਗੁਰਾਂ ਦਾ ਦਿੱਤਾ ਹੋਇਆ ਨਾਮ ਹਿਰਦੇ ਵਿੱਚ ਲਿਖ ਲਿਆ, ਭਾਵ ਬਾਰੰਬਾਰ ਸਿਮਰਿਆ, ਤਾਂ ਫਿਰ 72 ਕੋਠੜੀਆਂ ਵਾਲੇ ਸਰੀਰ ਵਿੱਚ ਇੱਕੋ ਪ੍ਰਭੂ ਸਮਾਇਆ ਹੋਇਆ ਪ੍ਰਤੀਤ ਹੋਣ ਲੱਗਾ ਜੇ।
ਧਰਮ ਰਾਏ ਕਾ ਦਫ਼ਤਰ ਸੋਧਿਆ।
ਤੇ ਇਉਂ ਫਿਰ ਜਿਹੜਾ ਧਰਮ ਰਾਜ ਸੀ ਉਹਦਾ ਅੰਤਸਕਰਨ ਰੂਪੀ ਦਫ਼ਤਰ ਸੋਧਿਆ, ਸੋਧ ਕੇ ਵੇਖਿਆ। ਉਦੋਂ ਫਿਰ ਸੰਚਤ ਪਰਾਲਬਧ ਕਿਰੇਮਾਨ ਆਦਿ ਇਹ ਜਿਹੜੇ ਕਰਮਾਂ ਦਾ ਜੋ ਸੀ ਲੇਖਾ ਜੋਖਾ,
ਬਾਕੀ ਰਿਜਮ ਨਾ ਕਾਈ।
ਤੇ ਉਹ ਫਿਰ ਸੰਚਤ ਪਰਾਲਬਦ ਕਿਰੇਮਾਨ ਆਦਿ ਕਰਮਾਂ ਦੀ ਕਾਈ ਕੋਈ ਵੀ ਬਾਕੀ ਬਕਾਇਆ ਰਿਜਮ ਰੰਚਕ ਮਾਤਰ ਵੀ ਨਾ ਨਿਕਲਿਆ। ਜਦੋਂ ਬਾਕੀ ਇਹ ਖਤਮ ਹੋ ਗਈ, ਧਰਮ ਰਾਜ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਿਆ, ਉਸ ਵੇਲੇ ਸਮਝਿਆ ਲੇਖਾ, ਤਾਂ ਉੱਥੇ ਫਿਰ ਨਿਕਲਿਆ ਕੁਛ ਨਹੀਂ। ਇਸ ਕਰਕੇ ਰਵਿਦਾਸ ਜੀ ਨੇ ਇਹਨਾਂ ਨੂੰ ਚੁਣੌਤੀ ਦਿੱਤੀ, ਧਰਮਰਾਜ ਦੇ ਦੂਤਾਂ ਨੂੰ, ਕਹਿੰਦੇ ਆਰ ਪਾਰ ਕੇ ਦਾਨੀਆਂ ਲਿਖ ਲਓ, ਆਲ ਪਤਾਲ ਲਿਖ ਲਓ, ਕੀ ਲਿਖੋਗੇ ਮੇਰਾ ਲੇਖਾ। ਦਬਕਾ ਮਾਰਿਆ ਚਿੱਤਰਗੁਪਤ ਨੂੰ, ਕੀ ਲਿਖੋਗੇ, ਆਲ ਪਤਾਲੇ ਲਿਖਣਾ ਪਊਗਾ, ਹੋਰ ਤਾਂ ਰਿਹਾ ਨਹੀਂ ਕੁਛ ਲਿਖਣ ਨੂੰ ਤੁਹਾਡੇ। ਉਹ ਵੀ ਪੈਰੀ ਪੈ ਗਏ ਸੀ ਰਵਿਦਾਸ ਜੀ ਦੇ। ਇਸ ਕਰਕੇ ਹੁਣ ਅੱਗੇ ਦੱਸਦੇ ਹਨ ਜੇ
ਸੰਤਾ ਕਾ ਮਤ ਕੋਈ ਨਿੰਦਾ।
ਕਬੀਰ ਸਾਹਿਬ ਜੀ ਕਹਿੰਦੇ ਵੀ ਇਹ ਮੇਰਾ ਸੰਸਾਰ ਨੂੰ ਸੁਝਾਅ ਹੈ ਕਿ ਸੰਤਾਂ ਦੀ ਨਿੰਦਿਆ ਨਾ ਕਰਿਆ। ਨਿੰਦਿਆ ਤਾਂ ਕਿਸੇ ਦੀ ਵੀ ਚੰਗੀ ਨਹੀਂ, ਨਿੰਦਾ ਭਲੀ ਕਿਸੇ, ਪਰ ਸੰਤਾਂ ਦੀ ਨਿੰਦਿਆ ਨਹੀਂ ਕਰਨੀ। ਕਿਉਂ? ਕਹਿੰਦੇ ਬਾਕੀ ਦੇ ਨਿੰਦਿਆ ਕਰਨ ਵਾਲਾ ਤਾਂ ਬਖਸ਼ਿਆ ਜਾ ਵੀ ਬਖਸ਼ਿਆ, ਵੀ ਸੰਤਾਂ ਦੀ ਨਿੰਦਿਆ ਕਰਨ ਵਾਲਾ ਬਖਸ਼ ਨਹੀਂ ਹੁੰਦਾ। ਕਿਉਂ? ਸਾਧ ਕਾ ਨਿੰਦਕ ਕੈਸੇ ਤਰੇ, ਸਰ ਪਰ ਜਾਣੂ ਨਰਕ ਹੀ ਪਰ ਹੈ। ਸੰਤਾਂ ਕਹੋ ਮਤ ਕੋਈ ਨਿੰਦ ਹੋ। ਹੇ ਭਾਈ, ਸੰਤ ਜਨਾਂ ਨੂੰ ਮਤਾਂ ਨਿੰਦੇ ਹੋ, ਸ਼ਾਂਤ ਆਤਮਾ ਤੇ ਜਾਂ ਫਿਰ ਸ਼ਾਂਤ ਆਤਮਾ ਗੁਰੂ ਸਾਹਿਬ ਦੀ ਮਤ ਕੋਈ ਨਿੰਦਿਆ ਕਰੋ, ਗੁਰੂ ਦੀ ਨਿੰਦਣ ਯੋਗ ਨਹੀਂ ਹੈ। ਮਤਾਂ ਨਿੰਦੇ ਹੋ, ਨਿੰਦਣਾ ਕਰੋ, ਕਿਉਂਕਿ
ਸੰਤ ਰਾਮ ਹੈ ਏਕੋ।
ਸੰਤ ਪਰਮੇਸ਼ਰ ਦਾ, ਰਾਮ ਸੰਤ ਮੈਂ ਭੇਦ ਕਛ ਨਾਹੀਂ। ਸ਼ਾਂਤ ਆਤਮਾ ਗੁਰੂ ਸਾਹਿਬ ਤੇ ਰਮਿਆ ਹੋਇਆ ਪਰਮੇਸ਼ਰ ਇੱਕੋ ਹੀ ਸਰੂਪ ਹਨ। ਇਸ ਕਰਕੇ ਗੁਰੂ ਤੇ ਰਾਮ ਦੇ ਦੋਵੇਂ ਇੱਕ ਸਰੂਪ ਹਨ। ਮੇਰਾ ਨਾਮ ਰਾਮਾਨੰਦ ਗੁਰੂ ਪਰਮੇਸ਼ਰ ਸਰੂਪ ਹੋ ਗਿਆ, ਮੇਰਾ ਗੁਰੂ ਨਾਨਕ ਉਹ ਪਰਮੇਸ਼ਰ ਸਰੂਪ ਹੈ। ਇਉਂ ਦੱਸਦੇ ਹਨ ਜੇ
ਕਹੋ ਕਬੀਰ ਮੈਂ ਸੋ ਗੁਰ ਪਾਇਆ।
ਹੁਣ ਸਮਾਪਤੀ ਕਰਦੇ ਆ ਕਬੀਰ ਸਾਹਿਬ, ਕਹਿੰਦੇ ਤੁਹਾਡਾ ਲੇਖਾ ਕਿਵੇਂ ਨਿਬੜਿਆ? ਕਹਿੰਦੇ ਭਾਈ ਮੈਨੂੰ ਗੁਰੂ ਵੱਡਾ ਮਿਲ ਗਿਆ। ਪਹਿਲਾਂ ਆਪਣੇ ਰਾਮਾਨੰਦ ਗੁਰੂ ਦਾ ਵੀ ਸਤਿਕਾਰ ਕੀਤਾ, ਮੈਨੂੰ ਗੁਰੂ ਰਾਮਾਨੰਦ ਮਿਲਿਆ। ਕਬੀਰ ਸਾਹਿਬ ਜੀ ਕਹਿੰਦੇ ਸੋ ਉਹ ਗੁਰੂ ਮੈਨੂੰ ਮੈਨੂੰ ਪਾਉਣਾ ਭਾਵ ਪ੍ਰਾਪਤ ਕੀਤਾ ਹੈ। ਕਿਹੜਾ ਗੁਰੂ? ਕਹੋ ਕਬੀਰ, ਮੈਂ ਸੋ ਗੁਰ ਪਾਇਆ। ਜਾ ਕਾ
ਨਾਉ ਵਿਵੇਕੋ,
ਜਾ ਜਿਸ ਦਾ ਨਾਉ ਨਾਮ ਬਿਬ ਜਮਾਂ ਏਕੋ। ਬਿਬ ਨਾਮ ਹੈ ਦੋ ਦਾ, ਜੀਵ ਤੇ ਈਸ਼ ਦੀ ਏਕੋ ਏਕਤਾ ਕਰਾਉਣ ਵਾਲਾ ਗਿਆਨਵਾਨ। ਉਹ ਕੌਣ? ਕਹਿੰਦੇ ਗੁਰੂ ਨਾਨਕ ਮਿਲਿਆ ਮੈਨੂੰ, ਜਿਨ੍ਹਾਂ ਦਾ ਨਾਮ ਨਿਰਗੁਣ ਤੇ ਸਰਗੁਣ ਦੀ ਏਕਤਾ ਕਰਾਉਣ ਵਾਲੇ ਕੀ ਹੈ? ਸ੍ਰੀ ਗੁਰੂ ਨਾਨਕ ਦੇਵ ਜੀ, ਇਹ ਮੇਰੇ ਗੁਰੂ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਸਾਹਿਬ ਦੀ 106 ਵਰੇ ਦੀ ਉਮਰ ਸੀ ਉਸ ਵੇਲੇ, ਗੁਰੂ ਸਾਹਿਬ ਦੀ 38 ਵਰੇ ਦੀ ਉਮਰ ਸੀ ਉਸ ਵੇਲੇ, ਜਦੋਂ ਕਾਂਸੀ ਦੇ ਪੰਜ ਕੋਸੀ ਤੋਂ ਆਉਂਦੇ ਹੋਏ ਦੀ ਪੰਜ ਕੋਸੀ ਦੀ ਯਾਤਰਾ ਕਰਕੇ ਕਬੀਰ ਸਾਹਿਬ ਜਦੋਂ ਆਏ ਤੇ ਇਧਰੋਂ ਗੁਰੂ ਨਾਨਕ ਸਾਹਿਬ ਮਿਲੇ ਹੈ, ਉੱਥੇ ਸਾਧ ਸਿੰਘ ਜੀ ਫਿਰ ਮਿਲਾਪ ਹੋਇਆ। 7 ਦਿਨ ਇਕੱਠੇ ਰਹੇ, ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ। ਕਬੀਰ ਸਾਹਿਬ ਉਸ ਵੇਲੇ ਸਾਧ ਸਿੰਘ ਜੀ, ਜਿਹੜੀ ਉਹਨਾਂ ਦੀ ਬਿਰਤੀ ਸੀ ਤੇ ਉਸ ਨੂੰ ਸਰਗੁਣ ਤੋਂ ਕੱਢ ਕੇ ਨਿਰਗੁਣ ਦੀ ਉਪਾਸਨਾ ਵਿੱਚ ਜੋੜਿਆ ਗੁਰੂ ਨਾਨਕ ਸਾਹਿਬ। ਇਹਨੂੰ ਕਹਿ ਪਹਿਲਾਂ ਗੁਰੂ ਤਾਂ ਦੇਖੋ ਮਿਲਿਆ ਰਾਮਾਨੰਦ, ਪਰ ਜਾਤੀ ਵਿਤਕਰਾ ਸੀ ਉਹਦੇ ਵਿੱਚ, ਉਹ ਕਿਸੇ ਮਜ਼ਹਬੀ ਦਾ, ਰਵਿਦਾਸੀਏ ਦਾ, ਸ਼ੂਦਰ ਦਾ ਪਰਛਾਵਾਂ ਨਹੀਂ ਸੀ ਪੈਣ ਦਿੰਦਾ, ਉਹਦੇ ਚ ਦਵੈਸ਼ ਸੀ। ਫਿਰ ਕਹਿੰਦਾ ਕਬੀਰ, ਸਾਚਾ ਸਤਿਗੁਰ ਮੈਂ ਮਿਲਿਆ, ਮੈਨੂੰ ਗੁਰੂ ਨਾਨਕ ਸਾਹਿਬ ਸੱਚਾ ਗੁਰੂ ਮਿਲਿਆ। ਜੇ ਕੋਈ ਕਹੇ ਵੀ ਕਿੱਥੇ ਲਿਖਿਆ, ਜਨਮ ਸਾਖੀ 'ਚ ਤਾਂ ਹੈ ਨਹੀਂ ਇਹ, ਇੱਕ ਤਾਂ ਤਵਾਰੀਖ 'ਚ ਲਿਖਿਆ ਹੋਇਆ, ਤਾਂ ਮੈਂ ਦੱਸਦਾ ਵੀ ਜੇ ਕਿਸੇ ਨੇ ਪੜ੍ਹਨਾ ਹੋਵੇ ਉੱਥੋਂ ਪੜ੍ਹੋ। ਜਾਂ ਫਿਰ ਭਾਈ ਲਹਿਣਾ ਸੂ ਹੋਇਆ, ਇੱਕ ਬਾਅਦ 'ਚ ਅੰਮ੍ਰਿਤਧਾਰੀ ਹੋ ਗਿਆ ਸੀ ਇਹ, ਉਹ ਕਬੀਰ ਪੰਥੀਆਂ ਵਿੱਚੋਂ ਹੋਇਆ, ਉਹਨੇ ਕਬੀਰ ਸਾਹਿਬ ਦੇ ਸਾਰੀ ਸਾਖੀ ਲਿਖੀ ਹੈ। ਇਹ ਲਹਿਣਾ ਸੂ ਦੀ ਜਨਮ ਸਾਖੀ ਜਿਹੜੀ ਕਬੀਰ ਦੀ ਲਿਖੀ ਹੈ, ਉਹਦੇ ਵਿੱਚ ਪ੍ਰਸੰਗ ਹੈ ਸਾਰਾ, ਵੀ ਕਬੀਰ ਸਾਹਿਬ ਦੀ 106 ਵਰੇ ਦੀ ਉਮਰ ਸੀ, ਤੇ ਕਿਉਂਕਿ ਕਬੀਰ ਸਾਹਿਬ ਦੀ ਜਿਹੜੀ ਉਮਰ ਹੈ ਬਹੁਤ ਲੰਮੀ ਹੋਈ ਹੈ, ਤੇ ਉਹ ਕਬੀਰ ਸਾਹਿਬ ਜੀ 106 ਵਰਿਆਂ ਦੀ ਉਮਰ ਵਿੱਚ ਲੈ ਗਏ। ਬਾਕੀ ਫਿਰ ਕਬੀਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਸੱਚਾ ਗੁਰੂ ਮੰਨ ਕੇ ਉਹ ਨਿਰਗੁਣ ਦੀ ਉਪਾਸਨਾ ਕਰਨ ਲੱਗੇ। ਕਹਿੰਦਾ ਵੀ ਮੇਰਾ ਜਿਹੜਾ ਗੁਰੂ ਹੈ, ਜਾ ਕਾ ਨਾਉ ਵਿਵੇਕੋ, ਉਹ ਗਿਆਨ ਸਰੂਪ ਪਰਮੇਸ਼ਰ ਨਿਰੰਕਾਰ ਸਰੂਪ ਹੈ ਮੇਰਾ ਗੁਰੂ। ਕੌਣ? ਗੁਰੂ ਨਾਨਕ। ਇੱਥੇ ਕਬੀਰ ਸਾਹਿਬ ਦੀ ਬਾਣੀ ਸਮਾਪਤ ਹੁੰਦੀ ਹੈ। ਅੱਗੇ ਕੱਲ੍ਹ ਨੂੰ ਸਵੇਰ ਭਗਤਾਂ ਦੀ ਬਾਣੀ ਦੇ ਵਿੱਚੋਂ ਰਵਿਦਾਸ ਜੀ ਦੀ ਬਾਣੀ ਸ਼ੁਰੂ ਹੋਏਗੀ। ਆਓ ਹੁਣ ਅੱਜ ਦੀ ਵਿਚਾਰ ਇੱਥੇ ਸਮਾਪਤੀ ਹੁੰਦੀ ਹੈ, ਕਿਉਂਕਿ ਜਿਵੇਂ ਵਧੀਆ ਕਿਸਮ ਦੇ ਅੰਗੂਰਾਂ ਦੀਆਂ ਬੇਲਾਂ ਨੂੰ ਗੁੱਛਿਆਂ ਦੇ ਗੁੱਛੇ ਲੱਗੇ ਹੁੰਦੇ ਨੇ ਅੰਗੂਰਾਂ ਦੇ, ਇਹ ਬੇਲਾਂ ਦੀ ਨਿਆਈ ਪੰਕਤੀਆਂ ਨੇ ਜਿਹੜੀਆਂ ਨਾ, ਅਰਥਾਂ ਦੇ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਨੇ। ਗੁਰੂ ਸਾਹਿਬ ਕਿਰਪਾ ਕਰ, ਆਨੰਦ ਮਾਣੋ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ
ਸੰਤਾ ਕਾ ਮਤ ਕੋਈ ਮਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ।